ਵਾਹਿਗੁਰੂ
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 ਵਾਹਿਗੁਰੂ ਸਾਹਿਬ ਜੀਓ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚਲੋ ਜੀ ਕਰੋ ਕਿਰਪਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਕਲੀ ਪਾਤਸ਼ਾਹੀ ਦਸਵੀਂ
ਰਾਮਕਲੀ ਰਾਗ ਵਿੱਚ ਦਸਵੇਂ ਪਾਤਸ਼ਾਹ ਗੁਰੂ ਮਹਾਰਾਜ ਜੀ ਸ਼ਬਦ ਇਹ ਸ਼ਬਦ ਨੂੰ ਉਚਾਰਨ ਕਰ ਰਹੇ ਨੇ, ਮੁੱਢ ਵਿੱਚ ਮੰਗਲ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਹਾਂ ਵਾਹਿਗੁਰੂ ਇੱਕ ਦਾ ਅਰਥ ਹੋਵੇ ਅਦਵੈਤ ਸਰੂਪ ਹੈ ਵਾਹਿਗੁਰੂ, ਕਿਸੇ ਨਾਲ ਅਦਵੈਤ ਨਹੀਂ ਹੈ, ਅਦਵੈਤ ਸਰੂਪ ਹੈ, ਅਦਵੈਤ ਮਤ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ ਤਿੰਨ ਕਾਲਾਂ 'ਚ ਨਾਸ਼ ਨਹੀਂ ਹੁੰਦਾ, ਗੁਰ ਚੇਤਨ ਰੂਪ ਹੈ, ਪ੍ਰਸਾਦ ਉਹ ਆਨੰਦ ਸਰੂਪ ਹੈ। ਅਤੇ ਮਿਲਦਾ ਕਿਵੇਂ? ਸਤਿਗੁਰ ਪ੍ਰਸਾਦ, ਸਤਿਗੁਰਾਂ ਜਦੋਂ ਪ੍ਰਸਾਦ ਕਿਰਪਾ ਹੋ ਜਾਏ ਪ੍ਰਾਪਤ ਹੁੰਦਾ। ਅਤੇ ਰਾਮਕਲੀ ਰਾਗ ਵਿੱਚ ਦਸਵੇਂ ਪਾਤਸ਼ਾਹ ਇਸ ਸ਼ਬਦ ਨੂੰ ਉਚਾਰਨ ਕਰ ਰਹੇ ਨੇ। ਕਈ ਹੁਣ ਜਿਹੜੇ ਤਰਕ ਕਰਦੇ ਨਾ ਦਸਮ ਦੀ ਬਾਣੀ 'ਤੇ, ਵੀ ਗੁਰੂ ਕਾ ਸ੍ਰੀ ਮੁਖ ਵਾਕ ਬਾਣੀ ਨਹੀਂ, ਕਿ ਕਹਿੰਦੇ ਨੇ ਜੀ ਉਹ ਰਾਗਾਂ 'ਚ ਨਹੀਂ ਹੈ, ਕਮਲੇ ਆ ਰਾਗ ਨਹੀਂ ਹੈਗਾ, ਰਾਮਕਲੀ ਰਾਗ 'ਚ ਆਈ ਹੈ। ਉਹਨਾਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਿਨ੍ਹਾਂ ਨੂੰ ਦਸਮ ਗ੍ਰੰਥ ਨਾ ਕਦੇ ਪੜ੍ਹਿਆ, ਨਾ ਉਹਨਾਂ ਵਿਚਾਰਿਆਂ ਨੂੰ ਪਤਾ, ਕੋਈ ਨਾ ਕੋਈ ਲਿਖ ਮਾਰਿਆ ਬਸ, ਚਲੋ ਗੁੰਮਰਾਹ ਹੋ ਜਾਣਗੇ, ਕਿਹੜਾ ਕਹਿੰਦੇ ਦੇ ਚੈੱਕ ਕਰਨਾ। ਹੁਣ ਸਾਰੀ ਰਾਗਾਂ 'ਚ ਨਹੀਂ ਆ, ਦਸਵੇਂ ਪਾਸੇ ਦੀ ਬਾਣੀ ਜਿਹੜੀ ਆ ਰਹੀ ਆ, ਰਾਮਕਲੀ ਆਇਆ, ਅੱਗੇ ਹੋਰ ਰਾਗ ਵੀ ਆਉਣਗੇ, ਕਿ ਸੋਠ ਰਾਗ ਵੀ ਕੋਈ ਦਸਮ ਗ੍ਰੰਥ ਵਿੱਚ ਆਉਂਦਾ, ਹੋਰ ਕਿੰਨੇ ਰਾਗ ਨੇ। ਹਾਂ ਕਰੋ ਕਿਰਪਾ।
ਰੇ ਮਨ ਐਸੋ ਕਰ ਸੰਨਿਆਸਾ,
ਮਨ ਨੂੰ ਮਾਰ ਸੰਬੋਧਨ ਕਰ, ਕਿਉਂਕਿ ਜਿਹੜਾ ਸੰਨਿਆਸ ਸੰਨਿਆਸੀ ਮਤ ਹੈ, ਉਹ ਸੰਨਿਆਸੀ ਕਹਿੰਦੇ ਨੇ ਵੀ ਘਰ ਬਾਰ ਛੱਡੋ, ਪਰਿਵਾਰ ਛੱਡੋ, ਜੰਗਲ ਜਾ ਕੇ ਜਿਹੜਾ ਰਹਿਣਾ ਕਰੋ, ਅਤੇ ਰੁੰਡਤ ਮੁੰਡਤ ਹੋਵੋ, ਕਿੱਸਾ ਧਾਰੀ ਨਹੀਂ ਹੋਣਾ ਚਾਹੀਦਾ। ਸੋ ਗ੍ਰਿਸ਼ਤੀਆਂ ਦੇ ਉੱਤੇ ਤਰਕ ਕਰਦੇ, ਉਹਨਾਂ ਗ੍ਰਿਸ਼ਤੀਆਂ ਨੂੰ ਰੱਬ ਨਹੀਂ ਮਿਲ ਸਕਦਾ, ਉਹ ਸੰਨਿਆਸੀ ਮਾਰਪਨ ਕਿੱਦਾਂ ਦਾ ਸੰਨਿਆਸੀ ਬਣਨਾ ਹੈ ਉਹ ਦੱਸ ਰਹੇ ਨੇ। ਰੇ ਮਨ ਐਸੋ ਕਰ ਸੰਨਿਆਸਾ, ਮਨ ਇੱਦਾਂ ਦਾ ਸੰਨਿਆਸ ਧਾਰਨ ਕਰ, ਪਰਿਵਾਰ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ, ਜੰਗਲਾਂ 'ਚ ਪਸ਼ੂਆਂ ਵਾਂਗੂ ਫਿਰਨ ਦੀ ਲੋੜ ਨਹੀਂ, ਅਤੇ ਐਸਾ ਕਰ। ਹਾਂ ਕਿ ਉਹ ਅੱਗੇ ਦੱਸ ਰਹੇ ਨੇ ਕਿਹੋ ਜਿਹਾ ਸੰਨਿਆਸ ਧਾਰਨ ਹੈ। ਬੱਬੇ ਨਾਲ ਕਿੱਥੇ? ਬੱਬੇ ਨਾਲ ਸਭਾ ਹੈ, ਬੱਬੇ ਨਾਲ ਸਭਾ ਹੈ, ਬੋਲੋ ਸਭਾ ਹੈ। ਬਨ ਸੇ ਸਾਧਨ ਸਭਾ ਕਰ ਸਮਝੋ, ਮਨ ਹੀ ਮਾਂ ਹੀ ਉਦਾਸਾ,
ਮਨ ਹੀ ਮਾਂ ਹੀ ਉਦਾਸਾ।
ਹਾਂ ਜਿਹੜਾ ਜੰਗਲ ਜਾਣਾ ਨਾ, ਬਨ ਸੇ ਬਨ ਵਰਗਾ ਕੀ ਹੈ? ਘਰ, ਸਾਧਨ, ਸਾਧਨਾ ਮੈਂ ਘਰ ਦਾ, ਘਰ ਨੂੰ ਹੀ ਬਨ ਵਾਂਗੂ ਸਮਝ, ਸਭਾ ਕਰ ਸਮਝੋ, ਸਾਰੇ ਸਮਝ ਲੈਣਾ ਕਰੋ। ਹਾਂ ਸੋ ਇਉਂ ਜਾਂ ਸਦਨ ਸਭਾ ਸਾਰੇ ਘਰਾਂ ਨੂੰ ਹੀ ਬਨ ਵਾਂਗੂ ਸਮਝਣਾ ਕਰੋ। ਮਨ ਹੀ ਮਾਂ ਹੈ ਉਦਾਸਾ,
ਮਨ ਹੀ ਮਾਂ ਹੈ ਉਦਾਸਾ,
ਮਨ ਦੇ ਵਿੱਚ ਉਦਾਸੀਨਤਾ ਕਰਨੀ ਹੈ, ਰਹਿਣਾ ਘਰਾਂ ਵਿੱਚ ਹੀ ਹੈ। ਇੱਕ ਫਿਰਿਆ ਕਨੇਰੇ ਘਰਾਂ, ਗੱਲਾਂ ਗੱਲੀ ਕਿੰਨਾ ਨਾ ਪਾਇਆ, ਗੱਲਾਂ ਨਾਲ ਨਹੀਂ। ਪਰ ਸਾਧ ਸੰਗਤ ਜਿਹੜੇ ਗੁਰਮੁਖ ਨੇ, ਉਹਨਾਂ ਨੇ ਤਾਂ ਤਿੰਨੀ ਵਿੱਚੇ ਮਾਇਆ ਪਾਇਆ, ਮਾਇਆ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ, ਘਰਾਂ ਵਿੱਚ ਰਹਿ ਕੇ ਹੀ ਬੰਦਗੀ ਦੁਆਰਾ, ਭਗਤੀ ਦੁਆਰਾ ਜਿਹੜਾ ਹੈ ਇਉਂ ਉਪਰਾਮ ਹੋ ਕੇ ਰਹਿਣਾ ਹੈ ਸੰਸਾਰ ਪਦਾਰਥਾਂ ਤੋਂ, ਵਿਸ਼ਿਆਂ ਵਿਕਾਰਾਂ ਵੱਲੋਂ। ਇਹੀ ਉਦਾਸੀਨਤਾ ਹੈ, ਇਹੀ ਸੱਚਾ ਸੰਨਿਆਸ ਹੈ।
ਜਦਕਿ ਜਟਾ ਜੋਗ ਕੋ ਮੱਜਨ,
ਇੱਥੇ ਅੱਧ ਕਹਿਣਾ ਆਇਆ ਉਹਨਾਂ, ਦੇਖੋ ਕਲਗੀਧਰ ਜੀ ਨੇ ਅੱਧਕ ਲਾ ਕੇ ਦੱਸ ਦਿੱਤਾ ਕਿ ਭਾਈ ਇਹਨੂੰ ਇੱਦਾਂ ਕਰਨਾ। ਮੱਜਨ, ਗੁਰੂ ਗ੍ਰੰਥ ਸਾਹਿਬ ਵਿੱਚ ਅੱਧਕਾਂ ਦੀ ਵਰਤੋਂ ਹੈਗੀ ਆ, ਲਿਖਤ ਵਿੱਚ ਨਹੀਂ ਆਈਆਂ, ਜਿੱਥੇ ਲੋੜ ਹੁੰਦੀ ਆ ਲਾਉਣੀ ਪੈਂਦੀ ਹੈ। ਜਿਵੇਂ ਹੁਣ ਕਹਿ ਦਿਓ ਕਿ ਅਸੀਂ ਤਾਂ ਜੋ ਲਿਖਿਆ ਉਹੀ ਪੜ੍ਹਨਾ, ਫਿਰ ਮਿਹਰ ਮਸੀਤ ਸਿਦਕ ਮੁਸਲਾ ਪੜ੍ਹਾਂਗੇ ਉੱਥੇ, ਮੰਮੇ ਨੂੰ ਓਕਰ ਸੱਸਾ ਲੈ ਲੈਣ ਕਰਨਾ ਮੁਸਲਾ, ਅਤੇ ਪੜ੍ਹਨਾ ਕੀ ਹੁੰਦਾ ਮਸੱਲਾ, ਅਤੇ ਫਿਰ ਅੱਧਕ ਲੱਗ ਗਈ ਨਾ। ਜੇ ਸੋਚੀ ਲਿਖਵਾਰ ਪੜ੍ਹਾਂਗੇ ਕਿ ਉੱਥੇ ਲਿਖਵਾਰ ਪੜ੍ਹਾਂਗੇ, ਲਲਿਤ ਅਦਕ ਨਹੀਂ ਲਾਵਾਂਗੇ। ਜੇ ਸੋਚੀ ਲੱਖ ਵਾਰ ਲੱਗੀ ਅਦਕ, ਵਰਤੋਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਲਿਖਤ ਵਿੱਚ ਨਹੀਂ ਆਈ। ਜਿੱਥੇ ਲੋੜ ਹੁੰਦੀ ਹੈ ਉੱਥੇ ਆਪਾਂ ਨੂੰ ਲਾਉਣੀ ਹੁੰਦੀ ਹੈ। ਦਸਮ ਗ੍ਰੰਥ ਵਿੱਚ ਮਹਾਰਾਜ ਨੇ ਅਦਕਾਂ ਵਰਤੋਂ ਕੀਤੀ ਹੈ, ਲਾ ਕੇ ਲਿਖਤ ਵਿੱਚ ਵੀ ਦਿਖਾ ਦਿੱਤੀਆਂ ਨੇ। ਫਿਰ ਪੜ੍ਹੋ, ਜਦ ਕੀ ਜਟਾ ਜੋਗ ਕੋ ਮੱਜਨ,
ਜਦ ਕੀ ਜਟਾ ਜੋਗ ਕੋ ਮੱਜਨ,
ਨੇਮ ਕੇ ਨਖ ਨੂੰ ਵਢਾਓ,
ਨੇਮ ਕੇ ਨਖ ਨੂੰ ਵਢਾਓ।
ਅਤੇ ਜਿਹੜੀਆਂ ਜਟਾਂ ਲਾ ਲੈਂਦੇ ਨੇ ਸੰਨਿਆਸੀ, ਫਿਰ ਵੱਖਰੇ ਵਾਲ ਬੋਰ ਦੇ ਦੁੱਧ ਨਾਲ ਜੋੜ ਕਰਕੇ ਹੋਰ ਜਟਾਂ ਬਣਾ ਲੈਣੀਆਂ, ਵਟੇ ਦੇਖ ਕੇ ਫਿਰ ਬੜਾ ਸਾਰਾ ਟੁਕੜਾ ਜਿਹਾ ਬਣ ਜਾਣਾ, ਸਿਰ 'ਤੇ ਬੰਨ੍ਹ ਲੈਣੇ ਨੇ। ਮਰ ਕਹਿੰਦੇ ਜਟਾਂ ਫਿਰ ਕਿਹੜੀਆਂ ਨੇ? ਜਤ ਰੱਖ, ਜਤ ਸੱਚ ਕਾਇਮ ਰਹਿ, ਦੇਖ ਪੜਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਦੇ ਨਿਯਮ ਅਨੁਸਾਰ ਆਪਣੇ ਜਤ ਨੂੰ ਕਾਇਮ ਰੱਖਣਾ ਹੀ ਜਟਾਂ ਦਾ ਲਾਉਣਾ ਹੈ। ਜੋਗ ਕੋ ਮੱਜਣ, ਜੋ ਅਸਲੀ ਜੋਗ ਕੀ ਹੈ ਵਾਹਿਗੁਰੂ ਜੀ, ਅਸਲੀ ਜਿਹੜਾ ਤੀਰਥਾਂ ਦਾ ਮੱਜਣ ਇਸ਼ਨਾਨ ਕੀ ਹੈ? ਉਹ ਜੋਗ ਜਿਹੜਾ ਉਹਨਾਂ ਜੁੜਨਾ ਹੈ ਪਰਮੇਸ਼ੁਰ ਨਾਲ, ਪਰਮੇਸ਼ੁਰ ਨਾਲ ਜੁੜ, ਇਹ ਸਾਰੇ ਤੀਰਥਾਂ ਦਾ ਮੱਜਣ ਹੈ, ਇਸ਼ਨਾਨ ਹੈ। ਨੇਮ ਕੇ ਨਖ ਨੂੰ ਵਢਾਓ,
ਨੇਮ ਕੇ ਨਖ ਨੂੰ ਵਢਾਓ,
ਨਖ ਨਾਮ ਨਹੁੰ ਦਾ। ਜੇ ਲੋਕ ਜਿਹੜੇ ਨੌਂ ਬੜੇ ਬੜੇ ਨਹੁੰ ਵਧਾ ਲੈਣੇ, ਹੁਣ ਇੱਕ ਪੁਰਾਣੀ ਜੀ ਹੋਰ ਵੀ ਇੱਕ ਪੁੱਠੀ ਰਵਾਇਤ ਚੱਲੀ ਹੋਈ ਆ, ਵਧਾਈ ਜਾਂਦੇ ਨੇ ਅਤੇ ਸਾਨੂੰ ਕਹਿੰਦੇ ਬਿਊਟੀ ਪਾਰਲਰ ਵਾਲੇ ਜਾ ਕੇ ਉੱਥੇ ਵਧਾਉਂਦੇ ਨੇ। ਅਤੇ ਉਹ ਨਹੁੰ ਇੱਦਾਂ ਕਿਹੜੇ ਵਧਾਉਣੇ? ਨੇਮ ਕੇ ਆਪਣੇ ਜੀਵਨ ਨੂੰ ਨਿਯਮਬੱਧ ਕਰਨਾ, ਮਰਯਾਦਾ 'ਚ ਰੱਖਣਾ। ਹਾਂ, ਸੋ ਇਹ ਨੌਵਾਂ ਦਾ ਵਧਾਉਣਾ ਕਰ।
ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਇਓ,
ਵਿਭੂਤ
ਵਿਭੂਤ
ਬੱਬੇ ਭੱਬੇ ਦੀ ਸਾਂਝੀ ਆ ਜੂ, ਵਿਭੂਤ
ਵਿਭੂਤ।
ਹਾਂ, ਗਿਆਨ ਗੁਰੂ ਆਤਮ ਉਪਦੇਸੋ,
ਗਿਆਨ ਗੁਰੂ ਆਤਮ ਉਪਦੇਸੋ।
ਸੋ ਜਿਹੜਾ ਆਤਮ ਦਾ ਅਰਥ ਇੱਥੇ ਹੁਣ ਮਨ ਹੈ, ਬਹੁਤ ਥਾਈਆਂ ਆਤਮ ਦਾ ਮਨ ਮਾਨ ਹੀ ਆਉਂਦਾ ਅਰਥਾਂ ਵਿੱਚ, ਕਿਉਂ ਆਤਮਾ ਨੂੰ ਤਾਂ ਉਪਦੇਸ਼ ਦੀ ਲੋੜ ਨਹੀਂ, ਉਹ ਤਾਂ ਆਪ ਉਪਦੇਸ਼ਤਾ ਵਾ। ਸੋ ਇੱਥੇ ਮਨ ਨੂੰ ਉਪਦੇਸ਼ ਜਿਹੜਾ ਦੇਣਾ ਹੈ ਨਾ, ਗਿਆਨ ਨੂੰ ਗੁਰੂ ਧਾਰਨ ਕਰਕੇ ਆਪਣੇ ਆਪ ਨੂੰ ਉਪਦੇਸ਼ ਦਿਓ। ਅਤੇ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਸੀ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦ ਹੀ ਗੁਰੂ ਹੈ। ਇਵੇਂ ਕਲ ਕੀਤਾ ਜਿਹਨੇ ਵੀ 24 ਸਾਹਿਬ ਚੋਂ ਪੜ੍ਹਦੇ ਹਾਂ, ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਸੋ ਇੱਥੇ ਵੀ ਗਿਆਨ ਗੁਰੂ ਹੀ, ਗਿਆਨ ਹੀ ਗੁਰੂ ਹੈ। ਉਸ ਦੁਆਰਾ ਮਨ ਨੂੰ ਬੋਧ ਕਰੀਏ, ਉਪਦੇਸ਼ ਕਰੀਏ, ਨਾਮ ਵਿਭੂਤ ਲਗਾਓ। ਸੰਨਿਆਸੀ ਲੋਕ, ਜੋਗੀ ਲੋਕ ਸਵਾਹ ਮਰਦੇ ਪਿੰਡੇ 'ਤੇ, ਮਰ ਕਹਿੰਦੇ ਭਾਈ ਨਾਮ ਦਾ ਸਿਮਰਨ ਕਰਨਾ ਹੀ ਸਵਾਹ ਲਾਉਣੀ ਹੈ। ਹਾਂਜੀ,
ਅਲਪ
ਅਲਪ ਨਹੀਂ, ਅਲਪੇ ਪੜਾਂਗੇ,
ਅਲਪ ਆਹਾਰ ਸੁਲਪ
ਸੁਲਪ, ਇੱਥੇ ਵੀ ਸੁਲਪ ਨਹੀਂ ਪੜਨਾ,
ਸੁਲਪ ਸੀ ਨਿੰਦਰਾ
ਦਇਆ ਸ਼ਿਮਾ
ਸ਼ਿਮਾ ਤਿੰਨ ਪ੍ਰੀਤ।
ਹਾਂ, ਤਨ ਪੜੋ ਸਾਰੇ,
ਅਲਪ ਆਹਾਰ ਸੁਲਪ ਨਿੰਦਰਾ ਦਇਆ ਸ਼ਿਮਾ ਤਿੰਨ ਪ੍ਰੀਤ।
ਹਾਂ, ਦਇਆ ਪੜ ਗਏ, ਦਇਆ ਨਹੀਂ ਪੜਿਆ, ਹੁਣ ਦਇਆ ਕੰਨਾ ਲਾ ਤਾ ਕਈਆਂ ਨੇ, ਦਇਆ। ਹਾਂ, ਸੋ ਅਲਪ ਨਾਮ ਥੋੜ੍ਹੇ ਕੀ, ਹੁਣ ਮਰਯਾਦਾ 'ਚ ਕੀ ਕਹਿ ਨਾ, ਨੇਮ ਕੇ ਨਖਣ ਵਢਾਓ, ਨਿਯਮ ਵਿੱਚ ਰਹਿਣਾ, ਮਰਯਾਦਾ 'ਚ ਰਹਿਣਾ। ਮਰਯਾਦਾ ਦੱਸ ਰਹੇ ਨੇ ਕੀ ਹੈ, ਅਲਪ ਆਹਾਰ, ਅਲਪ ਥੋੜ੍ਹਾ ਹੀ ਆਹਾਰ ਮੈਨੇ ਖਾਣਾ, ਥੋੜ੍ਹਾ ਖਾਣਾ। ਅਤੇ ਸੁਲਪ ਸੀ ਨਿੰਦਰਾ, ਸੁਲਪ ਮੈਨੇ ਥੋੜ੍ਹੀ ਜੀ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਸੋਣਾ ਵੀ ਥੋੜ੍ਹਾ, ਇਸ ਮਰਯਾਦਾ ਵਿੱਚ, ਇਸ ਨਿਯਮ ਵਿੱਚ ਰਹਿ। ਇਹ ਸੰਸਕ੍ਰਿਤ ਦੇ ਸਵਲਪ ਤੋਂ ਬਣਿਆ ਪਾਠ, ਸੁਲਪ ਸੰਸਕ੍ਰਿਤ ਨੂੰ ਸਵਲਪ, ਹਾਂਜੀ, ਪਾਪ ਥੋੜ੍ਹੀ ਜੀ। ਸੋ ਅਲਪ ਹਰ ਥੋੜ੍ਹਾ ਖਾ, ਇਹ ਨਾ ਹੋਵੇ ਹਰ ਘੰਟੇ ਬਾਅਦ ਲੰਗਰ 'ਚ ਬੈਠਾ ਦੇਖੇ ਅਤੇ ਥਾਲੀ ਚੱਟ ਰਿਹਾ ਹੋਵੇ, ਥੋੜ੍ਹਾ ਹੀ ਸਕਣਾ। ਭਾਈ ਗੁਰਦਾਸ ਦੀਆਂ ਵਾਰਾਂ ਆਪਾਂ ਨੇ ਪੜ੍ਹੀਆਂ ਸੀ, ਉੱਥੇ ਵੀ ਭਾਈ ਸਾਹਿਬ ਨੇ ਵੀ ਇਹੀ ਆਖਿਆ ਸੀ, ਭਾਈ ਗੁਰਦਾਸ ਜੀ ਨੇ, ਥੋੜ੍ਹਾ ਸਵਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤ ਪਾਏ। ਸੋ ਇਉਂ ਅਲਪ ਹਰ ਥੋੜ੍ਹਾ ਖਾ, ਸੁਲਪ ਸੀ ਨਿੰਦਰਾ ਥੋੜ੍ਹਾ ਹੀ ਸੌਂ। ਅਤੇ ਹੋਰ ਕੀ ਗੁਣ ਨੇ ਸੁਭ ਜਿਹੜੇ ਨੇ ਮਰਯਾਦਾ ਵਾਲੇ? ਦਇਆ, ਦੂਜਿਆਂ 'ਤੇ ਦਇਆ ਕਰ, ਲੋੜਵੰਦ ਦੀ ਲੋੜ ਪੂਰੀ ਕਰ, ਤਰਸ ਕਰ ਕਿਸੇ 'ਤੇ ਜ਼ਾਲਮ ਨਾ ਬਣ। ਛੇਵਾਂ, ਕਿਸੇ ਦੇ ਔਗੁਣ ਕਦੇ ਮਾਫ਼ ਵੀ ਕਰ ਦਿਆ ਕਰ, ਗੁਨਾਹ ਕਦੇ ਬਖਸ਼ਣ ਵਾਲਾ ਸੁਭਾਅ ਵੀ ਰੱਖ। ਇਹ ਨਹੀਂ ਕਿ ਬਿਨਾਂ ਗੁਨਾਹ ਤੋਂ ਦੰਡ ਵੀ ਦੇਈ ਜਾਣਾ, ਗੁਨਾਹ ਨਾ ਹੋਵੇ। ਅਤੇ ਪਰ ਇਹ ਮਨੁੱਖ ਵਿੱਚ ਬਹੁਤ ਐਸਾ ਇਹ ਸੁਭਾਅ ਹੈ, ਦੰਡ ਦੇਣ ਦਾ ਸੁਭਾਅ ਬਹੁਤ ਆਉਂਦਾ ਹੈ, ਮਾਫ਼ ਕਰਨ ਦਾ ਕਿਸੇ ਵਿਰਲੇ ਵਿਰਲੇ ਦਾ ਹੈ, ਕਿਸੇ ਨੂੰ ਖਿਮਾ ਕਰ ਦੇਣਾ, ਮਾਫ਼ ਕਰ ਦੇਣਾ ਬਹੁਤ ਵੱਡਾ ਗੁਣ ਹੈ। ਇਸ ਲਈ ਸ਼ਿਮਾ, ਮਾਫ਼ ਕਰ ਦਿਆ ਕਰ ਕਿਸੇ ਨੂੰ। ਤਨ ਪ੍ਰੀਤ, ਤਨ ਵਿੱਚ ਉਹਦੇ ਨਾਲ ਪ੍ਰੀਤ ਲਾ ਕੇ ਰੱਖਿਆ ਕਰ ਵਾਹਿਗੁਰੂ ਨਾਲ, ਇਹ ਗੁਣਾਂ ਦੇ ਧਾਰਨੀ ਬਣ, ਇੱਦਾਂ ਦਾ ਸੰਨਿਆਸੀ ਬਣ। ਹਾਂਜੀ,
ਸੀਲ ਸੰਤੋਖ ਸਦਾ ਨਿਰਬਾਹਿਬੋ
ਠੀਕ
ਹੋਇਬੋ
ਠੀਕ ਹੋ ਕਰ ਲਿਆ ਠੀਕ ਤੂੰ ਹੋਇਬੋ
ਹੋਇਬੋ
ਹਾਏ ਦੇ ਥੱਲੇ ਕੀ ਹੈ
ਤੇ
ਆਪਾਂ ਉਹੀ ਨਿਯਮ ਫਿਰ ਚੱਲੂਗਾ ਹਾਏ ਨੂੰ ਕੀ ਲੱਗੇਗਾ ਔਂਕੜ ਵਵੇ ਦਾ ਬਣੇਗਾ ਹਾਹੇ ਵਾਲੀਆਂ ਦੁਲਾਵਾਂ ਐੜੇ ਤੇ ਪਾਠ ਹੋ ਗਿਆ ਹੋਇ ਤੇ ਅੱਗੇ ਕਹਿੰਦੇ ਨਾ ਬੋ ਹੋਇ ਬੋ
ਹੋਇ ਬੋ
ਹਾਂ ਤ੍ਰਿਗੁਣ ਅਤੀਤ
ਤ੍ਰਿਗੁਣ ਅਤੀਤ
ਹਬਾਵੇ ਮੈਨੂੰ ਹੋ ਜਾ ਤਿੰਨ ਗੁਣ ਅਤੀਤ ਹੋ ਜਾ ਭਾਈ ਤਿੰਨ ਗੁਣ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਤੋਂ ਅਤੀਤ ਹੋ ਅਤੀਤ ਹੋਵੇ ਇਹਨਾਂ ਤੋਂ ਨਿਰਲੇਪ ਹੋ ਜਾ ਇਹਨਾਂ ਤੋਂ ਤਿਆਗੀ ਹੋ ਜਾ ਅਤੀਤ ਨਾਮ ਪਿਛਲੇ ਬੀਤ ਚੁੱਕੇ ਸਮੇਂ ਨੂੰ ਵੀ ਕਹਿੰਦੇ ਨੇ ਅਤੀਤ ਵਿੱਚ ਆਹ ਹੋਇਆ ਸੀ ਸੋ ਅਤੀਤ ਬੀਤ ਚੁੱਕੇ ਗੁਜਰੇ ਸਮੇਂ ਦਾ ਨਾਮ ਵੀ ਹੈ ਪਰ ਉੱਥੇ ਇਹ ਅਰਥ ਨਹੀਂ ਲੱਗਣਾ ਇੱਥੇ ਅਤੀਤ ਦਾ ਅਰਥ ਹੈ ਵਿਰਕਤ ਹੋ ਤਿਆਗੀ ਹੋ ਹਾਂ ਤਿੰਨੇ ਗੁਣਾਂ ਤੋਂ
ਕਾਮ ਕ੍ਰੋਧ ਅਹੰਕਾਰ ਲੋਭ ਹੱਥ ਮੋਹ ਨਾ ਮਨ ਸਿਉ ਲਿਆਵੈ
ਠੀਕ ਹੈ ਲਿਆਵੈ ਲੈਣ ਸਿਆਰੀ ਲੱਗ ਜੂ ਜੀ ਇਹਦਾ ਜਿਹੜਾ ਲਿਆਵੈ ਹਾਂ ਹੱਠ 'ਤੇ ਵਿਸਰਾਮ ਕਰਨਾ ਕਾਮ ਕ੍ਰੋਧ ਅਹੰਕਾਰ ਲੋਭ ਹੱਠ
ਕਾਮ ਕ੍ਰੋਧ ਲੋਭ ਹੱਠ
ਮੋਹ ਨਾ ਮਨ ਸਿਉ ਲਿਆਵੈ
ਮੋਹ ਨਾ ਮਨ ਸਿਉ
ਹਾਂ ਕਾਮ ਕ੍ਰੋਧ ਅਹੰਕਾਰ ਲੋਭ ਅਤੇ ਹੱਠ ਹਠੀਲਾ ਸੁਭਾਅ ਮੋਹ ਇਹ ਚੀਜ਼ਾਂ ਨੂੰ ਮਨ ਵਿੱਚ ਕਦੇ ਵੀ ਨਾ ਲਿਆਉਣਾ ਕਰ ਇਹਨਾਂ ਨੂੰ ਮਨ ਵਿੱਚ ਸਪਰਸ਼ ਨਾ ਹੋਣ ਦੇ
ਤਬ ਹੀ ਆਤਮ ਤਤ ਕੋ ਦਸੇ ਪ੍ਰੇਮ ਪੁਰਖ ਕਹਿ
ਪਰਮ ਪੁਰਖ
ਪਰਮ ਪੁਰਖ ਕਹਿ ਪਾਵੈ
ਹਾਂ ਤਦੇ ਫਿਰ ਜਿਹੜਾ ਸੀ ਆਤਮ ਤਤ ਜੋ ਪਰਮੇਸ਼ੁਰ ਹੈ ਨਾ ਤਤ ਸਰੂਪ ਪਰਮੇਸ਼ੁਰ ਹੈ ਤਾਂ ਵੀ ਤਦੋਂ ਹੀ ਉਹਦੇ ਦਰਸ਼ਨ ਕਰਨ ਵਾਲਾ ਹੋਵੇਗਾ ਪ੍ਰਾਪਤ ਕਰੇਗਾ ਪਰਮ ਪੁਰਖ ਕਹਿ ਪਾਵੈ ਪਰਮ ਪੁਰਖ ਕਹਿਣ ਦਾ ਅਰਥ ਹੈ ਤੈਨੂੰ ਪਰਮ ਪੁਰਖ ਨੂੰ ਪਾ ਲਵੇਂਗਾ ਪ੍ਰਾਪਤ ਕਰ ਲਵੇਂਗਾ ਜਿਵੇਂ ਆਪਾਂ ਨੇ ਸ਼ਬਦ ਜਾਰਿਆਂ 'ਚ ਪੜ੍ਹਿਆ ਸੀ ਨਾ ਧੂਰ ਤਿੰਨਾਂ ਕੀ ਜੇ ਮਿਲਾ ਜੀ ਕਹੋ ਨਾਨਕ ਹੀ ਅਰਦਾਸ ਉੱਥੇ ਕਹੋ ਦਾ ਅਰਥ ਵੀ ਨੂੰ ਸੀ ਇੱਥੇ ਵੀ ਕਹਿਦਾ ਅਰਥ ਹੈ ਨੂੰ
ਰਾਮ ਕਲੀ ਪਾਤਸ਼ਾਹੀ ਦਸਵੀਂ
ਹਾਂ ਹੁਣ ਅਗਲਾ ਸ਼ਬਦ ਮਹਾਰਾਜ ਫਿਰ ਰਾਮ ਕਲੀ ਰਾਗ ਵਿੱਚ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਉਚਾਰ ਰਹੇ ਨੇ
ਰੇ ਮਨ ਇਹ ਵਿਦ ਜੋਗ ਕਮਾਓ
ਉੱਥੇ ਸੰਨਿਆਸ ਦੀ ਪਰਿਭਾਸ਼ਾ ਦੱਸੀ ਸੀ ਕਿਹੋ ਜਿਹਾ ਸੰਨਿਆਸੀ ਬਣਨਾ ਹੁਣ ਇਸ ਸ਼ਬਦ 'ਚ ਮਹਾਰਾਜ ਦੱਸਣਾ ਕਿਹੋ ਜਿਹਾ ਜੋਗੀ ਬਣਨਾ ਚਾਹੀਦਾ ਰੇ ਮਨ ਇਹ ਵਿਦ ਜੋਗ ਕਮਾਓ ਇਸ ਤਰ੍ਹਾਂ ਇਸ ਵਿਧੀ ਦਾ ਜੋਗ ਕਮਾ ਇਸ ਵਿਧੀ ਦੁਆਰਾ ਕੀ ਆ ਉਹ ਵਿਧੀ
ਸਿੰਘੀ ਸਾਚ ਅਕਪਟ ਕੁੰਠਲਾ
ਇਹਨੂੰ ਅਕਪਟ ਪੜ੍ਹਨਾ ਅਕਪਟ ਨਹੀਂ ਪੜ੍ਹਨਾ ਜੀ ਅਕਪਟ ਹਾਂ ਫਰੇਬ ਤੋਂ ਰਹਿਤ ਬੋਲੋ ਸਿੰਘੀ ਪੜ੍ਹਨਾ ਸਿੰਘੀ ਕਿਉਂਕਿ ਨੰਗਾ ਨੰਗਾ ਖੜਨ ਉਹੀ ਪ੍ਰੋਨਾਊਂਸ ਕਰਨੇ ਸਿੰਘੀ ਸੱਸੇ ਦੇ ਟਿੱਪੀ ਵੀ ਆ ਉਹ ਵੀ ਸਿੰਘੀ ਹਾਂ ਠੀਕ ਹੈ ਸਿੰਘੀ ਸਾਚ ਅਕਪਟ ਕੰਠਲਾ ਧਿਆਨ ਵਿਭੂਤ ਚੜਾਓ ਜੋ ਕਿ ਸਿੰਘੀ ਵਜਾਉਂਦੇ ਆ ਮਿਰਗ ਦੇ ਸਿੰਘ ਵਿੱਚ ਗਲੀ ਕੱਢ ਕੇ ਉਹ ਵਜਾਉਂਦੇ ਫਿਰ ਮਰ ਕਹਿੰਦੇ ਭਾਈ ਸਿੰਘੀ ਕਿਹੜੀ ਹੈ ਸੱਚ ਦੀ ਸਿੰਘੀ ਬਣਾ ਜਿਹੜਾ ਸੱਚ ਨਾਲ ਜੋੜਨਾ ਸੱਚ ਬੋਲਣਾ ਅਤੇ ਸੱਚਾ ਜੀਵਨ ਬਣਾਉਣਾ ਇਹ ਸਿੰਘੀ ਬਣਾ ਅਕਪਟ ਕੰਠਲਾ ਜਿਹੜੀ ਕੰਠੀ ਪਾਉਂਦੇ ਨੇ ਜੋਗੀ ਅਤੇ ਉਹ ਫਰੇਬ ਤੋਂ ਰਹਿਤ ਹੋ ਧੋਖਾ ਨਾ ਕਰ ਕਿਸੇ ਨਾਲ ਕਪਟੀ ਨਾ ਬਣ ਇਹੀ ਜਿਹੜਾ ਹੈ ਕੰਠਾ ਪਾਉਣਾ ਹੈ ਕੰਠੀ ਪਾਉਣੀ ਹੈ ਧਿਆਨ ਵੀ ਬਹੁਤ ਚੜਾਓ ਜਿਹੜਾ ਪਰਮੇਸ਼ੁਰ ਦਾ ਧਿਆਨ ਵਿੱਚ ਰਹਿਣਾ ਹੈ ਇਹੀ ਸਵਾਹ ਮਲਨੀ ਕਰ
ਰਹਾਓ
ਵਿਸ਼ਰਾਮ ਦੇ ਕੇ ਕਹਿੰਦੇ ਨੇ
ਤਾਤੀ ਗਹੁ
ਹੁਣ ਕਹਿੰਦੇ ਜੀ ਦਸਮਾਂ ਦੀ ਬਾਣੀ ਗੁਰਬਾਣੀ ਦੇ ਅਨੁਕੂਲ ਨਹੀਂ ਹੈਗੀ ਉਹਦੇ ਮੁਤਾਬਕ ਉਹਦੀ ਸ਼ੈਲੀ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਰਹਾਓ ਆਇਆ ਇੱਥੇ ਵੀ ਤਾਂ ਆਇਆ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਹਾਂਜੀ
ਤਾਤੀ ਗਹੁ ਆਤਮ ਬਸ ਕਰ ਕੀ ਇੱਛਾ ਨਾਮ ਅਧਾਰੰ
ਪੜ੍ਹੋ ਸਾਰੇ ਆਤਮ ਬਸ ਆਤਮ ਦਾ ਅਰਥ ਫਿਰ ਮਨ ਹੈ ਮਨ ਨੂੰ ਵਸ ਕਰਨ ਦੀ ਜਿਹੜੀ ਹੈ ਇਹ ਤਾਤੀ ਗਹੁ ਤਾਤੀ ਨਾਮ ਦਾ ਵੀਨਾ ਜਿਹੜੀ ਵਜਾਉਂਦੇ ਆ ਜੋਗੀ ਉਹਨੂੰ ਤਾਤੀ ਕਹਿੰਦੇ ਨੇ ਤਾਤੀ ਨਾਮ ਤੱਤੀ ਵਸਤੂ ਦਾ ਵੀ ਹੁੰਦਾ ਹੈ ਅਤੇ ਤਾਤੀ ਨਾਮ ਵੀਣਾ ਦਾ ਵੀ ਹੈ ਕਿੰਗੀ ਕਿੰਗ ਕਹਿ ਲਓ ਹਾਂ ਗੁਰੂ ਗ੍ਰੰਥ ਸਾਹਿਬ ਤਾਤੀ ਦੇ ਹੱਥ ਆਪਾਂ ਜਿੱਥੇ 'ਤੇ ਵਰਤਦੇ ਨੇ ਕੱਲ੍ਹ ਤਾਤੀ ਠੰਡਾ ਹਰ ਲਾਓ ਅਤੇ ਉੱਥੇ ਤੱਤੇ ਦੇ ਅਰਥ ਵਿੱਚ ਆਇਆ, ਅਗਨੀ ਦੇ ਅਰਥਾਂ ਵਿੱਚ ਆਉਂਦਾ, ਠੰਡੀ ਤਾਤੀ ਮਿੱਟੀ ਖਾਈ, ਆਹ ਸਾਰਾ ਕੁਝ ਪੜ੍ਹਦੇ ਹਾਂ ਆਪਾਂ। ਸੋ ਇੱਥੇ ਤਾਤੀ ਦਾ ਅਰਥ ਹੈ ਵੀਣਾ ਕਿੰਗ, ਹਾਂ ਤਾਤੀ ਗੋ ਆਤਮ ਜਿਹੜਾ ਆਇਆ। ਸੋ ਜਿਹੜੀ ਯੋਗੀ ਹੋ ਤੁਸੀਂ ਕਿੰਗ ਵਜਾਉਂਦੇ ਹੋ ਨਾ ਆਤਮ ਵਸ ਕਰਕੇ। ਸੋ ਜਿਹੜਾ ਮਨ ਨੂੰ ਵਿਹੜਾ ਵਸ ਕਰਨ ਦੀ ਰੀਤ ਹੈ ਇਹ, ਜਿਹੜੀ ਆ ਤੰਤੀ ਨੂੰ ਵਜਾਉਣਾ ਹੈ, ਕਿੰਗਰੀ ਨੂੰ ਵਜਾਉਣਾ ਹੈ, ਤਾਤੀ ਨੂੰ ਗਹੁ ਮੈਨੂੰ ਫੜਨਾ ਹੈ, ਹੱਥ ਫੜ ਕੇ ਵੱਜਦੀ ਹੈ ਨਾ। ਸੋ ਤਾਤੀ ਗਹੁ ਇਹ ਕਿੰਗ ਫੜ ਹੈ, ਕਿਹੜੀ ਆਤਮ ਵਸ ਕਰਕੇ, ਜਿਹੜੀ ਮਨ ਨੂੰ ਵਸ ਕਰਨ ਦੀ ਹੈ। ਪਿੱਛਾ ਨਾਮ ਆਧਾਰਮ,
ਹਾਂ
ਪਿੱਛਾ ਨਾਮ ਨਹੀਂ ਕਹਿਣਾ, ਪਿੱਛਾ
ਪਿੱਛਾ
ਨਾਮ ਆਧਾਰਮ,
ਨਾਮ ਆਧਾਰ
ਜਿਹੜਾ ਨਾਮ ਨੂੰ ਆਸਰਾ ਬਣਾਉਣਾ ਹੈ, ਇਹੀ ਭਿੱਖਿਆ ਮੰਗਣੀ ਹੈ ਜਿਹੜੀ ਤੁਸੀਂ ਗ੍ਰਿਸ਼ਤੀਆਂ ਦੇ ਘਰ 'ਤੇ ਜਾ ਕੇ ਮੰਗਦੇ ਹੋ, ਨਾਲੇ ਮਾੜਾ ਹੀ ਕਹੀ ਜਾਣੂ ਗ੍ਰਿਸ਼ਤ ਨੂੰ। ਹਾਂਜੀ,
ਬਾਜੇ ਪਰਮ ਤਾਰ ਤਤ ਹਰ ਕੋ ਉਪਜੇ ਰਾਗ ਰਸਾਰੰਗ।
ਫਿਰ ਜਿਹੜੀ ਹੈ ਤਾਰ ਜਿਹੜੀ ਹੈ ਨਾ ਕਿੰਗ ਦੀ, ਉਹ ਪਰਮ ਤੱਤ ਪ੍ਰਾਪਤ ਨੂੰ ਪ੍ਰਾਪਤ ਕਰ ਲੈਣਾ, ਜੋ ਪਰਮ ਤੱਤ ਰੂਪ ਪਰਮੇਸ਼ਰ ਹੈ ਨਾ ਉਹਨੂੰ ਪ੍ਰਾਪਤ ਕਰਨਾ ਹੀ ਉਹ ਕਿੰਗ ਦੀ ਤਾਰ ਵੱਜਣੀ ਆ, ਜਿਸ ਤਾਰ ਵਿੱਚੋਂ ਫਿਰ ਉਪਜੈ ਰਾਗ ਰਸਾਰੰਗ ਪੈਦਾ ਹੁੰਦੇ ਨੇ, ਬੜੇ ਪ੍ਰੇਮ ਦੇ ਰਸੀਲੇ ਰਾਗ ਨਿਕਲਦੇ ਨੇ ਉਹਦੇ 'ਚੋਂ ਪੈਦਾ ਹੁੰਦੇ ਨੇ, ਰਸਾਰੰਗ ਰਸਾਂ ਵਾਲੇ ਰਾਗ ਉਪਜੈ ਪੈਦਾ ਹੁੰਦੇ ਨੇ।
ਉਗਟਾ ਤਾਨ ਤਰੰਗ ਰੰਗ ਅਤ ਗਿਆਨ ਗੀਤ ਬਦਾਦਨ,
ਬੱਬਲ ਟਿੱਪੀ ਲਾ ਕੇ ਬੰਦਾਦਨ ਬੰਦਾਨ
ਬੰਦਾਦਨ
ਬੋਲੋ।
ਉਗਟਾ ਤਾਨ ਤਰੰਗ ਰੰਗ ਅਤ ਗਿਆਨ ਗੀਤ ਬਦਾਦਨ,
ਪਹਿਲਾਂ ਵਿਸਰਾਮ ਠੀਕ ਹੋ ਗਿਆ ਸੀ, ਹੁਣ ਗਲਤ ਹੋ ਗਿਆ, ਅੱਤ 'ਤੇ ਵਿਸਰਾਮ ਕਰਨਾ। ਉਗਟਾ ਤਾਨ ਤਰੰਗ ਰੰਗ ਅਤ,
ਉਗਟਾ ਤਾਨ ਤਰੰਗ ਰੰਗ ਅਤ ਗਿਆਨ ਗੀਤ ਬਦਾਦਨ।
ਉਗਟਾ ਪੈਦਾ ਹੁੰਦੇ ਨੇ ਕਈ ਤਾਨ ਤਾਨਾ ਰਾਗ ਦੀਆਂ, ਕਈ ਤਾਨਾ ਜਿਹੜੀਆਂ ਤਰੰਗ ਨਿਕਲਦੇ ਨੇ ਰੰਗ ਅਤ, ਸੋ ਉਹ ਜਿਹੜੀਆਂ ਰਾਗ ਦੀਆਂ ਤਾਨਾ ਇੰਨਾ ਪਲਟ ਹੁੰਦੀਆਂ ਨੇ ਅਤੀ ਕਰਕੇ, ਬਹੁਤ ਕਰਕੇ ਪ੍ਰੇਮ ਦੀਆਂ ਲਹਿਰਾਂ, ਰੰਗ ਦਾ ਅਤ ਪ੍ਰੇਮ ਵੀ ਹੈ ਨਾ। ਉਗਟਾ ਪੈਦਾ ਹੁੰਦੀਆਂ ਨੇ ਰਾਗ ਦੀਆਂ ਤਾਨਾ ਅਤੇ ਤਰੰਗ ਪ੍ਰੇਮ ਦੀ ਲਹਿਰ, ਹਾਂਜੀ, ਅਤੇ ਗਿਆਨ ਗੀਤ ਬੰਧਨ ਅਤੇ ਗਿਆਨ ਗੀਤਾਂ ਦੀ ਮਰਜ਼ਾਦਾ ਹੁੰਦੀ ਆ, ਬਨਾਨ ਨਾਮ ਨਿਯਮ ਦਾ ਬਨਾਨ ਮਰਜ਼ਾਦਾ ਦਾ ਬੰਧਨ ਦਾ ਅਰਥ ਨਹੀਂ ਇੱਥੇ, ਐਸਾ ਵਿਧਾਨ ਹੁੰਦਾ ਹੈ ਗਿਆਨ ਗੀਤਾਂ ਦਾ ਬਨਾਨ ਹੁੰਦਾ ਹੈ।
ਚੱਕ ਚੱਕ ਰਹੇ ਦੇਵ ਦਾਨਵ ਮੁਨ, ਚੱਕ ਚੱਕ ਬਿਓਮ ਵਿਵਾਨਨ,
ਪੜ੍ਹੋ ਸਾਰੇ।
ਚੱਕ ਚੱਕ ਰਹੇ ਦੇਵ ਦਾਨਵ ਮੁਨ, ਛੱਕ ਛੱਕ ਬਿਓਮ ਵਿਵਾਨਨ,
ਕਈ ਛੋਟਾ ਸਾ ਸੈਲਾ ਕੇ ਛੱਕ ਛਾ ਕੇ ਪੜ੍ਹ ਗਏ, ਛੱਕ ਹੁੰਦਾ ਛਕਣਾ, ਛੋਟੇ ਹੁੰਦੇ ਆਪਾਂ ਜਿਹੜਾ ਸੀ ਨਿਆਣੇ ਹੁੰਦੇ ਗੱਡੀ ਨਹੀਂ ਚਲਾਉਂਦੇ ਹੁੰਦੇ ਸੀ, ਇੱਕ ਦਾ ਪੱਲਾ ਫੜ ਲਿਆ, ਦੂਜੇ ਨੇ ਉਹਦਾ ਪੱਲਾ ਫੜ ਲਿਆ, ਤੀਜੇ ਫਿਰ ਕਹਿੰਦੇ ਚਲਾਓ ਜੀ ਰੇਲ ਗੱਡੀ, ਛੱਕ 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 ਕਰਦੇ ਸੀ, ਉਹੀ ਹੈ ਜੀ ਤਾਂ ਛੱਕ ਛੱਕ, ਉੱਦਾਂ ਹੀ ਚੱਲ ਲੈਂਦਾ, ਜਦ ਤਾਂ ਸੋਹਣਾ ਬਣਾ ਕੇ ਕਹਿੰਦੇ, ਹੁਣ ਛੱਕ ਛੱਕ ਬੋਲੋ ਸਾਰੇ। ਚੱਕ ਚੱਕ ਰਹੇ ਦੇਵ ਦਾਨਵ ਮੁਨ,
ਚੱਕ ਚੱਕ ਰਹੇ ਦੇਵ ਦਾਨਵ ਮੁਨ,
ਛੱਕ ਛੱਕ ਬਿਓਮ ਵਿਵਾਨੰ,
ਛੱਕ ਛੱਕ ਬਿਓਮ ਵਿਵਾਨੰ,
ਚੱਕ ਨਾਮ ਵਿੱਚ ਕਿਰਤ ਹੋ ਜਾਣਾ ਭਾਈ, ਜਿਹੜੇ ਅਸੀਂ ਦੇਵ ਵੀ ਦੇਵਤੇ ਦਾਨ ਵੀ ਮੁਨੀ ਵੀ, ਇਹ ਗੱਲ ਨੂੰ ਵੇਖ ਕੇ ਸਾਰੇ 'ਚ ਕਿਰਤ ਹੋ ਗਏ, ਹੈਰਾਨ ਹੋ ਗਏ, ਅਤੇ ਛੱਕ 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 ਨਾਮ ਦਾ ਸੁੰਦਰਤਾ ਦਾ, ਬਿਓਮ ਨਾਮ ਹੈ ਆਕਾਸ਼ ਦਾ, ਵਿਵਾਨ ਨਾਮ ਹੈ ਜੋ ਸਰਕਾਰ ਨੇ ਵਿਵਾਨ 'ਚ ਬਿਠਾ ਕੇ ਚੜ੍ਹਾ ਕੇ ਜਾਂਦੇ ਨੇ, ਸੰਸਕ੍ਰਿਤ ਬੋਲੀ ਵਿੱਚ ਵਿਮਾਨ ਜਹਾਜ਼ ਨੂੰ ਕਹਿੰਦੇ ਨੇ, ਹੁਣ ਵੀ ਆ ਗਿਆ ਫਲਾਣਾ ਵਿਮਾਨ, ਅਤੇ ਇਸ ਲਈ ਵਿਮਾਨ ਤੋਂ ਪਾਵੇ ਜਦੋਂ ਸਤ ਜਿਹੜਾ ਨਾਮ ਸਿਮਰਨ ਭਗਤੀ ਕਰਨ ਵਾਲਾ ਯੋਗੀ ਜੁੜ ਗਿਆ ਨਾ, ਅਤੇ ਉਹਨੂੰ ਤਾਂ ਫਿਰ ਮਹਾਰਸ਼ੇ ਪਾਤਸ਼ਾਹ ਜੀ ਵਿਮਾਨ ਵਿੱਚ ਬਿਠਾ ਕੇ ਕਾਸ਼ਵ ਨੂੰ ਲੈ ਕੇ ਜਾਂਦੇ ਨੇ, ਬੜਾ ਸੁੰਦਰ ਵਿਮਾਨ ਸਜਾ ਕੇ, ਅਤੇ ਫਿਰ ਉਹਨੂੰ ਵੇਖ ਕੇ ਦੇਵਤੇ ਵੀ ਹੈਰਾਨ ਵੀ ਇਹਦੇ ਲਈ ਵਿਮਾਨ ਆਇਆ, ਦਾਨਵ ਰਾਕਸ਼ਸ ਵੀ ਮੁਨੀ ਵੀ, ਇੰਨਾ ਸਤਿਕਾਰ ਉਹਨੂੰ ਮਿਲ ਰਿਹਾ ਹੈ। ਅਤੇ ਨਹੀਂ ਫਿਰ ਜੇ ਭਾਈ ਨਹੀਂ ਭਗਤੀ ਨਹੀਂ ਸਿਮਰਨ ਫਿਰ ਵਿਮਾਨ ਤਾਂ ਕੀ ਮਿਲਣਾ ਸੀ, ਫਿਰ ਡੰਡੇ ਰਾਹ 'ਚ ਵੱਜਦੇ ਜਾਂਦੇ, ਕੜੀਸ਼ ਦੇ ਹੁੰਦੇ ਜਾਂਦੇ, ਪਰ ਇੱਦਾਂ ਫਿਰ ਰੇਹੜੇ ਦਰਗਾਹ ਕਹੇ ਨਾ ਕਹੂ ਭਗਤੀ ਵਾਲੇ ਨੂੰ, ਉਹ ਤੋਂ ਕਹਿ ਕੇ ਨਹੀਂ ਦਰਗਾਹ 'ਚ ਕੋਈ ਬੁਲਾਏਗਾ, ਆਓ ਬੈਠ ਆਦਰ ਸੁਭ ਦੇਊ, ਸਾਰੇ ਸੁਭ ਆਦਰ ਮਿਲਦਾ ਉੱਥੇ, ਹਾਂ ਛੱਕ ਛੱਕ ਸੁੰਦਰ
ਆਤਮ ਉਪਦੇਸ਼।
ਹਾਂਜੀ, ਬੱਬੇ ਨੂੰ ਸਿਆਰੀ ਬੇ ਉੜੇ ਦਾ ਮੂੰਹ ਖੁੱਲ੍ਹਾ, ਹਾਂ ਬਿਓਮ ਬਿਓਮ ਕਹਿੰਦੇ ਨੇ ਆਕਾਸ਼ ਨੂੰ,
ਆਤਮ ਉਪਦੇਸ ਭੇਸ ਸੰਜਮ ਕੋ ਜਾਪ ਸੋ ਅਜੱਪਾ ਜਾਪੇ।
ਆਤਮ ਉਪਦੇਸ ਭੇਸ ਸੰਜਮ ਕੋ,
ਆਤਮ ਉਪਦੇਸ਼ ਭੇਸ ਸੰਜਮ ਕੋ।
ਹਾਂ, ਆਤਮ ਮਨ ਨੂੰ ਜਿਹੜਾ ਉਪਦੇਸ਼ ਦੇਣਾ ਨਾ, ਅਤੇ ਇਹ ਜਿਹੜਾ ਹੈ ਸੰਜਮ ਵਾਲਾ ਭੇਸ ਹੈ ਭਗਤ ਭੇਸ। ਇੱਕ ਤਾਂ ਆਪਣੇ ਆਪਣੇ ਮਨ ਨੂੰ ਉਪਦੇਸ਼ ਕਰ, ਅਤੇ ਦੂਜਾ ਤੇਰਾ ਜਿਹੜਾ ਭੇਸ ਹੈ ਨਾ, ਲਿਬਾਸ ਪਹਿਰਾਵਾ, ਇਹ ਵੀ ਸੰਜਮ ਦਾ ਹੋਵੇ। ਭੜਕੀਲਾ ਚੜਕੀਲਾ ਨਾ ਬਹੁਤਾ ਹੋਵੇ, ਜਾਂ ਅੱਧ ਨੰਗਾ ਨਾ ਹੋਵੇ, ਇਹਦੇ 'ਚ ਕੋਈ ਸੰਜਮ ਹੋਵੇ ਤੇਰੇ। ਜਾਪ ਸੋ ਜਪਾ ਜਾਪੈ,
ਜਾਪ ਸੋ ਜਪਾ ਜਾਪ।
ਹਾਂ, ਸੋ ਇਉਂ ਜਪ 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 ਕੇ ਜਿਹੜਾ ਸੀ ਤੇਰਾ ਅਜਪਾ ਜਾਪ ਹੋ ਜਾਵੇ। ਅਜਪਾ ਅਜਪਾ ਜਾਪ ਨਾ ਵਿਸਰੈ, ਆਦਿ ਜੁਗਾਦ ਸਮਾਜ ਦੀ ਅਵਸਥਾ ਬਣੇ, ਇੱਦਾਂ ਦਾ ਜੋਗੀ ਬਣ।
ਸਦਾ ਰਹੇ ਕੰਚਨ ਸੀ ਕਾਇਆ,
ਜੇ ਇਹਨਾਂ ਗੁਣਾਂ ਦੇ ਵਿੱਚ ਰਹੇਗਾ ਤਾਂ ਫਿਰ ਤੇਰੀ ਸਦਾ ਰਹੇ ਕੰਚਨ ਸੀ ਕਾਇਆ। ਕਾਇਆ ਨਾਮ ਸਰੀਰ, ਬੋਡੀ ਤੇਰੀ, ਜਿਹੜਾ ਸਰੀਰ ਦੇਹ ਜਿਹੜੀ ਆ ਨਾ, ਸਦਾ ਸੋਨੇ ਵਰਗੀ ਸ਼ੁੱਧ ਹੋਵੇਗੀ, ਕੋਈ ਇਹਦੇ ਵਿੱਚ ਖੋਟ ਨਹੀਂ ਹੋਵੇਗਾ, ਨਿਰਮਲ ਹੋਵੇਗੀ ਦੇਹ।
ਕਾਲ ਨਾ ਕਬਹੂੰ ਵਿਆਪੇ,
ਵਿਆਪੇ ਹੈ। ਹਾਂ, ਫਿਰ ਕਾਲ ਨਹੀਂ ਭਾਈ ਵਿਆਪਦਾ ਕਬਹੂੰ, ਕਦੇ ਵੀ ਕਦੇ ਕਾਲ ਨਹੀਂ ਵਿਆਪਦਾ। ਹਾਂਜੀ,
ਰਾਮ ਕਲੀ ਪਾਤਸ਼ਾਹੀ ਦਸਵੀਂ।
ਹੁਣ ਮਹਾਰਾਜ ਦੇ ਪਾਤਸ਼ਾਹ ਰਾਮਕਲੀ ਰਾਗ 'ਚ ਅਗਲਾ ਸ਼ਬਦ, ਫਿਰ ਸ਼ਬਦ ਹਜ਼ਾਰਾ ਉਚਾਰ ਰਹੇ।
ਪ੍ਰਾਣੀ ਪਰਮ ਪੁਰਖ ਪਗ ਲਾਗੋ।
ਹਾਂ, ਪ੍ਰਾਣੀ, ਹੇ ਭਾਈ, ਹੇ ਪ੍ਰਾਣੀ, ਪ੍ਰਾਣਧਾਰੀ ਜੀਵ, ਪਗ ਨਾਮ ਹੈ ਚਰਨਾਂ ਦਾ। ਪਰਮ ਪੁਰਖ ਵਾਹਿਗੁਰੂ ਦੇ ਚਰਨਾਂ ਲੱਗਦਾ, ਉਹਨਾਂ ਦੇ ਚਰਨੀ ਲੱਗਿਆ ਰਹਿ, ਲੱਗ ਉਹਨਾਂ ਦੇ ਚਰਨਾਂ ਨਾਲ। ਜੋ ਪਰਮ ਪੁਰਖ ਹੈ, ਜਣੇ ਖਣੇ ਦੇ ਖੋੜੇ ਨਾ ਫਲਿਆ ਕਰ।
ਸੋਵਤ ਕਹਾ ਮੋਹ ਨਿੰਦਰਾ ਮੈਂ, ਕਬਹੂੰ ਸੁਚਿਤ ਹੋਇ ਜਾਗੋ।
ਪੜ੍ਹੋ ਜੀ।
ਸੋਵਤ ਕਹਾ ਮੋਹ ਨਿੰਦਰਾ ਮੈਂ, ਕਬਹੂੰ ਸੁਚਿਤ ਹੋਇ ਜਾਗੋ।
ਹਾਂ, ਮੈਂ ਨਹੀਂ ਪੜ੍ਹਨਾ, ਮੈਂ ਪੜ੍ਹਨਾ ਇੱਥੇ ਬਿਨਾਂ ਬਿੰਦੀ ਤੋਂ, ਮੈਂ ਦਾ ਅਰਥ ਵਿੱਚ। ਹਾਂ, ਸੋਵਤ ਕਹਾ ਮੋਹ ਨਿੰਦਰਾ ਮੈਂ,
ਸੋਵਤ ਕਹਾ ਮੋਹ ਨਿੰਦਰਾ ਮੈਂ।
ਮੋਹ ਦੀ ਨਿੰਦਰਾ ਵਿੱਚ ਕਿਸ ਲਈ ਸੁੱਤਾ ਪਿਆ, ਕਹਾ ਮੈਨ ਕੀ ਸੁੱਤਾ ਹੋਇਆ। ਮੋਹ ਦੀ ਨੀਂਦ ਵਿੱਚ ਕਦੇ ਜਾਗ ਵੀ ਪਿਆ, ਮੋਹ ਚੋਂ ਨਿਕਲ ਕੇ। ਕਬਹੂ ਸੁਚਿਤ ਹੋਇ ਜਾਗੋ,
ਕਬਹੂ ਸੁਚਿਤ ਹੋਇ ਜਾਗੋ।
ਕਦੇ ਤਾਂ ਸਤੇਜ ਹੋ ਕੇ ਜਾਗ ਪਾ, ਜਿਵੇਂ ਮਹਾਰਾਜ ਨੇ ਕਿਹਾ ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ। ਕਹਾਂ ਗਾਫਲ ਸੋਇਆ, ਜੋ ਤੁਹਾਨੂੰ ਪਜਾ ਸੰਗ ਹੀ ਸੋ ਪੀ ਸੰਗ ਨਾ ਹੋਇਆ। ਹੋਇ ਪੜ੍ਹਨਾ ਹੋਇ, ਹੈ ਨੌਕਰ ਹੋ ਜੂਗਾ, ਵਗਦਾ ਬਣ ਗਿਆ ਐੜਾ, ਦੁਲਾਵਾਂ ਕਿਹਨੂੰ ਲੱਗਣਗੀਆਂ ਐੜੇ ਨੂੰ। ਹੋਇ
ਰਹਾਉ, ਔਰਨ ਕਹਿ ਉਪਦੇਸ਼ਤ ਹੈ ਪਸ, ਤੋਹੇ ਪ੍ਰਬੋਧ ਨਾ ਲਾਗੋ।
ਠੀਕ, ਇੱਦਾਂ ਸ਼ਾਇਰੀ ਲਾਇਆ ਕਰੋ। ਤੋਹੇ ਜਿਵੇਂ ਵੀਰ ਨੇ ਪੜ੍ਹਿਆ, ਔਰਨ ਕਹਾਂ ਉਪਦੇਸ਼ਤ ਹੈ ਪਸ,
ਔਰਨ ਕਹਿ ਉਪਦੇਸ਼ ਹੈ ਪਸ।
ਔਰਨ ਹੋਰਾਂ ਨੂੰ ਕਹਾਂ ਮੈਨੇ ਕੀ, ਕੀ ਹੋਰਾਂ ਨੂੰ ਪਸ਼ੂਆ ਉਪਦੇਸ਼ੀ ਜਾਂਦਾ, ਹੋਰਾਂ ਨੂੰ ਤਾਂ ਤੂੰ ਉਪਦੇਸ਼ ਕਰਦਾ, ਆਪ ਉਪਦੇਸ਼ਾ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰ। ਦੂਜਿਆਂ ਨੂੰ ਉਪਦੇਸ਼ ਦਿੰਦਾ, ਤੋਹੇ ਪ੍ਰਬੋਧ ਨਾ ਲਾਗੋ, ਪਰ ਤੈਨੂੰ ਤਾਂ ਪ੍ਰਮਾਨ ਵਿਸ਼ੇਸ਼ ਕਰਕੇ ਬੋਧ ਗਿਆਨ, ਤੈਨੂੰ ਤਾਂ ਕੋਈ ਵਿਸ਼ੇਸ਼ ਕਰਕੇ ਗਿਆਨ ਲੱਗਿਆ ਹੀ ਨਹੀਂ, ਆਪਣੇ ਮਨ ਨੂੰ ਤਾਂ ਤੂੰ ਸਮਝਾਇਆ ਹੀ ਨਹੀਂ। ਮਨ ਪ੍ਰਥਮ ਮਨ ਪ੍ਰਬੋਧ ਆਇਆ ਆਪਣਾ ਪਾਸਾ ਵਰੀ ਜਾਵੈ, ਪਹਿਲਾਂ ਆਪਣੇ ਮਨ ਨੂੰ ਬੋਧ ਕਰੀਏ, ਫਿਰ ਦੂਜੇ ਨੂੰ ਸਮਝਾਈਏ ਜੀ।
ਸਿੰਚਤ ਕਹਾ ਪਰੇ ਬਿਖਿਅਨ ਕਹਿ, ਕਬਹ ਬਿਖੈ ਰਸ ਤਿਆਗੋ।
ਹਾਂ, ਸਿੰਚ ਨਾਮ ਦਾ ਇਕੱਠੇ ਕਰਨਾ, ਸਿੰਚਤ ਕਹਾਂ ਪਰੇ ਬਿਖਿਅਨ ਕਹਿ। ਹਾਂ, ਕਹਾਂ ਮੈਨੇ ਕੀ, ਤੂੰ ਜਿਹੜੇ ਵਿਸ਼ਿਆਂ ਨੂੰ ਹੀ ਇਕੱਠੇ ਕਰੀ ਜਾ ਰਿਹਾ ਹੈ। ਕਬਹੂੰ ਬਿਖੈ ਰਸ ਤਿਆਗੋ, ਕਦੇ ਤਾਂ ਵਿਸ਼ੇ ਦੇ ਰਸ ਨੂੰ ਤਿਆਗ ਦੇ। ਹਾਂਜੀ,
ਕੇਵਲ ਕਰਮ ਭਰਮ ਸੇ ਚਿੰਨ ਹੋ, ਧਰਮ ਕਰਮ ਅਨੁਰਾਗੋ।
ਕੇਵਲ ਅਤੇ ਕੇਵਲ ਕਰਮ ਭਰਮ ਸੇ ਚਿੰਨੋ, ਜਿਹੜਾ ਕਰਮ ਕਰਨ ਨਾਲ, ਜਿਸ ਕਰਮ ਕਰਨ ਨਾਲ ਭਰਮ ਪੈਦਾ ਹੁੰਦਾ ਹੈ, ਉਸ ਕਰਮ ਨੂੰ ਜਾਣ, ਚਿੰਨੋ ਦਾ ਅਰਥ ਜਾਣ। ਹਾਂ, ਵੀ ਭਰਮਾਂ ਬਾਰੇ ਭਰਮ ਬਾਰੇ ਸਮਝ, ਕਰਮ ਬਾਰੇ ਸਮਝ। ਹਾਂਜੀ,
ਧਰਮ ਕਰਮ ਅਨੁਰਾਗੋ,
ਅਤੇ ਜਿਹੜਾ ਧਰਮ ਵਾਲਾ ਕਰਮ ਹੈ, ਇਹਦੇ 'ਚ ਅਨੁਰਾਗ ਕਰ, ਪ੍ਰੇਮ ਕਰ। ਧਰਮ ਵਾਲੇ ਕਰਮ ਵਿੱਚ ਪ੍ਰੇਮ ਕਰ, ਜਿਹੜੇ ਕਰਮ ਵਿੱਚ ਭਰਮ ਪੈਦਾ ਹੁੰਦੇ ਨੇ, ਅਤੇ ਉਹਨਾਂ ਨੂੰ ਜਾਣ, ਉਹਨਾਂ ਬਾਰੇ ਸਮਝ ਵੀ ਕਿਹੜਾ ਅਜਿਹਾ ਕਰਮ ਹੈ ਜਿਹੜਾ ਭਰਮ ਪੈਦਾ ਕਰਦਾ। ਹਾਂਜੀ,
ਸੰਗ੍ਰਹਿ ਕਰੋ ਸਦਾ ਸਿਮਰਨ ਕੋ,
ਠੀਕ,
ਪਰਮ ਪਾਪ ਤਜ ਭਾਗੋ।
ਹਾਂ, ਸੰਗ੍ਰਹਿ ਨਾਮ ਇਕੱਠਾ ਕਰੋ ਕਿ ਸਦਾ ਹੀ ਸਿਮਰਨ ਨੂੰ ਇਕੱਠਾ ਕਰ। ਹਾਂ, ਪਰਮ ਪਾਪ ਜਿਹੜੇ ਵੱਡੇ ਪਾਪ ਨੇ, ਜਿਹੜੇ ਆਪਾਂ ਕਿਲਵਖ ਪਾਪ ਕਹਿੰਦੇ ਹਾਂ, ਇਹਨਾਂ ਨੂੰ ਛੱਡ ਕੇ ਭੱਜ ਜਾਈਏ, ਇਹਨਾਂ ਤੋਂ ਦੂਰ ਹੋ ਜਾਈਏ।
ਜਾਂ ਤੇ ਦੁੱਖ
ਬਿੰਦੀ ਤੋਂ ਬਿਨਾਂ, ਜਾ ਤੇ ਬਿੰਦੀ ਹੈਗੀ ਹੈ? ਹਾਂਜੀ, ਸਾਡੇ ਕੋਲ ਹੈ ਨਹੀਂ, ਜੱਜੇ ਦੇ ਕੋਲ ਬਿੰਦੀ ਹੈ। ਠੀਕ, ਹਾਂ ਬੋਲੋ ਫਿਰ। ਜਾਂ ਫਿਰ ਠੀਕ ਲਓ ਬਿੰਦੀ, ਜਾਂ ਤੇ,
ਜਾਂ ਤੇ ਦੁੱਖ ਪਾਪ ਨਹਿ ਭੇਟੈ।
ਜਾਂ ਤੇ ਮੈਨੂੰ ਜਿਸ ਕਰਕੇ ਦੁੱਖ ਵੀ ਪਾਪ ਵੀ ਭਾਈ ਨਹੀਂ ਭੇਟਣਗੇ, ਨਹੀਂ ਮਿਲਣਗੇ, ਦੁੱਖ ਪਾਪਾਂ ਨੂੰ ਨਹੀਂ ਸੋਹੇਗਾ।
ਕਾਲ ਜਾਲ ਤੇ ਤਾਗੋ,
ਤੇ ਕਾਲ ਦੇ ਜਾਲ ਤੇ ਵੀ ਜਿਹੜਾ ਸੀ ਭਾਈ ਤਾਗੋ, ਤਾਗੋ ਨਾਮ ਹੁੰਦਾ, ਸਮਝ ਜਾਣਾ ਇਹਦਾ। ਕਾਲ ਤੇ ਜਾਲ ਜਿਹੜਾ ਸੀ ਨਾ, ਇਹਦੇ ਜਾਣਨ ਵਾਲੇ ਹੋ ਜਾਊਂਗੇ, ਜਿਹੜਾ ਕਾਲ ਦਾ ਜਾਲ ਹੈ ਇਹਦੇ ਜਾਣਨ ਵਾਲੇ ਹੋਈਏ, ਵੀ ਇਹ ਭਾਈ ਕਾਲ ਜਾਲ ਹੈ, ਇਹਨੂੰ ਜਾਣਨ ਵਾਲੇ ਬਣੀਏ। ਹਾਂ, ਤਾਗੋ ਨਾਮ, ਇਹ ਤੱਗਿਆ ਤੋਂ ਬਣਿਆ ਸੰਸਕ੍ਰਿਤ ਦੇ ਤਾਗੋ। ਹਾਂ,
ਜੋ ਸੁਖ ਚਾਹੋ ਸਦਾ ਸਭਨ ਕਹੋ, ਤੋ ਹਰ ਕੇ ਰਸ ਪਾਗੋ।
ਜੇ ਤੂੰ ਜੋ ਮੈਨੇ ਜੇ ਸਦਾ ਸਭ ਤਰ੍ਹਾਂ ਦਾ ਸੁੱਖ ਚਾਹੁੰਦੇ ਹੋ ਨਾ, ਸਭਨ ਮੈਨੇ ਸਾਰੇ ਪ੍ਰਕਾਰ ਦਾ ਸਦਾ ਦਾ ਸੁੱਖ ਜੇ ਚਾਹੁੰਦੇ ਹੋ, ਕੀ ਕਰੀਏ? ਤੋ ਮੈਨੇ ਫਿਰ ਤਾਂ ਹਰ ਕੇ ਰਸ ਪਾਗੋ, ਹਰੀ ਦੇ ਪ੍ਰੇਮ ਰਸ ਵਿੱਚ ਪਾਗੋ, ਮਸਤ ਹੋ ਜਾ, ਪੁੱਗ ਜਾ ਉਹਦੇ ਵਿੱਚ, ਪਾਗੋ ਮਸਤ ਹੋ।
ਰਾਗ ਸੁਰਟ ਪਾਤਸ਼ਾਹੀ ਦਸਵੀਂ,
ਇੱਥੇ ਤੱਕ ਸੀ ਸਵੇਰ ਵਾਲਿਆਂ ਦਾ। ਚਲੋ ਇਸ ਨੂੰ ਦੁਬਾਰੇ ਪੜ੍ਹ ਲਓ ਸਾਰੇ ਇਕੱਠੇ, ਉਸੇ ਨੂੰ ਤੀਜੇ ਸ਼ਬਦ ਜਾ ਰਹੇ ਨੂੰ। ਪ੍ਰਾਣੀ ਤੋਂ ਪ੍ਰਾਣੀ ਪ੍ਰਾਣੀ
ਪ੍ਰਾਣੀ ਪਰਮ ਪੁਰਖ ਪਗਲ।
ਦੇਖੋ ਤੁਸੀਂ ਕਈ ਪ੍ਰਾਣੀ ਪੜ੍ਹੀਆਂ ਨਾਣੇ ਨਾਲ, ਨੰਨੇ ਨਾਲ ਪੜ੍ਹਨਾ। ਪ੍ਰਾਣੀ ਪ੍ਰਾਣੀ ਪ੍ਰਾਣੀ, ਹਾਂ, ਪਰਮ ਪੁਰਖ ਪਗ ਲਾਗੋ,
ਪਰਮ ਪੁਰਖ ਪਗ ਲਾਗੋ,
ਸੋਵਤ ਕਹਾ ਮੋਹ ਨਿੰਦਰਾ ਮੈਂ,
ਸੋਵਤ ਕਹਾ ਮੋਹ ਨਿੰਦਰਾ ਮੈਂ,
ਕਬਹੂੰ ਸੁਚਿਤ ਹੋਇ ਜਾਗੋ,
ਕਬਹੂੰ ਸੁਚਿਤ ਹੋਇ ਜਾਗੋ,
ਰਹਾਓ
ਰਹਾਓ।
ਚਲੋ ਅੱਗੇ,
ਔਰਨ ਕਹਿ ਉਪਦੇਸ਼ ਹੈ ਤੋ ਨਾ ਜਾਗੋ, ਲਗ ਚਿੰਤਕ ਇਹ ਵਿਖਿਆਨ ਹੈ, ਕਬਹੂੰ ਵਿਖੇ ਰਸ ਤਿਆਗੋ, ਕੇਵਲ ਧਰਮ ਕਰਮ ਅਨੁਰਾਗੋ, ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ, ਜਾਂ ਤੇ ਦੁੱਖ ਪਾਪ ਨਹਿ ਭੇਟੈ, ਕਾਲ ਜਾਲ ਤੇ ਤਾਗੋ, ਜੋ ਸੁਖ ਚਾਹੋ ਸਦਾ ਸਭਨ ਕੋ, ਤੋ ਹਾਰ ਕੇ।
ਹਾਂ, ਪਹਿਲਾਂ ਅਸੀਂ ਜੋ ਸੁਖ ਪੜ ਗਏ ਹਾਂ, ਜਾਓ ਹੈ ਕਿ ਜੋ ਹੈ
ਜਾਓ,
ਫਿਰ ਪੜ੍ਹੀ ਜਾਂਦੇ ਹੋ, ਜੋ ਜਾਓ ਸੁਖ ਚਾਹੋ, ਜਾਓ
ਜਾਓ ਸੁਖ ਚਾਹੋ ਸਦਾ ਸਭਨ ਕੋ, ਤੋ ਹਾਰ ਪਾਗੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਗ ਸੋਰਠ ਪਾਤਸ਼ਾਹੀ ਦਸਵੀਂ।
ਹਾਂਜੀ ਬੋਲੋ ਸਾਰੇ। ਰਾਗ ਸੋਰਠ,
ਰਾਗ ਸੋਰਠ
ਪਾਤਸ਼ਾਹੀ ਦਸਵੀਂ,
ਪਾਤਸ਼ਾਹੀ ਦਸਵੀਂ।
ਮਹਾਰਾਜ ਸੋਠ ਰਾਗ ਵਿੱਚ ਇਸ ਸ਼ਬਦ ਨੂੰ ਉਚਾਰ ਰਹੇ ਨੇ। ਸੋਠ ਇੱਕ ਰਾਗਣੀ ਦਾ ਨਾਂ ਹੈ ਵੈਸੇ। ਸੋਠ ਗੁਣ ਮਲਾਰੀ ਧੁਨੀ, ਪੁਨ ਗਾਵੈ ਆਸਾ ਗੁਣਗੁਣੀ, ਉੱਚਾ ਸੁਰਸੂਹੋ ਪੁਨਕੀਨੀ, ਮੇਘ ਰਾਗ ਸਿਉਂ ਪੰਚੋ ਚੀਨੀ। ਇਹ ਮੇਘ ਰਾਗ ਦੀਆਂ ਪੰਜ ਰਾਗਣੀਆਂ ਦੇ ਵਿੱਚੋਂ ਇਹ ਸੋਠਿਕ ਰਾਗਣੀ ਹੈ, ਮੇਘ ਰਾਗ ਦੀ ਰਾਗਣੀ ਹੈ। ਇਹਦੇ ਗਾਉਣ ਦਾ ਵੇਲਾ ਸਤਸੰਗ ਰਾਤ ਦਾ ਦੂਜਾ ਪੈਰ ਹੈ, ਰਾਤ ਦੇ ਦੂਜੇ ਪੈਰ ਇਸ ਰਾਗਣੀ ਨੂੰ ਗਾਇਆ ਜਾਂਦਾ। ਹਰ ਰਾਗ ਦੇ ਗਾਉਣ ਦੇ ਸਮੇਂ ਨਿਸ਼ਚਿਤ ਨੇ, ਕੋਈ ਦੁਪਹਿਰ ਦੇ ਨੇ, ਕੋਈ ਅੰਮ੍ਰਿਤ ਵੇਲੇ ਦੇ ਨੇ, ਕੋਈ ਸ਼ਾਮਾਂ ਦੇ ਨੇ, ਕੋਈ ਰਾਤਰੀ ਦੇ ਨੇ, ਕੋਈ ਜਿਹੜੇ ਨੇ ਰੁੱਤਾਂ ਮੁਤਾਬਕ ਗਾਏ ਜਾਂਦੇ ਨੇ। ਹਰ ਰਾਗ ਦੇ ਗਾਉਣ ਦੇ ਸਮੇਂ ਨਿਸ਼ਚਿਤ ਨੇ। ਸੋ ਇਹ ਜਿਹੜੀ ਸੋਠ ਰਾਗਣੀ ਹੈ, ਇਸ ਦਾ ਗਾਉਣ ਦਾ ਵੇਲਾ ਰਾਤ ਦਾ ਦੂਜਾ ਪੈਰ ਗਾਈ ਜਾਂਦੀ ਹੈ ਜੀ। ਚਲੋ,
ਪ੍ਰਭ ਜੂ ਤੂੰ ਕਹੇ ਲਾਜ ਹਮਾਰੀ।
ਤੂੰ ਨਹੀਂ ਕਹਿਣਾ, ਤੋਂ ਪੜ੍ਹਨਾ।
ਪ੍ਰਭ ਜੂ
ਤੋਂ ਕਹੇ ਲਾਜ ਹਮਾਰੀ,
ਤੋਂ ਕਹੇ ਲਾਜ ਹਮਾਰੀ।
ਹਾਂ, ਹੇ ਪ੍ਰਭੂ ਜੀ, ਤੋਂ ਕਹੇ ਤੁਹਾਨੂੰ, ਆਪਾਂ ਕਹੇ ਦਾ ਅਰਥ ਰੋਜ਼ ਨੂੰ ਕਰਦੇ ਹਾਂ ਨਾ। ਹੇ ਪ੍ਰਭੂ ਜੀ, ਤੋਂ ਕਹੇ ਤੁਹਾਨੂੰ ਹੈ ਲਾਜ ਹਮਾਰੀ, ਸਾਡੀ ਲਾਜ ਤੁਹਾਨੂੰ ਹੈ।
ਨੀਲਕੰਠ ਨਰ ਹਰ ਨਾਰਾਇਣ
ਨਾਰਾਇਣ ਨਨੁਕ ਨਾ ਲਾ ਕੇ
ਨਾਰਾਇਣ।
ਹਾਂ, ਤੁਸੀਂ ਬੀਬਾ ਜੀ ਇਹਨੂੰ ਦੇ ਦਿਓ, ਕੁਟਕਾ ਸਾਹਿਬ ਕੱਢ ਦੇਣਗੇ। ਅੱਛਾ, ਚਲੋ ਹੁਣ ਧਿਆਨ ਨਾਲ ਸੁਣਿਓ ਫਿਰ।
ਨੀਲਕੰਠ ਨਰ ਹਰ ਨਾਰਾਇਣ ਨੀਲ ਬਨਸ ਬਨਸ
ਬਸਨ ਬਨ
ਬਨਵਾਰੀ।
ਪੜ੍ਹੋ ਸਾਰੇ।
ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ।
ਨੀਲਕੰਠ, ਨੀਲਕੰਠ ਨਾ ਉਦੋਂ ਪਿਆ ਜਦੋਂ ਸਮੁੰਦਰ ਰਿੜਕਿਆ, 14 ਰਤਨ ਕੱਢੇ, ਉਹਨਾਂ ਰਤਨਾਂ ਵਿੱਚੋਂ ਜ਼ਹਿਰ ਵੀ ਨਿਕਲੀ। ਉਹ ਜ਼ਹਿਰ ਜਿਹੜੀ ਸੀ, ਸਾਰੇ ਉਹਦਾ ਪ੍ਰਭਾਵ ਜਦੋਂ ਫੈਲਣ ਲੱਗਾ ਤਾਂ ਬ੍ਰਹਮਾ ਨੇ ਕਹਿਣ 'ਤੇ ਸ਼ਿਵਜੀ ਨੇ ਆਪਣੇ ਗਲੇ ਵਿੱਚ ਨਿਗਲ ਲਿਆ ਸੀ, ਅਤੇ ਕੰਠ ਜਿਹੜਾ ਸੀ ਨੀਲਾ ਹੋ ਗਿਆ, ਜਿਸ ਕਰਕੇ ਨਾਂ ਪੈ ਗਿਆ ਨੀਲਕੰਠ। ਨਰ ਹਰ, ਸੋ ਨਰ ਹਰ ਦਾ ਨਰ ਨਾਮ ਮਨੁੱਖ, ਹਰ ਨਾਮ ਸ਼ੇਰ ਦਾ। ਹਰ ਸ਼ਬਦ ਜਿਹੜਾ ਬਹੁਤ ਅਰਥ ਰੱਖਦਾ ਹੈ, ਹਰ ਨਾਮ ਸ਼ੇਰ ਦਾ ਵੀ ਹੈ, ਹਰ ਨਾਮ ਚਰਾਉਣ ਦਾ ਵੀ ਹੈ, ਹਰ ਨਾਮ ਪਰਮੇਸ਼ਰ ਦਾ ਵਾਚ ਕੇ ਵੀ ਹੈ, ਹਰ ਨਾਮ ਜੰਗਲ ਦਾ ਵੀ ਹੈ, ਸੋ ਇਉਂ ਹਰ ਨਾਮ ਕਾਮ ਦਾ ਵੀ ਹੈ, ਬਹੁਤ ਅਰਥ ਰੱਖਦਾ। ਸੋ ਹਰ ਨਾਮ ਸਿੰਘ ਦਾ ਵੀ ਹੈ। ਨਰ ਹਰ, ਜੋ ਜਦੋਂ ਹਰਨਾਕਸ਼ ਨੂੰ ਮਾਰਿਆ ਤਾਂ ਇਹ ਰੂਪ ਧਾਰਿਆ ਸੀ, ਅੱਧਾ ਸਰੀਰ ਨਰ ਮਨੁੱਖ ਦਾ ਸੀ, ਹਰ ਅੱਧਾ ਜਿਹੜਾ ਸੀ ਸ਼ੇਰ ਦਾ ਸੀ। ਸੋ ਨਰਸਿੰਘ ਅਵਤਾਰ ਧਾਰ ਕੇ ਆਏ ਨੇ ਜਦੋਂ ਹਰਨਾਕਸ਼ ਨੂੰ ਮਾਰਿਆ, ਪ੍ਰਹਲਾਦ ਦੀ ਰੱਖਿਆ ਕੀਤੀ ਹੈ। ਸੋ ਕਹਿ ਰਹੇ ਨੇ ਸੱਚੇ ਪਾਤਸ਼ਾਹ, ਨੀਲਕੰਠ ਰੂਪ ਵੀ ਤੂੰ ਹੀ, ਨਰ ਹਰ ਰੂਪ ਵੀ ਤੂੰ ਹੀ ਧਾਰ ਕੇ, ਅਤੇ ਨਾਰਾਇਣ, ਨਾਰ ਨਾਮ ਜਲ ਦਾ ਆਇਣ ਮਣ ਆਇਆ ਹੋਇਆ, ਜੋ ਜਲਾਂ ਦੇ ਵਿੱਚ ਵੀ ਆਇਆ ਹੋਇਆ ਸੈਨ ਕਰ ਰਿਹਾ। ਨਾਰ ਨਾਮ ਮਨੁੱਖਾਂ ਵਿੱਚ, ਨਾਰ ਨਾਮ ਤੱਤਾਂ ਦਾ ਵੀ ਹੁੰਦਾ, ਸੋ ਤੱਤਾਂ ਵਿੱਚ ਆਇਆ ਹੋਇਆ, ਸਾਰਿਆਂ ਵਿੱਚ, ਸਾਰੇ ਨਰਾਂ ਦੇ ਹਿਰਦਿਆਂ 'ਚ ਆਇਆ ਹੋਇਆ, ਉਹਨੂੰ ਕੀ ਕਹਿੰਦੇ ਨੇ, ਨਾਰਾਇਣ। ਨੀਲ ਬਸਨ ਬਨਵਾਰੀ,
ਨੀਲ ਬਸਨ ਬਨਵਾਰੀ,
ਬਸਨ ਨਾਮ ਦਾ ਵਸਤਰਾਂ ਦਾ, ਨੀਲ ਵਸਤਰ ਪਹਿਨਣ ਵਾਲੇ ਕੌਣ ਨੇ, ਕ੍ਰਿਸ਼ਨ ਦਾ ਵੱਡਾ ਭਰਾ ਸੀ ਬਲਭੱਦਰ, ਕ੍ਰਿਸ਼ਨ ਜੀ ਪੀਲੇ ਵਸਤਰ ਪਹਿਣਦੇ ਸੀ, ਅਤੇ ਬਲਭੱਦਰ ਜਿਹੜਾ ਸੀ ਉਹ ਨੀਲੇ ਵਸਤਰ ਪਹਿਣਦਾ ਸੀ, ਇਸ ਕਰਕੇ ਨੀਲ ਵਸਨ ਹੋ ਗਿਆ। ਨੀਲ ਵਸਤਰ ਪਹਿਨਣ ਵਾਲੇ ਬਨਵਾਰੀ ਜਗਤ ਬਣਦੇ ਮਾਲਕ ਵਾਹਿਗੁਰੂ ਜੀ, ਤੋ ਕਹੇ ਲਾਜ ਹਮਾਰੀ, ਤੁਹਾਨੂੰ ਸਾਡੀ ਲਾਜ ਹੈ ਜੀ।
ਰਹਾਓ ਪਰਮ ਪੁਰਖ ਪਰਮੇਸ਼ੁਰ ਸਵਾਮੀ, ਪਾਵਨ 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 ਆਹਾਰੀ।
ਹੁਣ ਪਰਮੇਸ਼ੁਰ ਜੀ ਦੇ ਨਿਰਗੁਣ ਰੂਪ ਨੇ, ਹੁਣ ਪਰਮ ਪੁਰਖ, ਪਰਮ ਵੱਡਾ, ਸਭ ਤੋਂ ਵੱਡੇ ਨੇ, ਮਹਾਨ ਨੇ ਸਾਰਿਆਂ ਤੋਂ, ਪੁਰਖ ਪੂਰਨ ਨੇ ਸਾਰਿਆਂ ਵਿੱਚ, ਪੁਰਖ ਪੌਰਖ ਵਾਲੇ ਨੇ, ਅਤੇ ਪੋ ਰੱਖ ਜੋ ਪੁਰ ਸਾਰੀਆਂ ਪੁਰੀਆਂ ਨੂੰ ਨਾਸ਼ ਕਰਨ ਵਾਲੇ ਨੇ, ਪੁਰਖ ਦੇ ਅਰਥ ਨੇ। ਪੋ ਰੱਖ, ਪੋ ਨਾਮ ਨਰਕਾਂ ਦਾ, ਜੋ ਨਰਕਾਂ 'ਚੋਂ ਰੱਖਿਆ ਕਰੇ, ਐਸੇ ਜੋ ਪੁਰਖ ਰੂਪ ਹੋ ਆਪ, ਪਰਮੇਸ਼ੁਰ ਪਰਮ ਵੱਡੇ ਈਸ਼ਰ ਰੂਪ ਹੋ, ਸਵਾਮੀ ਮਾਲਕੋਂ ਸਾਰਿਆਂ ਦੇ, ਪਾਵਨ ਪੌਣ ਆਹਾਰੀ,
ਪਾਵਨ ਪਾਵਨ ਆਹਾਰੀ,
ਪਾਵਨ ਪਵਿੱਤਰ, ਹਾਂਜੀ, ਜਾਂ ਪਾਉਣ ਹਾਰੀ ਨੂੰ ਵੀ ਪਾਵਨ ਕਿਹਾ ਜਾਂਦਾ। ਆਪ ਜੀ ਪਾਉਣ ਹਾਰੀ ਹੋਣ ਕਰਕੇ ਤੁਹਾਡਾ ਨਾਮ ਪਾਵਨ ਰੂਪ ਪੈ ਗਿਆ। ਹਾਂਜੀ, ਪਾਉਣ ਹਾਰੀ ਜੋ ਪਾਉਣ ਦੇ ਆਸਰੇ ਹੀ ਰਹਿਣਾ ਹੈ।
ਮਾਧਵ ਮਹਾਂਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ,
ਪੜ੍ਹੋ ਸਾਰੇ ਜੀ। ਮਾਧਵ ਮਹਾ ਜੋਤ ਮਦ ਮਰਦਨ,
ਮਾਧਵ ਮਹਾ ਜੋਤ ਮਰ ਮਦ
ਮਦ ਪੜ੍ਹਨਾ, ਮਦ ਮਦ ਨਹੀਂ, ਮਦ ਪੜ੍ਹੋਗੇ ਤਾਂ ਹੰਕਾਰ ਦਾ ਅਰਥ ਹੋਜੂ। ਮਦ
ਮਦ
ਮਾਧਵ ਮਹਾ ਜੋਤ ਮਦ ਮਰਦਨ,
ਮਾਧਵ ਮਹਾ ਜੋਤ ਮਦ ਮਰਦਨ,
ਮਾਨ ਮੁਕੰਦ ਮੁਰਾਰੀ,
ਮਾਨ ਮੁਕੰਦ ਮੁਰਾਰੀ।
ਮਾਧਵ ਜੋ ਮਾਇਆ ਦਾ ਪਤੀ ਹੈ ਅਤੇ ਜਿਨ੍ਹਾਂ ਦੀ ਮਹਾਂਜੋਤ ਮਹਾਂਜੋਤੀ ਰੂਪ ਹੋ ਤੁਸੀਂ, ਮਧ ਮਰਦਨ ਮਧੂ ਦੈਤ ਨੂੰ ਮਰਦਨ ਵਾਲਿਓ, ਮਾਨ ਉਹਦੇ ਮਾਨ ਨੂੰ, ਮਧੂ ਦੈਤ ਵਰਗਿਆਂ ਦੇ ਦੈਂਤਾਂ ਦੇ ਮਾਨ ਨੂੰ ਮਰਦਨ ਮਾਰ ਦੇਣ ਮਰਦਣ ਵਾਲਿਓ, ਮਲ ਦੇਣ ਵਾਲਿਓ, ਮੁਕੰਦ ਮੁਕਤੀਦਾਤੇ ਹੋ, ਮੁਰਾਰੀ ਮੁਰਦੈਤ ਨੂੰ ਮਾਰਨ ਵਾਲੇ ਹੋ ਜੀ, ਮੁਰਾਰੀ ਰੂਪ।
ਨਿਰ ਬੇਕਾਰ ਨਿਰ ਜੁਰ ਨਿੰਦਰਾ,
ਨਿੰਦਰਾ ਨਨਰ ਟਿੱਪੀ ਹੈਗੀ,
ਹਾਂਜੀ
ਹਾਂ ਫਿਰ ਬਣਾਓ। ਨਿੰਦਰਾ
ਨਿੰਦਰਾ
ਨਿਰਬਕਾਰ ਨਿਰਜੁਰ ਨਿੰਦਰਾ ਬਿਨ,
ਨਿਰ ਨਿਰਜੁਰ ਨਿੰਦਰਾ ਬਿਨ ਨਿਰਬਿਕ ਨਿਰਬਿਖ ਨਰਕ ਨਿਵਾਰੀ।
ਸਾਰੀ ਸੰਗਤ ਪੜ੍ਹੋ।
ਨਿਰਬਿਰ
ਕਈ ਬਿਨਤੇ ਨਿੰਦਰਾ 'ਤੇ ਵਿਸ਼ਰਾਮ ਕਰਕੇ ਕਈ ਬਿਨਤੇ ਵਿਸ਼ਰਾਮ ਕਰੋ, ਦੁਬਾਰੇ ਬੋਲੋ।
ਨਿਰਬਿਕਾਰ ਨਿਰਜੁਰ ਨਿੰਦਰਾ ਬਿਨ ਨਿਰਬਿਖ ਨਰਕ ਨਿਵਾਰੀ।
ਹਾਂ ਸੋ ਨਿਰਵਿਕਾਰ, ਤੁਸੀਂ ਨਿਰਵਿਕਾਰ ਸਰੂਪ, ਵਿਕਾਰ ਹੁੰਦਾ ਜਿਹੜਾ ਬਦਲੇ ਸਰੂਪ, ਜਿਵੇਂ ਆਪਾਂ ਬਦਲ ਜਾਂਦੇ ਹਾਂ, ਕਦੇ ਬਚਪਨ, ਕਦੇ ਜਵਾਨੀ, ਕਦੇ ਪ੍ਰੌੜ ਅਵਸਥਾ, ਕਦੇ ਬੁਢੇਪਾ, ਕਦੇ ਮੌਤ, ਇਹ ਤੁਸੀਂ ਬਦਲਣ ਵਾਲੇ ਨਹੀਂ। ਨਿਰਵਿਕਾਰ ਰੂਪ ਨਿਰਜੁਰ, ਜੁਰ ਨਾਮ ਹੁੰਦਾ ਬੁਢੇਪੇ ਦਾ, ਜੁਰ ਨਾਮ ਤਾਪ ਦਾ ਵੀ ਹੁੰਦਾ, ਦੋਵੇਂ ਅਰਥ। ਬੁਢੇਪੇ ਤੋਂ ਨਿਰਰਹਿਤ ਹੋ ਤੁਸੀਂ, ਅਤੇ ਨਿਰਜੁਰ ਤਾਪਾਦਕਾਂ ਤੋਂ ਰਹਿਤ ਹੋ, ਨਿੰਦਰਾ ਬਿਨ ਅਤੇ ਅਵਿਦਿਆ ਦੀ ਨਿੰਦਰਾ ਤੋਂ ਬਿਨਾਂ ਹੋ, ਜਾਂ ਪ੍ਰਤੱਖ ਵੀ ਸਾਡੇ ਵਾਂਗੂ ਸੌਂਦੇ ਨਹੀਂ। ਨਿਰਬਿਖ ਬਿਖ ਤੋਂ ਰਹਿਤ ਹੋ, ਵਿਸ਼ਿਆਂ ਤੋਂ ਰਹਿਤ ਹੋ, ਭਾਵ ਨਰਕ ਨਿਵਾਰੀ, ਨਰਕ ਨੂੰ ਸੱਚੇ ਪਾਤਸ਼ਾਹ ਤੁਸੀਂ ਕੱਟਣ ਵਾਲੇ ਹੋ, ਦੂਰ ਕਰਨ ਵਾਲੇ ਹੋ। ਹੁਣ ਦੇਖੋ ਇੱਥੇ ਕਿਵੇਂ ਨੰਨੇ ਮੂਹਰੇ ਆਏ ਨੇ ਸਾਰੇ ਪਾਸੇ, ਕਿਹੋ ਜਿਹੀ ਮਾੜੀ ਰਚਨਾ ਸੀ। ਪਹਿਲੇ ਨਾਲ ਵੀ ਨੰਨਾ, ਦੂਜੇ ਸਭ ਨਾਲ ਨੰਨਾ, ਤੀਜੇ ਨਾਲ, ਚੌਥਿਆਂ ਨਾਲ, ਪੰਜਵਿਆਂ ਨਾਲ, ਛੇਵੇਂ ਨਾਲ, ਮੂਹਰੇ ਨੰਨੇ ਆ ਗਏ। ਇੱਕ ਅਲੰਕਾਰ ਹੈ, ਇਹਨੂੰ ਕਹਿੰਦੇ ਨੇ ਪਦਮੈਤਰੀ ਅਲੰਕਾਰ ਜਾਂ ਅਨਪਰਾਸ ਅਲੰਕਾਰ, ਜਿਹੜਾ ਅੱਖਰ ਕੇ ਸ਼ਬਦ ਦੇ ਮੂਹਰੇ ਇੱਦਾਂ ਵਾਰ ਵਾਰ ਯੂਜ ਹੋਵੇ, ਵਰਤਿਆ ਜਾਵੇ, ਅਜਿਹੀ ਰਚਨਾ ਨੂੰ ਕਹਿੰਦੇ ਨੇ ਅਨਪਰਾਸ ਅਲੰਕਾਰ, ਜਾਂ ਪਦਮੈਤਰੀ ਵੀ ਇਹਨੂੰ ਕਹਿ ਦਿੰਦੇ ਨੇ। ਸੋ ਇਹ ਕਾਵਿ ਦੀ ਬੜੀ ਸੁੰਦਰਤਾ ਵਧਾਉਣ ਦਾ ਅਲੰਕਾਰ ਹੁੰਦੇ ਨੇ ਜਿਹੜੇ ਨੇ। ਸੋ ਗੁਰੂ ਮਹਾਰਾਜ ਪਾਤਸ਼ਾਹ ਜੀ ਕਿਵੇਂ ਇਹਨਾਂ ਅਲੰਕਾਰਾਂ ਨੂੰ ਵਰਤਦੇ ਨੇ, ਹੋਰ ਵੀ ਵਰਤੇ ਨੇ, ਛਾਤਰਧਾਰੀ ਛਤਰੀ ਪੱਤ ਸੈਲ ਰੂਪ ਛਿਤਨਾਥ ਸੌਣੀਕਾਰ ਛਾਇਆਵਾਰ ਛਤਰੀ ਪੱਤ ਗਾਈ ਹੈ। ਸੋ ਮੂਹਰੇ ਛੱਛੇ ਆਏ ਗਏ ਨੇ, ਇਵੇਂ ਵਿਸ਼ਵਨਾਥ ਬਸੰਬਰ ਬੇਦਨਾਥ ਬਾਲਾਕਰ ਬਾਜੀਕਰ ਬਾਣਧਾਰੀ ਬੰਧਨਾ ਬਤਾਈ ਹੈ। ਸੋ ਬੱਬੇ ਮੂਹਰੇ ਆ ਰਹੇ ਨੇ, ਇਉਂ ਕਿਸੇ ਅੱਖਰ ਦਾ ਵਾਰ ਵਾਰ ਕਿਸੇ ਸ਼ਬਦ ਵਿੱਚ ਐਡ ਹੋ ਕੇ ਜਿਹੜਾ ਵਰਤਿਆ ਜਾਣਾ, ਅਜਿਹੀ ਰਚਨਾ ਨੂੰ ਕਹਿੰਦੇ ਨੇ ਅਨਪ੍ਰਾਸ ਅਨਪ੍ਰਾਸ ਅਲੰਕਾਰ ਜਾਂ ਪਦਮੈਤਰੀ ਪਦਮੈਤਰੀ।
ਕਿਰਪਾ
ਅਤੇ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦੇ ਨੇ, ਗਾ ਆਪਣਾ ਗਾਵਤ ਹੁਣ ਪੌਣ ਪਾਣੀ ਬਸੰਤਰ ਇੱਥੇ ਇਸ ਇੱਥੇ ਆ ਗਿਆ। ਸੋ ਸੋਈ ਸੋਈ ਸਦਾ ਸਤ ਸਾਹਿਬ ਸੱਸੇ ਆ ਗਏ ਸਾਰੇ। ਸੋ ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਵਿਦਿਆ ਬਿਖਮ ਵਿਚਾਰ, ਵਿਦਿਆ ਆ ਗਿਆ, ਬਿਖਮ ਆ ਗਿਆ, ਵਿਚਾਰ ਆ ਗਿਆ। ਇਹੀ ਰਚਨਾ ਜਿਹੜੀ ਹੈ ਕੀ ਕਹਾਉਂਦੀ ਹੈ ਦੱਸੋ, ਅਨਪਰਾਸ ਅਲੰਕਾਰ। ਅਲੰਕਾਰ ਨਾਂ ਹੁੰਦਾ ਗਹਿਣੇ ਦਾ, ਜਿਵੇਂ ਕਿਸੇ ਦੇ ਰੂਪ ਵਿੱਚ ਪਾਇਆ ਹੋਇਆ ਗਹਿਣਾ ਉਹਦੇ ਰੂਪ 'ਚ ਵਾਧਾ ਕਰ ਦਿੰਦਾ ਸੁੰਦਰਤਾ 'ਚ, ਇਵੇਂ ਕਾਵਿ ਦੇ ਵਿੱਚ ਵੀ ਆਏ ਹੋਏ ਅਲੰਕਾਰ ਕਾਵਿ ਦੀ ਸੁੰਦਰਤਾ 'ਚ ਵਾਧਾ ਕਰ ਦਿੰਦੇ ਨੇ। ਜਾਂ ਮੰਨ ਲਓ ਕਾਵਿ ਦੀ ਆਤਮਾ ਹੁੰਦੇ ਨੇ ਅਲੰਕਾਰ, ਜਿਸ ਕਾਵਿ ਰਚਨਾ ਵਿੱਚ ਅਲੰਕਾਰ ਨਹੀਂ ਹੁੰਦੇ ਉਸ ਰਚਨਾ ਨੂੰ ਭੱਦੀ ਰਚਨਾ ਮੰਨੀ ਜਾਂਦਾ, ਭੱਦੀ ਕਾਵਿ ਮੰਨਿਆ ਜਾਂਦਾ। ਸੋ ਨਿਰਵਿਕਾਰ ਨਿਰਜੁਰ ਨਿੰਦਰਾ ਬਿਨ,
ਨਿਰਵਿਕਾਰ ਨਿਰਜੁਰ
ਨਿੰਦਰਾ, ਮਦ ਵਿਕਾਰਾਂ ਤੋਂ ਨਿਰਰਹਿ ਤੋਂ, ਨਿਰਜੁਰ ਤਾਪਾਦਕਾਂ ਤੋਂ, ਬੁਢੇਪੇ ਆਦਿਕਾਂ ਤੋਂ ਰਹਿ ਤੋਂ, ਨਿੰਦਰਾ ਬਿਨ ਨਿੰਦਰਾ ਤੋਂ ਬਿਨਾਂ ਹੋਂ, ਸੋ ਨਿਰਵਿਖ ਵਿਖਿਆਂ ਤੋਂ ਰਹਿ ਤੋਂ ਨਰਕ ਨਿਵਾਰੇ, ਨਰਕਾਂ ਨੂੰ ਕੱਟਣ ਵਾਲੇ ਹੋ, ਨਰਕਾਂ ਨੂੰ ਨਿਵਾਰ ਦੇਣ ਵਾਲੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿੱਡੇ ਵੱਡੇ ਕਾਰਜ ਕਰ ਗਏ ਥੋੜ੍ਹੀ ਉਮਰ ਵਿੱਚ, 40-42 ਸਾਲ ਦੀ ਉਮਰ 'ਚ ਕਿੱਡੇ ਦੁਨੀਆਂ ਤੋਂ ਮਹਾਨ ਕਵੀ ਅਤੇ ਮਹਾਨ ਯੋਧੇ, ਮਹਾਨ ਵਿੱਦਿਆ ਦੇ ਪੰਡਿਤ। ਹਾਂ,
ਕਿਰਪਾ ਸਿੰਧ ਕਾਲ ਤ੍ਰੈ,
ਸੋਹਣਾ ਕਿਸੇ ਲਿਖਿਆ ਹੈ ਕਵੀ ਹੈ ਕਿ ਪੰਡਿਤ ਹੈ ਕਿ ਰਾਜਾ ਕਿਸੇ ਦੇਸ਼ ਕੋ। ਸੋ ਐਸੇ ਮਹਾਰਾਜ ਦਾ ਰੂਪ ਹੈ।
ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ
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 ਪ੍ਰਣਾਸਨਕਾਰੀ
ਪ੍ਰਣਾਸਨ।
ਹੁਣ ਇੱਥੇ ਦੇਖੋ ਕੱਕਿਆਂ ਦੀ ਪਦਮੈਤਰੀ ਲਈ ਹੈ, ਕਿਰਪਾ ਕਾਲ ਕੁਕ੍ਰਿਤ ਕਾਰੀ। ਸੋ ਇੱਥੇ ਇਹਨਾਂ ਦੀ ਪਦਮੈਤਰੀ ਆ ਰਹੀ ਹੈ, ਅਨਪਰਾਸ ਅਲੰਕਾਰ ਇਹ ਵੀ ਆ ਰਿਹਾ। ਬੋਲੋ ਸਾਰੇ, ਕਿਰਪਾ ਸਿੰਧ ਕਾਲ ਤ੍ਰੈ ਦਰਸੀ,
ਕਿਰਪਾ ਸਿੰਧ ਕਾਲ ਤ੍ਰੈ ਦਰਸੀ
ਕੁਕ੍ਰਿਤ ਪ੍ਰਣਾਸਨਕਾਰੀ,
ਕੁਕ੍ਰਿਤ ਪ੍ਰਣਾਸਨਕਾਰੀ।
ਸਿੰਧ ਨਾਮ ਹੈ ਸਮੁੰਦਰ ਦਾ, ਕਿਰਪਾ ਸਿੰਧ ਮਹਾਰਾਜ ਤੁਸੀਂ ਕਿਰਪਾ ਦੇ ਸਮੁੰਦਰ ਹੋ ਜੀ। ਕਾਲ ਤ੍ਰੈ ਦਰਸੀ, ਤਿੰਨੇ ਕਾਲਾਂ ਨੂੰ ਜਾਣਨ ਵਾਲੇ ਹੋ, ਤਿੰਨੇ ਕਾਲਾਂ ਦੀ ਆਪ ਜੀ ਨੂੰ ਗਿਆਤਾ ਹੈ, ਤਿੰਨ ਕਾਲ ਗਿਆਤਾ ਹੋ। ਕੁਕ੍ਰਿਤ ਪ੍ਰਣਾਸਨਕਾਰੀ, ਕੁਕ੍ਰਿਤ ਨਾਮ ਮਾੜੇ ਕਰਮ, ਮਾੜੇ ਕਰਮਾਂ ਨੂੰ ਤੁਸੀਂ ਪ੍ਰਣਾਸਨ ਨਾਸ਼ ਕਰਨ ਵਾਲੇ ਹੋ, ਕਾਰੀ ਮਾਨੇ ਕਰਨ ਵਾਲੇ ਹੋ, ਮਾੜੇ ਕਰਮਾਂ ਨੂੰ ਨਾਸ਼ ਕਰਨ ਵਾਲੇ ਹੋ ਆਪ ਜੀ। ਅੱਧਾ ਅੱਧਾ ਪੜ੍ਹ ਲਓ, ਅੱਗੇ ਹੋਰ ਕਰ ਦਿਓ। ਧਨੁਰੂਪਾਨ
ਧਨੁਰੂਪਾਨ ਤ੍ਰਿਤਵਾਨ ਧਰਾਤਰ ਅਨ ਬੇਕਾਰ ਅਸਧਾਰੀ
ਅਸਧਾਰੀ
ਅਸਧਾਰੀ।
ਪੜ੍ਹੋ ਸਾਰੇ ਜੀ।
ਧਨੁਰੂਪਾਨ ਤ੍ਰਿਤਵਾਨ ਧਰਾਤਰ ਅਨ ਬੇਕਾਰ ਅਸਧਾਰੀ।
ਹਾਂ, ਧਨੁਰੂਪਾਨ, ਧਨ ਨਾਮ ਹੈ ਧਨੁੱਖ ਦਾ, ਪਾਨ ਨਾਮ ਹੈ ਹੱਥ ਦਾ, ਜਿਹਨਾਂ ਦੇ ਹੱਥ ਵਿੱਚ ਧਨੁੱਖ ਫੜਿਆ ਹੋਇਆ। ਸੋ ਧਨ ਆਮਰ ਸੇ ਪਾਸਾ ਹੱਥ ਵਿੱਚ ਧਨੁਸ ਧਾਰਨ ਕਰਨ ਵਾਲੇ ਹੋ। ਧ੍ਰਿਤਮਾਨ, ਧ੍ਰਿਤ ਨਾਮ ਧੀਰਜ ਦਾ, ਧੀਰਜਮਾਨ ਧੀਰਜ ਵਾਲਿਓ ਤੁਸੀਂ ਮਹਾਰਾਜ ਜੀ। ਧਰਾ ਧਰ, ਧਰਾ ਨਾਮ ਧਰਤੀ ਦਾ, ਧਰ ਆਸਰਾ, ਆਪ ਧਰਤੀ ਦਾ ਆਸਰਾ ਰੂਪ ਹੋ। ਧਰਾ ਧਰ ਅਨਵਿਕਾਰ, ਵਿਕਾਰਾਂ ਤੋਂ ਰਹਿਤ ਹੋ। ਅਸ ਧਾਰੀ, ਅਸ ਨਾਮ ਸ਼੍ਰੀ ਸਾਹਿਬ ਦਾ, ਸ਼੍ਰੀ ਸਾਹਿਬ ਵੀ ਮਹਾਰਾਜ ਧਾਰਨ ਕਰਨ ਵਾਲੇ ਹੋ ਆਪ ਜੀ। ਸੋ ਅਕਾਲ ਪੁਰਖ ਜੀ ਨੂੰ ਸ਼ਸਤਰਧਾਰੀ ਬਿਆਨ ਕੀਤਾ ਮਹਾਰਾਜ ਜੀ ਨੇ। ਧਨੁੱਖਧਾਰੀ ਹੋ, ਕਿਰਪਾਨਧਾਰੀ ਹੋ। ਹਾਂਜੀ,
ਹੋ ਹੋ ਮਤ ਮੰਦ ਚਰਨ ਸਰਣਾਗਤ ਕਰ ਗਇਓ ਲਿਓ ਉਵਾਰੀ।
ਹਾਂਜੀ, ਪੜ੍ਹੋ ਸਾਰੇ।
ਹੋ ਮਤ ਮੰਦ ਚਰਨ ਸਰਣਾਗਤ ਕਰ ਗਏ ਲਿਓ ਉਵਾਰੀ।
ਹੋ ਮਤ ਮੰਦ, ਪਰ ਅਸੀਂ ਮਰ ਸੇ ਪਾਸਾ ਮਤੀ ਮੰਦ ਵਾਲੇ ਹਾਂ, ਸਾਡੀ ਮਤੀ ਮੰਦ ਭੈੜੀ ਆ, ਮੰਦ ਬੁੱਧੀ ਵਾਲੇ ਹਾਂ। ਇਸ ਕਰਕੇ ਚਰਨ ਸਰਨਾਗਤ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ। ਕਰ ਗਿਆ ਲਿਹੋ ਉਬਾਰੀ, ਕਰ ਮੈਨੇ ਹੱਥ, ਗਹਿ ਮੈਨੇ ਫੜ ਕੇ, ਸੱਚੇ ਪਾਤਸ਼ਾਹ ਸਾਡਾ ਹੱਥ ਫੜ ਕੇ ਲਿਹੋ ਉਬਾਰੀ, ਆਪ ਬਚਾ ਲੈਣਾ ਕਰੋ, ਤੁਹਾਡੀ ਸ਼ਰਨ ਵਿੱਚ ਆਇਆ। ਹਾਂਜੀ, ਮੰਦ ਬੁੱਧੀ ਵਾਲੇ। ਚਲੋ ਜੀ,
ਰਾਗ ਕਲਿਆਣ ਪਾਤਸ਼ਾਹੀ ਦਸਵੀ।
ਹੁਣ ਕਲਿਆਣ ਰਾਗ ਵਿੱਚ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਬਖਸ਼ਾਂ ਕਰ ਰਹੇ ਨੇ। ਸੋ ਜਿਹੜਾ ਕਲਿਆਣ ਰਾਗ ਹੈ, ਇਹਦੇ ਗਾਉਣ ਦਾ ਵੇਲਾ ਕਿਹੜਾ ਬਾਈ? ਰਾਤ ਦਾ ਪਹਿਲਾ ਪਹਿਰ, ਪਹਿਲੇ ਪਹਿਰ, ਰਾਤ ਦੇ ਪਹਿਲੇ ਪਹਿਰ ਕਲਿਆਣ ਰਾਗ ਆ ਜਾਂਦਾ। ਸੋਠ ਜਿਹੜਾ ਸੀ ਰਾਤ ਦੇ ਦੂਜੇ ਪਹਿਰ ਸੀ। ਹਾਂਜੀ, ਹਰ ਕੇਵਲ ਜਦੋਂ ਉਹਨੂੰ ਗਾਉਣਾ ਰਾਤ ਦੇ ਪਹਿਲੇ ਪੈਰ ਗਾਉਣਾ। ਜਿਹਨੇ ਵੀ ਰਾਗ ਦੇ ਮਾਰ ਸਿਆਣੇ ਰਾਗੀ ਨੇ, ਉਸ ਸਮੇਂ ਦੀ ਕਦੇ ਵੀ ਉਲੰਘਣਾ ਨਹੀਂ ਕਰਨਗੇ, ਉਸੇ ਸਮੇਂ ਦਾ ਰਾਗ ਹੋਊ, ਉਹ ਜਿਹੜੇ ਦਾ ਸਮੇਂ ਦਾ ਰਾਗ ਆ ਉਸੇ ਸੱਚ ਗਾਉਣਗੇ।
ਬਿਨ ਕਰਤਾਰ ਨਾ ਕਿਰਤਮ ਮਾਨੋ।
ਹੁਣ ਮਰਚੇ ਪਾਤਸ਼ਾਹ ਜੀ ਜਿਹੜੀ ਸਰਗੁਣ ਦੀ ਉਪਾਸਨਾ ਤੋਂ ਹੋੜ ਕੇ ਨਿਰਗੁਣ ਦੀ ਉਪਾਸਨਾ ਵਿੱਚ ਲਾਉਣ ਦੀ ਬਖਸ਼ਿਸ਼ ਮਹਾਰਾਜ ਕਰ ਰਹੇ ਨੇ, ਪ੍ਰੇਰਣਾ ਦੇ ਰਹੇ ਨੇ। ਇਹ ਸ਼ਬਦ ਵਿੱਚ ਕਿਰਤਮ ਜਿਹੜਾ ਸੀ ਨਿਰਗੁਣ ਦੀ ਉਪਾਸਨਾ ਦਾ ਬੋਧ ਹੈ। ਬਿਨ ਕਰਤਾਰ,
ਬਿਨ ਕਰਤਾਰ
ਨਾ ਕਿਰਤਮ ਮਾਨੋ,
ਨਾ ਕਿਰਤਮ ਮਾਨੋ।
ਕਰਤਾਰ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਕਰਤੇ ਤੋਂ ਬਿਨਾਂ ਕਿਰਤ ਨੂੰ ਨਾ ਮੰਨੋ। ਮਹਾਰਾਜ ਕਹਿੰਦੇ ਕਿਰਤਮ ਨਾਮ ਕਿਰਤ ਦਾ ਬਣਾਵਟ ਦਾ, ਜਿਹੜੀ ਉਹਨੇ ਬਣਾਈ ਹੈ, ਕਰਤਾ ਬਣਾਉਣ ਵਾਲਾ ਬਣੀ ਹੋਈ ਆਪਾਂ ਉਹਦੀ ਕਿਰਤਾਂ। ਸੋ ਕਿਰਤ ਨੂੰ ਨਾ ਮੰਨੋ, ਮਹਾਰਾਜ ਕਹਿੰਦੇ ਕਰਤੇ ਨੂੰ ਮੰਨੋ, ਕਰਤੇ ਦੀ ਉਪਾਸਨਾ ਕਰੋ, ਜਿਹੜਾ ਸਭ ਨੂੰ ਬਣਾਉਣ ਵਾਲਾ ਹੈ। ਬਣੇ ਹੋਏ ਦੀ ਕੀ ਕਰਨੀ ਹੈ, ਬਣਾਉਣ ਵਾਲੇ ਦੀ ਕਰੋ। ਹਾਂਜੀ,
ਆਦਿ ਅਜੋਨ ਅਜੈ ਅਬਨਾਸੀ।
ਫਿਰ ਉਹ ਕੈਸਾ ਹੈ ਉਹਦਾ ਰੂਪ, ਉਹ ਨਿਰਗੁਣ ਰੂਪ ਦੱਸਦੇ ਨੇ। ਆਦਿ ਸਾਰਿਆਂ ਦਾ ਮੁੱਢ ਰੂਪ ਹੈ ਉਹ, ਅਤੇ ਅਜੋਨ ਜਨਮਿਆ ਨਹੀਂ ਕਦੇ, ਜੋਨਾ ਤੋਂ ਰਹਿਤ ਹੈ। ਅਜੈ ਉਹਨੂੰ ਕੋਈ ਜਿੱਤ ਨਹੀਂ ਸਕਦਾ, ਅਬਨਾਸੀ ਨਾਸ਼ ਤੋਂ ਰਹਿਤ ਹੈ।
ਅੱਗੇ ਪਰਮੇਸ਼ਰ ਜਾਣੋ,
ਅਤੇ ਮੈਨੇ ਤਿਸ ਨੂੰ ਕਿ ਉਹਨੂੰ ਭਾਈ ਪਰਮੇਸ਼ਰ ਰੂਪ ਜਾਣੋ। ਹਾਂ,
ਰਹਾ
ਕਿਰਤ ਨੂੰ ਨਾ ਪਰਮੇਸ਼ਰ ਮੰਨੋ, ਕਰਤੇ ਨੂੰ ਮੰਨੋ। ਹਾਂਜੀ,
ਰਹਾਓ
ਵਿਸ਼ਰਾਮ ਦੇ ਕੇ ਕਹਿੰਦੇ ਨੇ,
ਕਹਾ ਭਇਓ ਜੋ ਆਨ ਜਗਤ ਮੈਂ ਦਸਕ ਅਸਰ ਹਰ ਘਾਏ।
ਹਾਂ, ਕਹਾ ਭਇਓ,
ਕਹਾ ਭਇਓ,
ਕੁਐਸਚਨ ਵਾਚਕ ਪੰਕਤੀ ਹੈ, ਸਵਾਲ ਹੈ ਇਹਦੇ ਵਿੱਚ, ਪ੍ਰਸ਼ਨ। ਕਹਾ ਭਇਓ,
ਕਹਾ ਭਇਓ,
ਜੋ ਆਨ ਜਗਤ ਮੈਂ,
ਜੋ ਆਨ ਜਗਤ ਮੈਂ
ਦਸਕ ਅਸੁਰ ਹਰ ਘਾਏ,
ਦਸਕ ਅਸੁਰ ਹਰ ਘਾਏ।
ਹਾਂਜੀ ਬੋਲਿਓ ਸਾਰੇ ਇਸ ਲਾਈਨ ਨੂੰ।
ਕਹਾ ਪਾਇਓ ਜੋ ਆਨ ਜਗਤ ਮੈਂ ਦਸਕ ਅਸੁਰ ਅਰ ਘਾਏ।
ਹਾਂਜੀ, ਕਹਾ ਪਾਇਓ, ਕੀ ਹੋ ਗਿਆ, ਤਾਂ ਕੀ ਹੋ ਗਿਆ, ਜੇ ਤੁਸੀਂ ਜਿਹੜਾ ਸੀ ਕ੍ਰਿਸ਼ਨ ਅਵਤਾਰ ਧਾਰ ਕੇ ਆਣ ਜਗਤ ਮੈਂ ਜਗਤ 'ਚ ਆ ਕੇ ਦਸਕ ਅਸੁਰ ਹਰ ਘਾਏ, ਦਸਕ ਜਿਹੜੇ ਸੀ ਅਸੁਰ ਰਾਕਸ਼ਸ ਮਾਰ ਦਿੱਤੇ, ਤਾਂ ਕੀ ਹੋ ਗਿਆ। ਠੀਕ ਹੈ, ਇੱਥੇ ਉਹਨੇ ਉੱਥੇ ਵੀ ਲਾ ਸਕਦੇ ਖੁੰਜੇ 'ਚ ਨਾ, ਦਸ ਦੀ ਗਿਣਤੀ ਤੋਂ ਬਾਅਦ ਭਾਵ ਹੈ। ਹੁਣ ਇਹ ਸਰਗੁਣ ਬਾਰੇ ਕਹਿ ਰਹੇ ਨੇ, ਅਵਤਾਰਵਾਦ ਦਾ ਖੰਡਨ ਹੈ। ਤਾਂ ਕੀ ਹੋ ਗਿਆ, ਜੇ ਕ੍ਰਿਸ਼ਨ ਰੂਪ ਹੋ ਕੇ ਵਿਸ਼ਨੂੰ ਨੇ ਅਵਤਾਰ ਧਾਰਿਆ ਕ੍ਰਿਸ਼ਨ ਰੂਪ ਹੋ ਕੇ, ਅਤੇ ਦਸਕ ਜਿਹੜੇ ਸੀ ਰਾਕਸ਼ਸ ਮਾਰ ਦਿੱਤੇ, ਇਹ ਕੋਈ ਬੜੀ ਗੱਲ ਹੈ। ਹਾਂਜੀ, ਪਰ ਸ਼ਕਤੀ ਕਿਹਦੀ ਸੀ ਜਿਹੜੀ ਵਰਤ ਰਹੀ ਸੀ, ਹਾਂਜੀ ਉਸ ਅਕਾਲ ਦੀ।
ਬਾਬਾ ਜੀ ਅਸੁਰ ਕਹਿਣਾ,
ਅਸੁਰ, ਹਾਂਜੀ ਅਸਰ ਨਹੀਂ ਪੜਨਾ, ਅਸੁਰ ਸੁਰ ਹੋ ਗਏ ਦੇਵਤੇ, ਐੜਾ ਮੂਹਰੇ ਲੱਗ ਗਿਆ ਦੇਵਤਾ, ਉਲਟ ਗਿਆ ਰਾਕਸ਼ਸ।
ਆਦਿਕ ਪ੍ਰਪੰਚ ਦਿਖਾਏ ਸਭਨ ਕਹਿ ਆਪਹਿ ਬ੍ਰਹਮ ਕਹਾਏ।
ਹਾਂ, ਕਹਿੰਦੇ ਆਪ ਅਧਿਕ ਅਧਿਕ ਬਹੁਤ ਸਾਰਾ ਪ੍ਰਪੰਚ ਨਾਮ ਹੈ ਅਡੰਬਰ ਦਾ, ਕ੍ਰਿਸ਼ਨ ਨੂੰ ਉਤਾਰ ਕੇ ਇੱਦਾਂ ਦਾ ਬਹੁਤ ਸਾਰਾ ਪ੍ਰਪੰਚ ਦਿਖਾਇਆ। ਸਭਨ ਕਹਿ ਸਾਰਿਆਂ ਨੂੰ, ਸਭ ਦੇ ਤਾਈਂ, ਅਤੇ ਆਪਹਿ ਬ੍ਰਹਮ ਕਹਾਏ, ਅਤੇ ਆ ਕੇ ਆਪਣੇ ਆਪ ਨੂੰ ਬ੍ਰਹਮ ਕਹਾਇਆ।
ਪੰਜਨ ਗੜਨ ਸਮਰੱਥ ਸਦਾ ਪ੍ਰਭ ਸੋ ਕਿਮ ਜਾਤ ਗਿਨਾਇਓ।
ਹਾਂ, ਗੜਨ ਨਾਮ ਦਾ ਬਣਾਉਣ ਦਾ, ਪੰਜਲ ਨਾਮ ਹੈ ਨਾਸ ਕਰਨ ਦਾ। ਜਿਹੜਾ ਵਾਹਿਗੁਰੂ ਪਹਿਲਾਂ ਸਾਰਿਆਂ ਨੂੰ ਬਣਾਉਂਦਾ ਹੈ, ਪੈਦਾ ਕਰਦਾ ਹੈ, ਪੰਜਨ ਫਿਰ ਨਾਸ ਕਰਦਾ ਹੈ, ਇਸ ਕੰਮ ਨੂੰ ਸਮਰੱਥ ਹੈ ਉਹ ਸਦਾ ਹੀ ਪਰਮੇਸ਼ਰ। ਅਤੇ ਸੋ ਕਿਮ ਜਾਤ ਗਿਨਾਇਓ, ਉਹਨੂੰ ਕਿਸੇ ਅਵਤਾਰ ਦੀ ਜਾਤੀ ਵਿੱਚ ਕਿਵੇਂ ਗਿਣਾਂਗੇ। ਹਾਂਜੀ, ਜਿਵੇਂ ਕਹਿ ਦਿਓ ਉਹਨੂੰ ਵਿਸ਼ਨੂੰ ਰੂਪ ਕਿਵੇਂ ਕਹਾਂਗੇ। ਹਾਂਜੀ,
ਤਾਤੇ ਸਰਬ ਕਾਲ ਕੇ ਅਸ ਕੋ ਘਾਏ ਬਚਾਏ ਨਾ ਆਇਓ।
ਤਾਂ ਤੇ ਇਸ ਕਰਕੇ ਸਰਬ ਕਾਲ ਜੀ, ਜਿਹੜਾ ਸਰਬ ਕਾਲ ਰੂਪ ਪਰਮੇਸ਼ਰ ਹੈ, ਸਾਰਿਆਂ ਦਾ ਕਾਲ ਕਰਨ ਵਾਲਾ, ਉਹਦੀ ਅਸ ਨਾਮ ਹੈ ਸ਼੍ਰੀ ਸਾਹਿਬ ਦਾ, ਘਾਏ ਨਾਮ ਵਾਰ ਦਾ। ਉਹਦੀ ਸ਼੍ਰੀ ਸਾਹਿਬ ਦੇ ਵਾਰ ਤੋਂ ਤਾਂ ਬਚਿਆ ਨਹੀਂ, ਬਚ ਨਹੀਂ ਸਕਿਆ ਕੋਈ। ਹਾਂਜੀ,
ਕੈਸੇ ਤੋਹ ਤਾਰ ਹੈ ਸੁਨ ਜੜ,
ਜਾਂ ਇਉਂ ਵੀ ਅਰਥ ਹੁੰਦਾ ਉਹਦਾ, ਤਾਤੇ ਸਰਬ ਕਾਲ ਕੇ ਅਸਕੋ, ਜੋ ਇਸ ਲਈ ਉਹ ਸਰਬ ਕਾਲ ਦੀ ਤਲਵਾਰ ਤੋਂ ਤਾਂ ਭਾਈ ਆਪਣੇ ਆਪ ਨੂੰ ਬਚਾ ਨਹੀਂ ਸਕਿਆ। ਹਾਂਜੀ, ਕੈਸੇ
ਕੈਸੇ ਤੋਹ ਤਾਰ ਹੈ ਸੁਨ ਜੜ ਆਪ ਡੁੱਬਿਓ ਭਵ ਸਾਗਰ।
ਪੜ੍ਹੋ ਸਾਰੀ ਸੰਗਤ।
ਕੈਸੇ ਤੋਹ ਤਾਰ ਹੈ ਸੁਨ ਜੜ ਆਪ ਡੁੱਬਿਓ ਭਵ ਸਾਗਰ।
ਹਾਂ, ਜੜ ਦਾ ਅਰਥ ਹੁੰਦਾ ਮੂਰਖ, ਅਮੂਰਖਾ ਤੂੰ ਸਮਝ ਸੁਣ, ਕੈਸੇ ਤੋਹ ਤਾਰ ਹੈ ਉਹ ਤੈਨੂੰ ਕਿਵੇਂ ਤਾਰ ਦੇਊਗਾ ਜਿਹੜਾ ਆਪ ਡੁੱਬਿਓ ਭਵ ਸਾਗਰ, ਜਿਹੜਾ ਆਪ ਭਵ ਸਾਗਰ ਵਿੱਚ ਡੁੱਬਿਆ ਹੋਇਆ ਹੈ। ਹਾਂਜੀ, ਪੱਥਰਾਂ ਦੀ ਪੂਜਾ ਕਰਦਾ ਹੈ, ਪੱਥਰ 'ਤੇ ਡੁੱਬਣ ਵਾਲਾ ਹੈ ਜਾਂ ਉਹਦੀ ਮੂਰਤੀ ਇੱਦਾਂ ਬਣਾ ਕਰਕੇ ਜਿਹੜਾ ਹੈ ਇਹਦੀ ਪੂਜਾ ਕਰਦਾ ਹੈ, ਸੋ ਤਾਂ ਆਪ ਡੁੱਬਣ ਵਾਲਾ ਹੈ। ਜਿਹੜਾ ਆਪ ਡੁੱਬਿਆ ਤੈਨੂੰ ਕਿਵੇਂ ਤਾਰੇਗਾ।
ਛੁੱਟਿਹੋ ਕਾਲ ਫਾਸਤੇ ਤਬ ਹੀ ਗਹੋ ਸਰਨ ਜਗਤਾਗਰ।
ਹਾਂ, ਛੁੱਟਿਹੋ ਕਾਲ ਫਾਸਤੇ ਤਬ ਹੀ,
ਛੁੱਟਿਹੋ ਕਾਲ ਫਾਸਤੇ ਤਬ ਹੀ,
ਤਬ ਹੀ ਕਾਲ ਦੀ ਫਾਹੀ ਤੋਂ ਭਾਈ ਛੁੱਟੇਗਾ। ਗਹੋ ਸਰਨ ਜਗਤਾਗਰ, ਗਹੋ ਮਨੇ ਫੜੋ, ਸਰਨ ਕਿਹਦੀ, ਜਗਤਾਗਰ। ਜਗਤਾਗਰ ਦਾ ਜੋ ਜਗਤ ਤੋਂ ਆਗਰ ਨਾਮ ਅੱਗੇ ਜੋ ਸੰਸਾਰ ਤੋਂ ਵੀ ਪਹਿਲਾਂ ਹੈਗਾ ਸੀ ਉਹਦਾ ਨਾਮ ਹੈ ਜਗਤਾਗਰ। ਆਗਰ ਨਾਮ ਅੱਗੋਂ ਜੋ ਸੰਸਾਰ ਤੋਂ ਵੀ ਪੂਰਵ ਸੀ, ਸੰਸਾਰ ਤੋਂ ਪਹਿਲਾਂ ਕੋਈ ਸਸਤੀ ਸੀ, ਸੋ ਇਸ ਕਰਕੇ ਨਾਮ ਪੈ ਗਿਆ ਜਗਤਾਗਰ। ਹਾਂ, ਉਹਦੀ ਸਰਨ ਗਹੋ ਮੈਨੇ ਗ੍ਰਹਿਣ ਕਰੋ ਜਾਂ ਉਹਦੀ ਸਰਨ ਫੜੋ ਤਾਂ ਹੀ ਕਾਲ ਦੀ ਫਾਹੀ ਤੋਂ ਛੁੱਟਾਂਗੇ।
ਖਿਆਲ ਪਾਤਸ਼ਾਹੀ ਦਸਵੀਂ,
ਹੁਣ ਖਿਆਲ ਵਿੱਚ ਪਾਤਸ਼ਾਹੀ ਦਸਵੀਂ ਮਹਾਰਸ਼ੇ ਪਾਤਸ਼ਾਹ ਖਿਆਲ ਉਚਾਰਨ ਕਰਦੇ ਨੇ। ਇੱਕ ਰਾਗ ਹੁੰਦੇ ਨੇ ਨਾ, ਇਸੇ ਤਰ੍ਹਾਂ ਇਹ ਵੀ ਇੱਕ ਗਾਉਣ ਸੰਗੀਤ ਦੀ ਇੱਕ ਜਿਹੜੀ ਆ ਖਿਆਲ ਜਿਹੜਾ ਹੈ, ਪੁਰਾਣੇ ਗਵਈਏ ਖਿਆਲ ਆਦਿਕ ਚੀਜ਼ਾਂ ਗਾਉਂਦੇ ਹੁੰਦੇ ਸੀ, ਅਤੇ ਹੁਣ ਵਿਰਲੇ ਵਿਰਲੇ ਹੈਗੇ ਨੇ ਜਿਹੜੇ ਇਸ ਗੱਲ ਦੇ ਜਾਣੂ ਨੇ, ਖਿਆਲਾਂ ਨੂੰ ਖਿਆਲ ਜਿਹੜੇ ਨੇ ਗਾਉਂਦੇ ਨੇ। ਅਤੇ ਭਾਈ ਬਲਵੀਰ ਸਿੰਘ ਜੀ ਦਰਬਾਰ ਸਾਹਿਬ ਦੇ ਪੁਰਾਤਨ ਹਜ਼ੂਰੀ ਰਾਗੀ ਥੇ, ਉਹ ਇਹਨਾਂ ਚੀਜ਼ਾਂ ਦੇ ਮਾਹਰ, ਖਿਆਲ ਆਦਿ ਗਾਉਣ ਦੇ ਹੁੰਦੇ ਸੀ, ਕਾਫੀ ਆਦਿ ਗਾਉਣੀ, ਖਿਆਲ ਗਾਉਣੇ। ਹਾਂ, ਅਤੇ ਹੁਣ ਹਾਂਜੀ, ਖਿਆਲ ਇਹ ਗਾਉਣ ਦੀ ਕਹਿ ਲਓ ਵੀ ਇੱਕ ਰਚਨਾ ਹੈ ਜਿਹਨੂੰ ਖਿਆਲ ਕਿਹਾ ਜਾਂਦਾ। ਊਂ ਖਿਆਲ ਦਾ ਅਰਥ ਫੁਰਨਾ ਹੁੰਦਾ। ਹਾਂ, ਇੱਕ ਗੀਤ ਦਾ ਵਜਨ ਹੈ ਇਹ, ਉਸ ਵਜਨ ਵਿੱਚ ਜਿਹੜਾ ਗਾਉਣਾ ਹੈ ਉਹਨੂੰ ਖਿਆਲ ਕਹਿੰਦੇ।
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਹਾਂ, ਹੁਣ ਮਹਾਰਸ਼ੇ ਪਾਤਸ਼ਾਹ ਕਲਗੀਧਰ ਜੀ ਜਦੋਂ ਅਨੰਦਪੁਰ ਸਾਹਿਬ ਛੱਡ ਕੇ ਮਾਛੀਵਾੜੇ ਦੇ ਜੰਗਲਾਂ 'ਚ ਆ ਗਏ ਨੇ, ਉਸ ਵੇਲੇ ਪਰਮੇਸ਼ਰ ਨੂੰ ਆਪਣੇ ਪਿਆਰੇ ਨੂੰ ਇੱਕ ਸੰਦੇਸ਼ ਭਰਿਆ ਖਿਆਲ ਮਹਾਰਾਜ ਜੀ ਸੁਣਾ ਰਹੇ ਨੇ। ਹਾਂਜੀ, ਮਿੱਤਰ ਪਿਆਰੇ ਨੂੰ,
ਮਿੱਤਰ ਪਿਆਰੇ ਨੂੰ,
ਮੈਂ ਆਪਣੇ ਪਿਆਰੇ ਮਿੱਤਰ ਪ੍ਰਭੂ ਨੂੰ ਹਾਲ ਮਰੀਦਾਂ ਦਾ ਕਹਿਣਾ,
ਹਾਲ ਮਰੀਦਾਂ ਦਾ ਕਹਿਣਾ,
ਅਸਾਂ ਮਰੀਦਾਂ ਦਾ ਜੋ ਕੁਝ ਕਹਿਣਾ ਹੈ, ਸੰਦੇਸ਼ ਸੁਨੇਹਾ ਹੈ, ਕਹਿਣ ਲੱਗਿਆ ਹੁਣ ਮਾਸੀਵਾੜ ਦੇ ਜੰਗਲ 'ਚ ਪਏ ਹੋਏ। ਕਈਆਂ ਦਾ ਵੀ ਖਿਆਲ ਹੈ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜਿਹੜੇ ਸੀ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋਏ ਨੇ, ਉਹਦੇ ਉਹਨਾਂ ਨੂੰ ਜਾਂਦੇ ਹੋਇਆਂ ਨੂੰ ਉਹਨਾਂ ਦੀ ਆਤਮਾ ਨੂੰ ਸੁਨੇਹਾ ਦੇ ਰਹੇ ਨੇ ਕਿ ਪਿਆਰੇ ਮਿੱਤਰ ਅਕਾਲ ਪੁਰਖ ਨੂੰ ਮੇਰਾ ਵੀ ਸੁਨੇਹਾ ਦੇ ਦੀ ਜੀਤ ਸਿਆਂ। ਸੋ ਇਹ ਭਾਵ ਵੀ ਲੈ ਲਿਆ ਜਾਂਦਾ। ਕੀ ਸੁਨੇਹਾ ਹੈ ਜੀ?
ਤੁਧ ਬਿਨ ਰੋਗ ਰਜਾਈ,
ਤੁਧ ਬਿਨ,
ਤੁਧ ਬਿਨ
ਰੋਗ ਰਜਾਈਆਂ ਦਾ ਓਡਣ,
ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾ ਦੇ ਰਹਿਣਾ।
ਹਾਂਜੀ, ਤੁਧ ਬਿਨ ਸੱਚੇ ਪਾਤਸ਼ਾਹ ਤੇ ਤੋਂ ਬਿਨਾਂ ਜਿਹੜਾ ਅਨੰਦਪੁਰ ਸਾਹਿਬ ਵਿਖੇ ਰੇਸ਼ਮੀ ਰਜਾਈਆਂ ਦਾ ਓਡਣਾ ਸੀ ਨਾ, ਪਹਿਰਨਾ ਸੀ, ਅਤੇ ਉਹ ਤਾਂ ਰੋਗ ਰੂਪ ਲੱਗਦਾ ਸੀ। ਅੱਜ ਜਿਹੜਾ ਹੈ ਮਾਸੀਵਾੜ ਦੇ ਜੰਗਲ ਦਾ ਆਨੰਦ ਉਹਦੇ ਨਾਲ ਇੱਕ ਵੱਖਰਾ ਹੈ। ਨਾਗ ਨਿਵਾਸਾਂ ਦਾ, ਨਾਗ ਨਿਵਾਸਾਂ ਦੇ ਰਹਿਣਾ, ਜਿਹੜਾ ਨਿਵਾਸਾਂ ਵਿੱਚ ਰਹਿਣਾ ਸੀ, ਮਹਿਲਾਂ ਵਿੱਚ ਰਹਿਣਾ ਸੀ, ਇਹ ਤਾਂ ਇਉਂ ਸਿਵੇਂ ਨਾਗਾਂ ਦੇ ਨਾਲ ਵਾਸਾ ਹੋਵੇ, ਉਹ ਇੱਦਾਂ ਸੀ। ਹਾਂਜੀ,
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆ ਦਾ ਸਹਿਣਾ।
ਹਾਂ, ਸੂਲ ਸੁਰਾਹੀ,
ਸੂਲ ਸੁਰਾਹੀ,
ਸੁਰਾਹੀ ਤਾਂ ਜਿਹੜਾ ਝੱਜਰ ਹੁੰਦੀ ਹੈ ਜਿਹੜੀ ਠੰਡਾ ਪਾਣੀ ਰਹਿੰਦਾ ਜਿਹਦੇ 'ਚ, ਜੋ ਜਿਹੜੀਆਂ ਸੁਰਾਹੀਆਂ ਦਾ ਪਾਣੀ ਠੰਡਾ ਪੀਣਾ ਜਿਹੜਾ ਸੀ ਨਾ, ਇਹ ਤਾਂ ਸਾਨੂੰ ਸੂਲ ਰੂਪ ਸੀ, ਸੂਲ ਵਰਗੀ ਸੀ ਉਹ। ਅਤੇ ਖੰਜਰ ਪਿਆਲਾ ਜਿਹੜਾ ਪਿਆਲੇ ਰਾਹੀਂ ਸਕਣਾ ਸਕਾਉਣਾ ਸੀ, ਇਹ ਸੀ ਖੰਜਰ। ਖੰਜਰ ਹੁੰਦੀ ਹੈ ਸਤਸੰਗ ਸ਼ਸਤਰ, ਹੈ ਛੋਟੇ ਘਰ ਦਾ ਹੁੰਦਾ, ਜਦੋਂ ਆਹਮਣ ਸਾਹਮਣੇ ਲੜਾਈ ਹੋ ਜਾਏ ਫਿਰ ਉਹ ਖੰਜਰ ਵਰਤੀ ਜਾਂਦੀ ਹੈ। ਸੋ ਕਹਿੰਦੇ ਨੇ ਜਿਹੜਾ ਪਿਆਲਿਆਂ ਦਾ ਪੀਣਾ ਸੀ ਇਹ ਖੰਜਰ ਦੀ ਨਿਆਂ ਸੀ। ਬਿੰਗ ਕਸਾਈਆਂ ਦਾ ਸਹਿਣਾ, ਅਤੇ ਇਉਂ ਸੀ ਇਹ ਖੰਜਰ ਦੇ ਸਮਾਨ, ਅਤੇ ਬਜੋਗ ਕਸਾਈਆਂ ਦੇ, ਜਿਵੇਂ ਕਹਿ ਲਓ ਬਈ ਬਿੰਗ ਨਾਮ ਹੁੰਦਾ ਬਿੰਗਾ ਟੇਢਾ ਸੁਰਾ, ਕਸਾਈ ਜਦੋਂ ਕਿਸੇ ਜੀਵ ਨੂੰ ਮਾਰ ਕੇ ਤੜਫਾ ਕੇ ਮਾਰਦੇ ਨੇ ਨਾ, ਉਦੋਂ ਜਿਹੜਾ ਤਕਲੀਫ ਹੁੰਦੀ ਹੈ ਉਹਦਾ ਨਾਮ ਹੈ ਵਿੰਗ ਕਸਾਈਆਂ ਦਾ। ਸੋ ਜਾਂ ਅਸੀਂ ਵਿੰਗ ਨਾਮ ਵਿਅੰਗਮਈ ਬਚਨ ਜਿਹੜੇ ਨੇ ਉਹ ਤਾਂ ਸੱਚੇ ਪਾਤਸ਼ਾਹ ਕਸਾਈਆਂ ਦੇ ਕਸ਼ਟ ਮੰਗੂ ਸਹਿਣ ਮੰਗੂ ਹਾਂ, ਦੋਵੇਂ ਅਰਥ ਲੈ ਲੈ ਜਾਂਦੇ ਨੇ। ਕਸਾਈਆਂ ਦੇ ਵਿੰਗੇ ਸੁਰੇ ਦੀ ਸੱਟ ਸਹਿਣ ਦੇ ਸਮਾਨ ਸੀ। ਹਾਂਜੀ,
ਯਾਰੜੇ ਦਾ ਸਾਨੂੰ ਸੱਥਰ ਚੰਗਾ,
ਹਾਂ
ਭੱਠ ਖੇੜਿਆ ਦਾ ਰਹਿਣਾ।
ਹਾਂ, ਅੱਜ ਜਿਹੜਾ ਹੁਣ ਮਾਸੀ ਵੜ ਜੰਗਲ ਦੀ ਧਰਤੀ ਅਤੇ ਜੰਗਲ ਧਰਤੀ ਦੇ ਉੱਤੇ ਹੀ ਪਿਆ, ਨਾ ਕੋਈ ਬਿਸਤਰਾ ਹੈ, ਨਾ ਉੱਤੇ ਉੱਡਣ ਨੂੰ ਕੋਈ ਕੱਪੜਾ ਹੈ, ਨਾ ਪੈਣੀ ਜੁੱਤੀ ਹੈ, ਸੋ ਕੰਢਿਆਂ ਦੀ ਸੇਜਾ ਹੈ। ਇਹ ਸੱਥਰ ਜਿਹੜਾ ਹੈ ਸਾਨੂੰ ਇਹ ਬਹੁਤ ਅੱਜ ਚੰਗਾ ਲੱਗਦਾ ਹੈ, ਅਤੇ ਇਹਦੇ ਮੁਕਾਬਲੇ 'ਤੇ ਭੱਠ ਖੇੜਿਆਂ ਦਾ ਰਹਿਣਾ, ਖੇੜੇ ਨਾਮ ਦਾ ਨਗਰ ਕਹਿ ਲਓ ਸ਼ਹਿਰ, ਜਿਹੜਾ ਨਗਰਾਂ ਵਿੱਚ ਉੱਥੇ ਰਹਿਣਾ ਸੀ ਅਨੰਦਪੁਰ ਵਿਖੇ, ਉਹ ਭੱਠ ਦੀ ਤਰ੍ਹਾਂ ਸੀ, ਭੱਠੀ ਦੀ ਤਰ੍ਹਾਂ ਰਹਿਣਾ ਸੀ ਉਹ। ਹਾਂ
ਬਾਬਾ, ਜਿਹੜਾ ਪਾਤਸ਼ਾਹੀ ਦਸ ਵੀਹ ਕਹਿਣਾ ਕਿ ਦਸ ਵੀਹ,
ਦਸ ਵੀਹ ਵਾਹਵੇ ਨਾਲ ਮੰਮੇ ਨਾਲ ਨੇ
ਬਿੰਦੀ ਲਾਉਣੀ ਮਗਰ,
ਦਸ ਵੀਹ
ਤਲੰਗ ਕਾਫੀ ਪਾਤਸ਼ਾਹੀ ਦਸ ਵੀਹ,
ਇਹ ਦੋ ਚੀਜ਼ਾਂ ਨੇ, ਰਾਗ ਅਤੇ ਨਹੀਂ ਹੈਗਾ ਨਾਲ, ਸਾਡੇ ਕੋਲ ਰਾਗ ਵੀ ਆਇਆ। ਅੱਛਾ ਚਲੋ, ਤਿਲੰਗ
ਤਿਲੰਗ
ਕਾਫੀ
ਕਾਫੀ
ਪਾਤਸ਼ਾਹੀ ਦਸਵੀਂ,
ਪਾਤਸ਼ਾਹੀ ਦਸਵੀਂ
ਵੀ ਤਿਲੰਗ ਰਾਗ ਦਾ ਗਾਉਣ ਦਾ ਵੇਲਾ, ਦਿਨ ਦਾ ਤੀਜਾ ਪੈਰ ਹੈ, ਦਿਨ ਦੇ ਤੀਜੇ ਪੈਰ ਗਾਇਆ ਜਾਂਦਾ ਹੈ ਤਿਲੰਗ। ਸੋ ਜਿਹੜੇ ਜਾਣਦੇ ਹੋ ਗਾਉਣ, ਕਿਤੇ ਰਾਤ ਨੂੰ ਫੜ ਕੇ ਬਹਿ ਜਿਓ, ਸੋ ਤੀਜੇ ਪੈਰ ਹੀ ਗਾਉਣ ਹੈ ਤਿਲੰਗ ਜਿਹੜਾ ਹੈ। ਸੋ ਗੁਰੂ ਗ੍ਰੰਥ ਸਾਹਿਬ 'ਚ ਸਾਰੇ ਰਾਗ ਵਰਤੇ ਨੇ, ਅਤੇ ਜਿਹੜੇ ਕਹਿੰਦੇ ਨੇ ਬਈ ਦਸਵੇਂ ਗ੍ਰੰਥ ਵਿੱਚ ਤਾਂ ਰਾਗ ਨਹੀਂ ਹੈਗੇ, ਇਸ ਕਰਕੇ ਮਹਾਰਾਜ ਸ੍ਰੀਮੁਖ ਬਾਗ ਬਾਣੀ ਨਹੀਂ, ਹੁਣ ਰਾਗ ਆ ਨਹੀਂ ਰਹੇ ਸਾਰੇ। ਹਾਂਜੀ, ਇਸ ਲਈ ਮਹਾਰਸ਼ੇ ਪਾਤਸ਼ਾਹ ਤਿਲੰਗ ਰਾਗ ਦੇ ਵਿੱਚ ਅਤੇ ਕਾਫੀ ਦੇ ਵਿੱਚ, ਕਾਫੀ ਵੀ ਜਿਹੜਾ ਹੈ ਇੱਕ ਰਾਗਣੀ ਦਾ ਨਾਂ ਹੈ। ਹਾਂ, ਤੋ ਇਹ ਜਿਹੜੀ ਕਾਫੀ ਹੈ ਗਾਉਣ ਦਾ, ਦਿਨ ਦਾ ਚੌਥਾ ਪਹਿਰ ਹੈ, ਕਾਫੀ ਰਾਗਣੀ ਹੈ, ਇਹਨੂੰ ਦਿਨ ਦੇ ਚੌਥੇ ਪਹਿਰ ਗਾਇਆ ਜਾਂਦਾ ਹੈ। ਸੋ ਤੀਜੇ ਪਹਿਰ ਤਿਲੰਗ ਰਾਗ ਨੂੰ, ਹੁਣ ਕਾਫੀ ਵੀ ਇਹਨਾਂ ਨਾਲ ਮਿਸ਼ਰਤ ਰਾਗ ਨੇ ਦੋਵੇਂ, ਤਿਲੰਗ ਵੀ ਕਾਫੀ ਵੀ। ਸੋ ਦੋਵੇਂ ਮਾਰਸ਼ੇ ਪਾਤਸ਼ਾਹ ਗਾ ਕੇ, ਮਾਰਸ਼ੇ ਪਾਤਸ਼ਾਹ ਜਿੱਥੇ ਕਿੱਡੇ ਵੱਡੇ ਕਹਿ ਲਓ ਕਵੀ ਥੇ, ਉੱਥੇ ਬਹੁਤ ਵੱਡੇ ਸੰਗੀਤਕਾਰ ਵੀ ਸਨ। ਹਾਂਜੀ, ਦਿਨ ਦੇ ਜਿਹੜੀ ਤਿਲੰਗ ਹੈ, ਕਾਫੀ ਜਿਹੜਾ ਹੈ ਚੌਥਾ ਪੈਰ ਹੈ ਦਿਨ ਦਾ, ਪੜ੍ਹੇ ਜਦੋਂ ਮਰਜ਼ੀ। ਹਾਂ, ਗਾਉਣਾ ਜਦੋਂ ਗਾਉਣ ਦੇ ਵਿੱਚ ਰਾਗ ਵਿੱਚ ਪਾ ਕੇ ਗਾਉਣਾ, ਉਹਦਾ ਫਿਰ ਸਮਾਂ ਨਿਸ਼ਚਿਤ ਹੈ, ਪੜ੍ਹੋ ਜਦੋਂ ਮਰਜ਼ੀ। ਗੱਲ ਗਾਉਣ ਦੀ ਹੈ, ਜਦੋਂ ਰਾਗ ਵਿੱਚ ਗਾਓਗੇ ਉਹ ਫਿਰ ਉਹ ਰਾਗ ਦੀਆਂ ਹੋਈ ਸੁਰਾਂ ਲੱਗਣਗੀਆਂ। ਹਰ ਇਹ ਨਿਸ਼ਚਿਤ ਨੇ ਚੀਜ਼ਾਂ। ਦੇਖੋ ਹੁਣ ਫਰਜ਼ ਕੀਤਾ ਕੁਝ ਰਾਗ ਖੁਸ਼ੀ ਦੇ ਨੇ, ਕੁਝ ਗਮੀ ਦੇ ਨੇ। ਜੇ ਹੁਣ ਮਾਰੂ ਰਾਗ ਹੈ, ਉਹ ਜਿਹੜਾ ਕੋਈ ਗਮੀ ਦੇ ਵੇਲੇ ਗਾ ਲਿਆ ਜਾਂਦਾ ਹੈ, ਬਿਲਾਵਲ ਰਾਗ ਜਿਹੜਾ ਹੈ ਉਹ ਖੁਸ਼ੀ ਵੇਲੇ ਗਾਇਆ ਜਾਂਦਾ ਹੈ। ਹੁਣ ਫਰਜ਼ ਕੀਤਾ ਵੀ ਹੋਵੇ ਤਾਂ ਆਨੰਦ ਕਾਰਜਾਂ ਦਾ ਵੇਲਾ, ਤਾਂ ਮਾਰੂ ਰਾਗ ਫੜ ਕੇ ਬਹਿ ਜਾਓ, ਅਤੇ ਜਾਂ ਹੋਵੇ ਸੋਗ ਦਾ ਵੇਲਾ, ਉੱਥੇ ਬਿਲਾਵਲ ਰਾਗ ਗਾਈ ਜਾਵੋ। ਹਰ ਸਮੇਂ ਨਿਸ਼ਚਿਤ ਨੇ ਬਾਣੀਆਂ। ਸੋ ਕਈ ਵਾਰੀ ਉਹ ਪਿੰਡਾਂ 'ਚ ਅਨਪੜ੍ਹ ਵਿਚਾਰੇ ਗ੍ਰੰਥੀ ਹੁੰਦੇ ਸੀ ਨਾ, ਪੁਰਾਣੇ ਜਦੋਂ ਰਿਕਾਰਡ ਚੱਲਦੇ ਹੁੰਦੇ ਸੀ, ਤਵੇ 'ਚ ਚੱਲਦੇ ਹੁੰਦੇ ਸੀ, ਉਹ ਕਈਆਂ ਨੂੰ ਪਤਾ ਨਾ ਹੋਣਾ ਅੰਮ੍ਰਿਤ ਵੇਲੇ ਰਹਿ ਰਸ ਲਾ ਦੇਣੀ, ਅਤੇ ਸ਼ਾਮ ਦੇ ਵੇਲੇ ਜਿਹੜਾ ਸੀ ਜਪਜੀ ਸਾਹਿਬ ਲਾ ਦੇਣਾ, ਨਿਤਨੇਮ ਦੂਜਾ ਲਾ ਦੇਣਾ, ਜਿਹਨਾਂ ਨੂੰ ਨਹੀਂ ਪਤਾ ਉਸ ਗੱਲ ਦਾ। ਹੁਣ ਜੇ ਹੋਵੇ ਆਨੰਦ ਕਾਰਜ, ਉੱਥੇ ਤੁਸੀਂ ਕੀਰਤਨ ਸੋਲੇ ਦਾ ਪਾਠ ਕਰੀ ਜਾਓ, ਅਤੇ ਹੋਵੇ ਮ੍ਰਿਤਕ ਦਾ ਸਮਾਂ, ਉੱਥੇ ਲਾਵਾਂ ਪੜ੍ਹੀ ਜਾਓ। ਕੁਝ ਬਾਣੀਆਂ ਸਮੇਂ ਅਨੁਸਾਰ ਨਿਸ਼ਚਿਤ ਰੂਪ ਰੱਖਦੀਆਂ ਨੇ, ਇਵੇਂ ਰਾਗਾਂ ਦਾ ਵੀ ਆਪੋ ਆਪਣਾ ਗਾਉਣ ਦਾ ਇੱਕ ਵਿਧਾਨ ਹੈ, ਸਮਾਂ ਉਸ ਆਪੋ ਆਪਣੇ ਵੇਲਿਆਂ ਵਿੱਚ ਹੀ ਗਾਏ ਜਾਂਦੇ ਨੇ। ਚਲੋ ਪੜ੍ਹੋ ਹੁਣ ਰਾਗ, ਵਾਹਿਗੁਰੂ ਤਿਲੰਗ
ਤਿਲੰਗ
ਕਾਫੀ
ਕਾਫੀ
ਪਾਤਸ਼ਾਹੀ ਦਸਵੀਂ,
ਪਾਤਸ਼ਾਹੀ ਦਸਵੀਂ
ਬੋਲੋ,
ਕੇਵਲ ਕਲਾਈ ਕਰਤਾਰ,
ਕਲਾਈ ਨੀ ਕਾਲਈ,
ਕਾਲਈ
ਕਰਤਾਰ, ਕੇਵਲ
ਕੇਵਲ
ਕਾਲਈ ਕਰਤਾਰ,
ਕਾਲਈ ਕਰਤਾਰ,
ਕਾਲੀ ਜਿਹੜਾ ਨਾ ਇਹ ਬਾਈ ਪ੍ਰੇਰਕ ਹੈ, ਕੇਵਲ ਅਤੇ ਕੇਵਲ, ਹਾਂ ਹਰ ਕੰਮ ਲਈ ਕਾਲ ਸਮਾਂ ਹੀ ਪ੍ਰੇਰਨਾ ਕਰਦਾ ਹੈ ਇਨਸਾਨ ਨੂੰ।
ਆਦਿ ਅੰਤ ਅਨੰਤ ਮੂਰਤ ਗੜਨ ਭਜਨ ਹਾਰ,
ਉਹ ਵਾਹਿਗੁਰੂ ਆਦਿ ਸਭ ਦਾ ਮੁੱਢ ਰੂਪ ਜੋ ਹੈ, ਅਤੇ ਆਦਿ ਤੋਂ ਲੈ ਕੇ ਅੰਤ ਤੱਕ ਅਨੰਤ ਮੂਰਤ, ਅਨੇਕਾਂ ਮੂਰਤਾਂ ਬਣਾਉਣ ਵਾਲਾ ਹੈ, ਜਾਂ ਉਹ ਸਭ ਦਾ ਮੁੱਢ ਰੂਪ ਹੈ, ਅਤੇ ਅੰਤ ਜਦੋਂ ਜਗਤ ਦਾ ਅੰਤ ਹੋਵੇਗਾ, ਉਹ ਜਦ ਵੀ ਹੋਵੇਗਾ, ਸੰਸਾਰ ਦੇ ਅੰਤ ਵੇਲੇ ਵੀ ਹੋਵੇਗਾ, ਅਤੇ ਅਨੰਤ ਉਹਦਾ ਅੰਤ ਕੋਈ ਨਹੀਂ, ਐਸਾ ਉਹਦਾ ਸਰੂਪ ਹੈ, ਮੂਰਤ ਮੈਨੇ ਸਰੂਪ ਹੈ, ਹਸਤੀ ਹੈ। ਗੜਨ ਪੰਜਨ ਹਾਰ, ਗੜਨ ਬਣਾਉਣ ਵਾਲਾ ਵੀ ਉਹੀ ਹੈ ਸੰਸਾਰ ਨੂੰ, ਪੰਜਨ ਹਾਰ ਨਾਸ ਕਰਨ ਵਾਲਾ ਵੀ ਉਹੀ ਹੈ, ਪਹਿਲਾਂ ਸੰਸਾਰ ਬਣਾਉਂਦਾ ਹੈ ਫਿਰ ਨਾਸ ਕਰਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ,
ਰਹਾਓ ਨਿੰਦ ਉਸਤਤ ਜਾਣ ਕੇ ਸਮਸਤਰ ਮਿੱਤਰ ਨਾ ਕੋਈ।
ਵਿਸ਼ਰਾਮ ਗੁਆਚ ਗਿਆ, ਸਮ ਤੇ ਵਿਸ਼ਰਾਮ ਕਰੋ। ਨਿੰਦ ਉਸਤ ਜਾਣ ਕੇ ਸਮ,
ਨਿੰਦ ਉਸਤ ਜਾਣ ਕੇ ਸਮ,
ਸਤਰ ਮਿੱਤਰ ਨਾ ਕੋਈ,
ਸਤਰ ਮਿੱਤਰ ਨਾ ਕੋਈ।
ਇਕੱਠੇ ਪੜ੍ਹ ਲਓ ਸਾਰੀ ਲੈਣ।
ਨਿੰਦ ਉਸਤ ਜਾਣ ਕੇ ਸਮ, ਸਤਰ ਮਿੱਤਰ ਨਾ ਕੋਈ।
ਨਿੰਦਿਆ ਉਸਤਤੀ ਜਾਣ ਜਿਹਦੇ ਵਾਹਿਗੁਰੂ ਜੀ ਨੂੰ ਨਿੰਦਿਆ ਵੀ ਉਸਤਤੀ ਵੀ, ਉਹਨੂੰ ਕੀ ਆ ਸਮ ਹੈ, ਬਰਾਬਰ ਹੈ। ਉਹਨੂੰ ਕੋਈ ਨਿੰਦਾ ਕਰੀ ਜਾਓ, ਉਸਤਤ ਕਰੀ ਜਾਓ, ਉਹ ਸਮਾਨ ਹੈ। ਹੁਣ ਜਿਹੜਾ ਜੌਨ ਹੈ ਇਹ ਸੱਤਰ ਮਿੱਤਰ ਨਾਲ ਲੱਗੇਗਾ, ਇਹਦਾ ਜੌਨ ਸੱਤਰ ਮਿੱਤਰ ਨਾਲ ਕੋਈ ਹੈ। ਜੌਨ ਦਾ ਅਰਥ ਹੈ ਜਿਸ ਦਾ, ਜਿਹਦਾ ਨਾ ਕੋਈ ਸਤਰੂ ਹੈ ਨਾ ਕੋਈ ਮਿੱਤਰ ਹੈ। ਸਾਡੀ ਆਪਣੀ ਭਾਵਨਾ ਹੀ ਵੈਰ ਦਾ ਕਾਰਨ ਬਣਦੀ ਹੈ, ਉਹ ਤਾਂ ਸਭ ਨਾਲ ਪਿਆਰ ਕਰਦਾ ਹੈ, ਨਾ ਉਹਦਾ ਕੋਈ ਵਿਸ਼ੇਸ਼ ਸਤਰੂ ਹੈ ਨਾ ਉਹਦਾ ਕੋਈ ਵਿਸ਼ੇਸ਼ ਮਿੱਤਰ ਹੈ। ਇਹ ਅਜਿਹੀ ਰਚਨਾ ਨੂੰ ਕਹਿੰਦੇ ਨੇ ਅਰਥ ਕਰਨ ਨੂੰ ਅਨਵੈ ਅਰਥ। ਜੌਨ ਜਿਹੜਾ ਸੀ ਨਾ ਸੱਤਰ ਮਿੱਤਰ ਨਾਲ ਲੱਗਿਆ, ਸੋ ਪਹਿਲੀ ਪੰਕਤੀ ਨੂੰ ਅੱਧ ਚੋਂ ਲੈ ਕੇ ਇਹਨਾਂ ਨਾਲ ਉਹਦੀ ਲਵੰਤਾ ਲਾਉਣੀ, ਹੋਰ ਸ਼ਬਦ ਨਾਲ ਉਹਨੂੰ ਕੀ ਕਹਿੰਦੇ ਨੇ ਅਨਵੈ ਅਰਥ। ਹੁਣ ਜੌਨ ਜਿਹੜਾ ਸੀ ਨਿੰਦਿਆ ਉਸਤ ਨਾਲ ਨਹੀਂ ਲੱਗਿਆ, ਸਮ ਨਾਲ ਨਹੀਂ ਲੱਗਿਆ, ਸੱਤਰ ਮਿੱਤਰ ਨਾਲ ਇਹਦੀ ਲਵੰਤਾ ਲਾਈ ਹੈ। ਨਿੰਦ ਉਸਤਤ ਕੇ ਸਮ, ਹਾਂਜੀ ਇਵੇਂ ਅਰਥ ਹੋ ਗਿਆ। ਜੌਨ ਸੱਤਰ ਮਿੱਤਰ ਨਾਲ ਕੋਈ ਅਰਥ ਵਾਸਤੇ ਵਿੱਚੋਂ ਸ਼ਬਦ ਕੱਢ ਕੇ ਹੋਰ ਕਿਸੇ ਸ਼ਬਦ ਨਾਲ ਨੂੰ ਐਡ ਕਰਕੇ ਜੋੜ ਕੇ ਅਰਥ ਬਣਾਉਣਾ, ਕੀ ਕਹਿੰਦੇ ਨੇ ਉਹਨੂੰ ਅਨਵੈ ਅਰਥ। ਹਾਂ ਉਹਨੂੰ ਨਿੰਦਿਆ ਅਤੇ ਉਸਤਤੀ ਸਮ ਸਮਾਨ ਹੈ, ਸੋ ਜਿਸ ਨੂੰ ਨਾ ਕੋਈ ਸੱਤਰ ਹੈ ਨਾ ਕੋਈ ਮਿੱਤਰੂ ਹੈ, ਨਾ ਕੋਈ ਦੁਸ਼ਮਣ ਹੈ ਨਾ ਕੋਈ ਮਿੱਤਰ ਹੈ। ਪਰ ਉਹਨੂੰ ਲੋੜ ਨਹੀਂ, ਆਪਾਂ ਨੂੰ ਲੋੜ ਹੈ, ਆਪਣੀ ਲੋੜ ਜੀ ਆਪਾਂ ਕਰਨੇ ਹਾਂ, ਉਹਨੂੰ ਕਰਾਉਣ ਦੀ ਲੋੜ ਨਹੀਂ। ਉਹ ਤਾਂ ਹੋਊਗੀ, ਕੋਈ ਕਰਦੇ ਨਹੀਂ ਉਹਨੂੰ, ਉਹ ਤੁਸੀਂ ਉਹ ਕਰਮ ਐਸਾ ਬਣਾਇਆ, ਇਹ ਉਹਦਾ ਖੇਲ ਵਿੱਚ ਉਹਨੇ ਐਸਾ ਇੱਕ ਤਮਾਸਾ ਬਣਾਇਆ। ਚਲੋ
ਕੌਣ ਬਾਟ ਪਰੀ ਤਿਸੇ ਬਤ ਸਾਰਥੀ ਰਥ ਹੋਏ।
ਹੁਣ ਇਹ ਬਾਟ ਦਾ ਅਰਥ ਕੀਤਾ ਉਹ ਰਸਤਾ ਹੁੰਦਾ ਨਾ, ਪਰ ਇੱਥੇ ਬਾਟ ਦਾ ਅਰਥ ਹੈ ਮੁਸੀਬਤ। ਕਹਿੰਦੇ ਕੌਣ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਏ। ਅਤੇ ਪਥ ਅਰਜਨ ਦਾ ਨਾਂ ਹੈ, ਪਾਥ ਕਰਕੇ ਵੀ ਉਹਨੂੰ ਬੁਲਾਉਂਦੇ, ਮਹਾਂਭਾਰਤ ਵੇਖਿਆ ਉਹਨਾਂ ਜਿਹਨੂੰ ਪਾਥ ਕਹਿਕੇ ਬੁਲਾਉਂਦੇ ਸੀ। ਸੋ ਪਾਥ ਅਰਜਨ ਤੋਂ ਭਾਵ ਸਾਰਥੀ ਰਥ ਨੂੰ ਚਲਾਉਣ ਵਾਲਾ। ਅਤੇ ਕੌਣ ਸੀ ਉਹਨਾਂ ਦੇ ਚਲਾਉਣ ਵਾਲਾ ਅਰਜਨ ਦੇ ਰਥ ਨੂੰ? ਕ੍ਰਿਸ਼ਨ ਜੀ। ਕਹਿੰਦੇ ਉਹਨੂੰ ਕੀ ਐਡੀ ਬਿਵਤਾ ਪਈ ਸੀ ਵੀ ਜਿਹੜਾ ਕ੍ਰਿਸ਼ਨ ਦਾ ਰਥ ਚਲਾਉਣ ਦੀ ਲੋੜ ਪਈ, ਉਹ ਕੀ ਅਸੀਂ ਕਿਹੜੀ ਬਿਵਤਾ ਵਿੱਚ ਸਨ? ਹਾਂਜੀ ਕੌਣ ਬਾਟ ਪਰੀ ਤਿਸੈ,
ਕੌਣ ਬਾਟ ਪਰੀ ਤਿਸੈ
ਪਥ ਸਾਰਥੀ ਰਥ ਹੋਏ,
ਪਥ ਸਾਰਥੀ ਰਥ ਹੋਏ।
ਉਹਨੂੰ ਕਿਹੜੀ ਔਖਾ ਬਣੀ ਸੀ ਕਿ ਉਹ ਜਿਹੜੇ ਸੀ ਉਹਦੇ ਰਥਵਾਨ ਬਣੇ ਅਰਜਨ ਦੇ?
ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੁੱਤਰ ਮੁਕੰਦ।
ਪੌਤਰ ਹੈ ਕਿ ਪੋਤਰ ਹੈ? ਪੱਪੇ ਨੂੰ ਕਨਾਉਣਾ ਹੁਣ, ਪੌਤਰ ਪੜ੍ਹੋ, ਫਿਰ ਪੜ੍ਹੋ ਸਾਰੇ।
ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੌਤਰ ਮੁਕੰਦ।
ਹਾਂ ਤਾਤ ਨਾ ਉਹਦਾ ਕੋਈ ਪਿਤਾ ਵਾਹਿਗੁਰੂ ਦਾ, ਨਾ ਮਾਤ ਹੈ ਨਾ ਉਹਦੀ ਕੋਈ ਮਾਤਾ ਹੈ। ਜਾਤ ਜਾਕਰ, ਜਾਕਰ ਮੈਨੇ ਜਿਹਦੀ ਨਾ ਕੋਈ ਜਾਤੀ ਹੈ, ਨਾ ਪੁੱਤਰ ਹੈ ਉਹਦਾ ਕੋਈ, ਨਾ ਉਹਦਾ ਕੋਈ ਪੋਤਰ ਹੈ, ਸਗੋਂ ਕੀ ਹੈ? ਮੁਕੰਦ, ਮੁਕਤੀਦਾਤ ਹੈ। ਮੁਕੰਦ ਦਾ ਅਰਥ ਹੈ ਮੁਕਤੀਦਾਤ ਹੈ, ਮੁਕਤੀ ਦੇਣ ਵਾਲਾ ਹੈ, ਮੁਕੰਦ ਹੈ।
ਕੌਣ ਕਾਜ ਕਹਾਏਗੇ,
ਕਹਾਏਗੇ,
ਕਹਾਏਗੇ।
ਬਿੰਦੀ ਹੈਗੀ ਉੱਤੇ?
ਨਹੀਂ
ਨਹੀਂ, ਹਾਏ ਦੇ ਉੱਤੇ
ਨਹੀਂ।
ਹਾਂ
ਕੌਣ ਕਾਜ ਕਹਾਏਗੇ,
ਕਹਾਏਗੇ, ਦੋ ਹਾਏ,
ਕਹਾਏਗੇ।
ਕੌਣ ਕਾਜ ਕਹਾਏਗੇ,
ਕੌਣ ਕਾਜ ਕਹਾਏਗੇ।
ਆਨ ਦੇਵ ਕਨੰਦ,
ਤੇ ਆਨ ਆਨ ਦੇਵ ਆਨੰਦ।
ਫਿਰ ਉਹ ਕਿਸ ਵਾਸਤੇ ਆ ਕੇ ਜਿਹੜਾ ਸੀ ਆਣ ਮੈਨੇ ਆ ਕੇ ਦੇਵਕ ਨਾਮ, ਦੇਵ ਜਿਹੜੀ ਸੀ ਦੇਵਕੀ, ਦੇਵਕੀ ਦੇ ਪੁੱਤਰ ਸੀ ਨਾ ਕ੍ਰਿਸ਼ਨ ਜੀ, ਸੋ ਨੰਦ ਨਾਮ ਪੁੱਤਰ ਦਾ। ਫਿਰ ਉਹ ਆ ਕੇ ਕਿਸੇ ਵਾਸਤੇ ਦੇਵਕੀ ਦਾ ਪੁੱਤਰ ਕਹਾਇਆ, ਵਾਹਿਗੁਰੂ ਦਾ ਤਾਂ ਕੋਈ ਪਿਤਾ ਹੀ ਕੋਈ ਨਹੀਂ, ਉਹਦੀ ਤਾਂ ਮਾਤਾ ਹੀ ਕੋਈ ਨਹੀਂ, ਉਹਦਾ ਕੋਈ ਪੁੱਤਰ ਨਹੀਂ, ਉਹਦਾ ਕੋਈ ਪੋਤਰਾ ਨਹੀਂ। ਫਿਰ ਜਿਹੜਾ ਸੀ ਕ੍ਰਿਸ਼ਨ ਰੂਪ ਆ ਕਰਕੇ ਉਹਨੂੰ ਪੁੱਤਰ ਬਣਨ ਦੀ ਕੀ ਲੋੜ ਸੀ। ਹਾਂ, ਸੋ ਭਾਵ ਨਿਰਗੁਣ ਦੀ ਉਪਾਸਨਾ ਦਾ ਵਾਰ ਜੀ ਬਖ ਜਿਹੜੇ ਨੇ ਉਪਦੇਸ਼ ਦੇ ਰਹੇ ਨੇ ਸਰਗੁਣ ਦੀ ਵਾਸਨਾ ਨੂੰ ਛੱਡ ਕੇ।
ਦੇਵ ਦੈਤ ਦਿਸਾ ਵਿਸਾ ਜਹ ਕੀਨ
ਜਹਿ ਨੀ ਜਿਹ
ਦੇਵ ਦੈਤ ਦਿਸਾ ਵਿਸਾ ਜਹ
ਜਹਿ ਨੀ ਜਿਹ
ਜਿਹ,
ਕਿਉਂਕਿ ਇਹ ਆਮ ਗਲਤੀ ਹੁੰਦੀ ਹੈ। ਦੇਖੋ ਆਪਾਂ ਖਿਆਲ ਨਹੀਂ, ਸ਼ਬਦ ਛੋਟਾ ਜਿਹਾ। ਕੱਲ੍ਹ ਵੀ ਰਾਗੀ ਵੀਰ ਪੜ੍ਹ ਰਹੇ ਸੀ ਉੱਥੇ ਪਾ ਵਾਹਿਗੁਰੂ ਜੀ, ਜਦੋਂ ਐਤਵਾਰ ਵਾਲੇ ਦਿਨ ਖਾਲਸਾ ਸਕੂਲ ਦੇ ਬੱਚੇ ਆਏ ਨੇ ਨਾ, ਉਦੋਂ ਰਾਗੀ ਜਿਹੜੇ ਪੜ੍ਹਾਈ ਉਹਨਾਂ ਤੋਂ ਪਾਠ ਸੀ ਤੇਹ ਬੱਚਿਆਂ ਤੋਂ ਪੜ੍ਹਾਈ ਜਾਂਦੇ, ਤਹਿ ਪੜ੍ਹਾਈ ਜਾਂਦੇ ਸੀ, ਪਾਠ ਸੀ ਤੇਹ ਅਤੇ ਪੜ੍ਹਿਆ ਜਾ ਰਿਹਾ ਸੀ ਤਹਿ। ਆਮ ਆਪਾਂ ਸੁਖਮਨੀ ਸਾਹਿਬ ਕਰਦੇ ਹਾਂ, ਹੈਗਾ ਤਾਂ ਉੱਥੇ ਜਿਹ ਪ੍ਰਸਾਦ ਜਿਹ ਪ੍ਰਸਾਦ, ਪਰ ਪੜ੍ਹੀ ਜਾਂਦੇ ਨੇ ਜਹਿ ਪ੍ਰਸਾਦ ਜਹਿ ਪ੍ਰਸਾਦ। ਸੋ ਕਿੰਨਾ ਫਰਕ ਆ ਉਹਦੇ 'ਚ। ਸੋ ਜਿੱਦਾਂ ਹੀ ਉੱਥੇ ਹੋਇਆ ਫਰੀ ਮਾਉਂਟ 'ਤੇ ਜਦੋਂ, ਅਤੇ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਹੁੰਦੀਆਂ ਸੀ, ਇਹਦੇ ਵੀ ਹਰੇਕ ਵੀਰਵਾਰ ਨੂੰ ਮਿਲ ਕੇ ਕਰਦੀਆਂ ਸਾਰੇ। ਇੱਕ ਮੂਹਰੇ ਜਥੇਦਾਰ ਹੁੰਦੇ ਸੀ, ਮੈਕ ਹੁੰਦਾ ਸੀ ਉਹਦੇ ਮੂਹਰੇ ਫੜਿਆ ਹੋਇਆ, ਅਤੇ ਦੂਜੇ ਨਾਲ ਪਿੱਛੇ ਪਿੱਛੇ ਬੋਲਦੀਆਂ। ਉਹ ਮੂਹਰੋਂ ਕਹੇ ਜਾਵੇ ਜੈ ਪ੍ਰਸਾਦ, ਨਾਲ ਬੀਬੀਆਂ ਵੀ ਜੈ ਪ੍ਰਸਾਦ, ਅਤੇ ਆਪਣੇ ਸੇਵਕ ਕੀ ਸਰ ਪਰ ਰੱਖ ਹੈ ਪਾਠ ਹੈ, ਉਹ ਪੜ੍ਹਨ ਲੱਗੀਆਂ ਆਪਣੇ ਸੇਵਕ ਕੀ ਸਿਰ ਪਰ ਰੱਖ ਹੈ। ਚਲੋ ਬੇਨਤੀ ਕਰ ਲਈ ਵੀ ਮਾਤਾ ਜੀ ਸ਼ੁੱਧ ਕਰਿਆ ਕਰੋ, ਕਰਨ ਵਾਸਤੇ ਮਾਤਾ ਜੀ ਪਾਠ ਜਿਹੜਾ ਨਾ ਜਿਹ ਪਾਠ ਹੈ ਜੈ ਨਹੀਂ ਹੈਗਾ, ਅਤੇ ਸਰ ਪਰ ਪਾਠ ਹੈ ਸਿਰ ਪਰ ਨਹੀਂ ਹੈਗਾ, ਤੁਹਾਨੂੰ ਬੜਾ ਪਤਾ, ਅਸੀਂ ਨਾ ਇੰਨੇ ਸਾਲ ਹੋ ਗਏ ਕਰਦੀਆਂ ਨੂੰ। ਇਹ ਜਿਹੜਾ ਬਹੁਤ ਛੋਟਾ ਹੀ ਪਾਠ, ਜੱਜੇ ਨੂੰ ਹਾ ਹਾ, ਜੱਜੇ ਨੂੰ ਸਿਆਰੀ 'ਤੇ ਹਾ ਹਾ ਨੇ, ਜੱਜੇ ਨੂੰ ਲਾਉਣੀ ਆ ਸਿਆਰੀ, ਹਾਹੇ ਨੂੰ ਤਾਂ ਨਹੀਂ ਨਾ, ਅਤੇ ਜਿਹ ਅਤੇ ਜਹਿ ਕਿਵੇਂ ਹੋਊਗਾ ਜੇ ਜੱਜਾ ਹਾਹੇ ਨੂੰ ਸਿਆਰੀ ਹੋਵੇ, ਜਹਿ ਜੇ ਤੱਤੇ ਨੂੰ ਸਿਆਰੀ ਹਾਹਾ ਕੀ ਬਣੋਗੇ, ਤੱਥਾ ਹਾਹੇ ਨੂੰ ਸਿਆਰੀ, ਬਸ ਇੱਦਾਂ ਖਿਆਲ, ਕੱਕੇ ਨੂੰ ਸਿਆਰੀ ਆਹਾ, ਕੱਕਾ ਹਾਹੇ ਨੂੰ ਸਿਆਰੀ, ਇੰਨਾ ਫਰਕ ਹੈ। ਸੋ ਜਿਹ ਪੜ੍ਹੋ ਇਹਨੂੰ, ਬਸਨਾਮ ਠੀਕ ਕਰਾਂਗੇ। ਦੇਵ ਦੈਤ ਦਿਸਾ ਵਿਸਾ
ਦੇਵ ਦੈਤ ਦਿਸਾ ਵਿਸਾ
ਜੇ ਕੀਨ ਸਰਬ ਪਸਾਰ
ਜੇ ਕੀਨ ਸਰਬ ਪਸਾਰ,
ਪੜ੍ਹੋ ਫਿਰ ਸਾਰੇ।
ਦੇਵ ਦੈਤ ਦਿਸਾ ਵਿਸਾ ਜੇ ਕੀਨ ਸਰਬ ਪਸਾਰ,
ਹਾਂ, ਜਿਸਨੇ ਭਾਈ ਦੇਵ ਦੇਵਤੇ ਦੈਂਤ ਸਾਰੀਆਂ ਦਿਸ਼ਾਂ ਵਿਦਿਸ਼ਾਂ, ਇਹ ਜਿਸਨੇ ਕੀਨ ਮੈਨੇ ਕੀਤਾ ਸਰਬ ਪਸਾਰ, ਸਾਰਾ ਪਸਾਰਾ ਉਹਨੇ ਕੀਤਾ, ਕਿਤੇ ਦੇਵਤੇ ਬਣਾਏ ਅਤੇ 33 ਕਰੋੜ ਦੇਵਤਾ ਬਣਾਤਾ, ਜੋ ਬ੍ਰਹਮ ਦੀ ਅਜਾਨ ਸੰਗਿਆ ਵਾਲਾ, 3 ਵੱਡੇ ਦੇਵਤੇ ਬਣਾਤੇ, 9 ਕਰੋੜ ਦੇਵੀ ਬਣਾਤੀ, ਅਣਗਿਣਤ ਰਾਕਸ਼ਸ ਦਿਸ਼ਾ ਵਿਸ਼ਾ ਜਿਹੜੀਆਂ ਬਣਾਤੀਆਂ, ਕਿੰਨਾ ਪਸਾਰਾ ਜੀ ਨੇ ਬਣਾਇਆ ਹੈ, ਐਸਾ ਉਹ ਕਰਤਾ ਹੈ।
ਕੌਣ ਉਪਮਾ ਤੌਣ ਕੋ ਮੁਖਲੇਤ ਨਾਮ ਮੁਰਾਰ,
ਸੋ ਉਹਦੀ ਜੇ ਕੌਣ ਉਪਮਾ ਤੌਣ ਕੋ, ਤੌਣ ਇਹ ਬ੍ਰਿਜ ਬੋਲੀ ਦਾ ਸ਼ਬਦ ਨੇ, ਤੌਣ ਤਿਸ ਦੀ, ਤਿਸ ਦੀ ਕਿੱਡੀ ਕੁ ਵਡਿਆਈ ਹੋਈ ਬਾਈ, ਉਪਮਾ ਜਿਹੜੀ ਸੀ ਆਪਣੇ ਮੁੱਖ ਤੋਂ, ਜੇ ਉਹਦਾ ਨਾਮ ਅਸੀਂ ਮਰਾਰੀ ਮਰਾਰੀ ਕਰਕੇ ਕਹੀ ਜਾਈਏ, ਇਹਦੀ ਕੋਈ ਬਹੁਤੀ ਵੱਡੀ ਵਡਿਆਈ ਨਹੀਂ। ਜਿਵੇਂ ਆਪਾਂ ਸ਼ਬਦ ਹਜ਼ਾਰਿਆਂ 'ਚ ਪੜ੍ਹਿਆ ਸੀ, ਤੂੰ ਸੁਲਤਾਨ ਕਹਾ ਹੋਮੀਆਂ, ਤੇਰੀ ਕੌਣ ਵਡਿਆਈ, ਹੈ ਤਾਂ ਤੂੰ ਸੁਲਤਾਨ ਹੈ, ਅਸੀਂ ਤੈਨੂੰ ਮੀਆਂ ਮੀਆਂ ਆਖੀ ਜਾਈਏ, ਇਹ ਤੇਰੀ ਕਾਹਦੀ ਵਡਿਆਈ ਹੈ, ਇਹ ਵਡਿਆਈ ਨਹੀਂ ਸਗੋਂ ਛੁਟਿਆਈ ਹੈ। ਸੋ ਮੁਰਾਰੀ ਉਹਦਾ ਨਾਂ ਜਿਹੜਾ ਹੈ ਉਹ ਨਿਰਗੁਣ ਸਰਗੁਣ ਰੂਪ ਕਰਕੇ ਹੈ, ਪਰ ਉਹਨੂੰ ਨਿਰਗੁਣ ਦੀ ਉਪਾਸਨਾ ਜਿਹੜੀ ਹੈ ਇਹ ਉਹਦੇ ਵਿੱਚ ਕੋਈ ਉਹਨਾਂ ਦੀ ਬਹੁਤੀ ਕੋਈ ਵਡਿਆਈ ਨਹੀਂ ਮੁਰਾਰੀ ਮੁਰਾਰੀ ਕਹਿਣ ਨਾਲ। ਹਾਂ, ਮੁਰਦੈਂਤ ਨੂੰ ਮਾਰਨੇ ਕਰਕੇ ਕੀ ਪੈ ਗਿਆ ਨਾਂ, ਮੁਰਾਰੀ ਪੈ ਗਿਆ ਸੀ।
ਰਾਗ ਬਿਲਾਵਲ ਪਾਤਸ਼ਾਹੀ 10ਵੀਂ,
ਹਾਂ 10ਵੀਂ
10ਵੀਂ
ਠੀਕ ਪੜ੍ਹੋ ਸਾਰੇ ਜੀ। ਰਾਗ
ਰਾਗ ਬਿਲਾਵਲ ਪਾਤਸ਼ਾਹੀ 10ਵੀਂ,
ਹਾਂ, ਸੋ ਬਿਲਾਵਲ ਰਾਗ ਜਿਹੜਾ ਹੈ ਇਹ ਗਾਉਣ ਦਾ ਦਿਨ ਦਾ ਦੂਜਾ ਪੈਰ ਹੈ, ਦਿਨ ਦੇ ਦੂਜੇ ਪੈਰੇ ਗਾਇਆ ਜਾਂਦਾ, ਖੁਸ਼ੀ ਦੇ ਵੇਲੇ ਦਾ ਰਾਗ, ਖੁਸ਼ੀ ਦਾ ਹੈ, ਜੇ ਖੁਸ਼ੀ ਹੋਵੇ ਫਿਰ ਇਹ ਉਦੋਂ ਇਹ ਰਾਗ ਗਾਏ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ 9ਵਾਂ ਨੰਬਰ 'ਤੇ, ਵਾਹਿਗੁਰੂ ਜੀ 16ਵੇਂ ਨੰਬਰ 'ਤੇ ਹੈ, ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦੇ ਨੇ।
ਸੋ ਕੈ ਮਾਨ ਸਰੂਪ ਕਹਾਏ।
ਉਹ ਵਾਹਿਗੁਰੂ ਜਿਹੜਾ ਹੈ, ਅਕਾਲ ਪੁਰਖ ਜਿਹੜਾ ਹੈ, ਉਹ ਕਿਸ ਤਰ੍ਹਾਂ ਮਨੁੱਖ ਰੂਪ ਵਾਲਾ ਕਿਹਾ ਜਾ ਸਕਦਾ? ਹਾਂਜੀ, ਉਹ ਤਾਂ ਮਨੁੱਖ ਹੋ ਗਿਆ ਅਤੇ ਫਿਰ ਤਾਂ ਜਨਮ ਲਿਆ, ਮਰਿਆ, ਇਸ ਲਈ ਉਹ ਕਿਸੇ ਜਾਤੀ 'ਚ ਹੋ ਗਿਆ। ਪਰ ਮਹਾਰਾਜ ਪਾਤਸ਼ਾਹ ਨੂੰ ਕਿਵੇਂ ਅਸੀਂ ਮਾਨ ਸਰੂਪ ਕਹਿ ਦਈਏ, ਮਨੁੱਖ ਦਾ ਰੂਪ ਕਹਿ ਦਈਏ?
ਸਿੱਧ ਸਮਾਧ ਸਾਧ ਕਰ ਹਾਰੇ ਕਹਿਓ
ਕਿਉਂ ਕਿਉਂ ਹੂੰ ਨਾ
ਕਿਉਂ ਹੂੰ ਨਾ ਦੇਖਣ ਪਾਏ।
ਕੱਕਾ ਜੀ ਨੂੰ ਹੋੜਾ ਹੈਂਜੀ, ਹਾਂ ਫਿਰ ਕਿਉਂ ਪਾਲਣ ਕਿਉਂ ਕੱਕੇ ਨੂੰ ਸਿਆਰੀ ਉੜੇ ਨੂੰ ਅਕੜ ਕਿਉਂ
ਕਿਉਂ
ਕਿਉਂ ਹੂੰ ਨਾ ਦੇਖਣ ਪਾਏ
ਕਿਉਂ ਹੂੰ ਨਾ ਦੇਖਣ ਪਾਏ।
ਪੜ੍ਹੋ ਸਾਰੀ ਲੈਣ ਸਾਰੇ ਸਿੱਧ ਤੋਂ।
ਸਿੱਧ ਸਮਾਧ ਸਾਧ ਕਰ ਹਾਰੇ ਕਿਉਂ ਹੂੰ ਨਾ ਦੇਖਣ ਪਾਏ।
ਹਾਂ, ਸਿੱਧ ਵੀ ਸਮਾਧੀਆਂ ਲਾ ਲਾ ਕਰਕੇ, ਸਮਾਧੀਆਂ ਨੂੰ ਸਾਧ ਕੇ ਹਾਰੇ ਹਾਰ ਗਏ ਨੇ, ਕਿਉਂ ਹੂੰ ਨਾ ਦੇਖਣ ਪਾਏ। ਪਰ ਕਿਵੇਂ ਵੀ ਨਹੀਂ ਉਹ ਵੇਖ ਸਕੇ ਉਹਦੇ ਇਸ ਰੂਪ ਨੂੰ। ਹਾਂ,
ਰਹਾਓ ਨਾਰਦ ਬਿਆਸ ਪਰਾਸਰ ਤਰੂਸੇ ਧਿਆਵਤ ਧਿਆਨ ਲਗਾਏ।
ਪੜ੍ਹੋ ਸਾਰੀ ਸੰਗਤ।
ਨਾਰਦ ਬਿਆਸ ਪਰਾਸਰ ਤਰੂਸੇ ਧਿਆਵਤ ਧਿਆਨ ਲਗਾਏ।
ਹਾਂ, ਨਾਰਦ ਵਰਗੇ, ਬਿਆਸ ਰਿਸ਼ੀ ਵਰਗੇ ਅਤੇ ਪਰਾਸਰ ਰਿਸ਼ੀ, ਧਰੂ ਵਰਗੇ, ਸੇਵਨ ਵਰਗੇ, ਧਰੂ ਸੇ ਧਰੂ ਵਰਗੇ, ਪਰਾਸਰ ਜਿਹੜਾ ਸੀ, ਬਿਆਸ ਜਿਹੜਾ ਸੀ ਪਰਾਸਰ ਦਾ ਪੁੱਤਰ ਸੀ। ਹਾਂਜੀ, ਅਤੇ ਮਾਤਾ ਦਾ ਨਾਂ ਸੀ ਇਹਦੀ, ਨਾਂ ਜੋਜਨ ਗੰਧਾਰੀ ਜਾਂ ਸੱਤਿਆਵਤੀ ਵੀ ਕਹਿ ਦਿੰਦੇ ਜੀ। ਹਾਂ, ਸੋ ਨਾਰਦ ਜੈਸੇ ਵਿਆਸ ਵਰਗੇ, ਪਰਾਸ ਰਿਸ਼ੀ ਵਰਗੇ, ਤਰੂ ਵਰਗੇ ਵੀ ਧਿਆਵਤ ਧਿਆਨ ਲਗਾਏ,
ਧਿਆਨ ਲਗਾਏ,
ਧਿਆਨ ਲਗਾ ਕਰਕੇ ਉਹਨੂੰ ਧਿਆਉਂਦੇ ਨੇ ਜੀ, ਉਹਦਾ ਧਿਆਨ ਕਰਦੇ ਨੇ।
ਵੇਦ ਪੁਰਾਣ ਹਾਰ ਹਟ ਛਾਡਿਓ ਤਦਪ ਧਿਆਨ ਨਾ ਆਏ।
ਹਾਂ, ਪੜ੍ਹੋ ਜੀ ਸੰਗਤ।
ਵੇਦ ਪੁਰਾਣ ਹਾਰ ਹਟ ਛਾਡਿਓ ਤਦਪ ਧਿਆਨ ਨਾ ਆਏ।
ਹਾਂ, ਵੇਦਾਂ ਨੂੰ ਰਚਣ ਵਾਲੇ, ਪੁਰਾਣਾਂ ਦੇ ਰਚਣ ਵਾਲੇ ਹਾਰ ਹਾਰ ਗਏ ਜੀ, ਹਾਰ ਕੇ ਹੱਠ ਛੱਡ ਗਏ, ਬਈ ਇਹਦਾ ਨਹੀਂ ਅੰਤ ਪਾਇਆ ਜਾਣਾ, ਕਿਉਂ ਹੱਠ ਛੱਡ ਗਏ ਆਪਣਾ, ਤਦਪ ਧਿਆਨ ਨਾ ਆਏ। ਤਦ ਫਿਰ ਵੀ ਧਿਆਨ ਵਿੱਚ ਨਹੀਂ ਪਾਈ ਆਇਆ, ਤਦ ਬਨੇ ਫਿਰ ਵੀ ਧਿਆਨ ਵਿੱਚ ਨਹੀਂ ਆਏ। ਹਾਂਜੀ,
ਦਾਨਵ ਦੇਵ ਪਿਸਾਚ ਪ੍ਰੇਤ ਨੇਤ
ਨੇਤ
ਨਿਤ ਨੇਤ ਕਹਾਵੇ,
ਨਿਤ ਨੇਤ ਕਹਾਏ,
ਨਿਤ ਨੇਤ ਕਹਾਵੇ,
ਕਹਾਵੇ ਨੂੰ ਕਹਾਏ,
ਕਹਾਏ
ਬਾਵੇ ਨਾਲ ਤੁਹਾਡੇ ਕੋਲ
ਨਹੀਂ,
ਈੜੀ ਨਾਲ,
ਈੜੀ ਨਾਲ,
ਹਾਂ ਕਹਾਏ ਬੋਲੋ,
ਕਹਾਏ
ਉਹ ਕਹਾ ਬੋਲੋ ਸਾਰੇ।
ਨਿਤ ਨੇਤ ਕਹਾਏ,
ਹਾਂ ਉਹ ਦਾਨਵ ਰਾਕਸ਼ਸ ਦੇਵ ਦੇਵਤੇ ਪਿਸਾਚ, ਇਹ ਭੂਤਾਂ ਦੀ ਇੱਕ ਜਾਤੀ ਹੈ। ਪਿਸ ਪਸ ਆ ਪਿਸ ਪਲੱਸ ਆਚ, ਸੋ ਜਿਹੜੇ ਨੇ ਆਚ ਨਾਮ ਖਾਣ ਵਾਲੇ ਪਿਸ ਮੈਨੇ ਮਾਸ, ਜਿਹੜੇ ਮਾਸ ਖਾਣ ਵਾਲੇ ਭੂਤ, ਬੰਦੇ ਦਾ ਮਾਸ ਖਾਂਦੇ, ਡਾਕਣੀਆਂ ਆਦਿਕ, ਡੈਣਾਂ ਆਦਿਕ, ਸੋ ਉਹ ਸਾਰੇ, ਅਤੇ ਪ੍ਰੇਤ ਆਦਿਕ ਵੀ, ਭੂਤ ਆਦਿਕ ਵੀ। ਹੁਣ ਕੀ ਕਹਿੰਦੇ ਨੇ, ਹੈ ਨਹੀਂ ਜੀ ਕੋਈ ਭੂਤ ਪ੍ਰੇਤ, ਪਰ ਮਹਾਰਾਜ ਤਾਂ ਕਹਿ ਰਹੇ ਨੇ ਹੈਗੇ ਨਹੀਂ ਕੋਈ ਚੀਜ਼, ਜੂਨੀ ਹੈਗੀ ਹੈ। ਗੁਰੂ ਗ੍ਰੰਥ ਸਾਹਿਬ 'ਚ ਵੀ ਕਿਹਾ, ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਚ, ਕਿੰਨੇ ਕਰੋੜਾਂ ਭੂਤ ਨੇ, ਪ੍ਰੇਤ ਨੇ, ਸ਼ੁਕਰ ਨੇ, ਸੋ ਇੱਦਾਂ ਦੀਆਂ ਅਜੂਨਾਂ ਨੇ। ਮਾਸੇ ਪਾਤਸ਼ਾਹ ਜੀ ਨੂੰ ਦਾਨਵ ਰਾਕਸ਼ਸ ਵੀ, ਦੇਵ ਦੇਵਤੇ ਵੀ, ਪਿਸਾਚ ਜਿੰਨ ਭੂਤ ਪ੍ਰੇਤ ਆਦਿਕ ਵੀ ਕੀ ਕਹਿ ਰਹੇ ਨੇ, ਨਿਤ ਹੈ ਨੇਤ ਕਹਾਏ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਉਹ ਵੀ ਇਹ ਕਹਿ ਰਹੇ ਨੇ, ਤੂੰ ਬੇਅੰਤ, ਸਾਨੂੰ ਕਈ ਜੀ ਜੂਨੀ ਦੇ ਦਿੱਤੀ ਹੈ, ਬੇਅੰਤ ਹੈ। ਮਿਰਗਾਂ ਨੂੰ ਖਾਣ ਵਾਲੇ ਸ਼ੇਰ ਆਦਿਕ, ਮਿਰਗਾਚ ਮਿਰਗਾਂ ਨੂੰ ਅਚਣ ਵਾਲੇ ਸ਼ੇਰ, ਮਿਰਗਾਚ ਸ਼ੇਰ ਦਾ ਅਰਥ ਹੈ ਮਿਰਗਾਂ ਨੂੰ ਖਾ ਜਾਣ ਵਾਲੇ। ਇੱਕ ਜਿੰਨ ਹੁੰਦਾ ਕਹਿੰਦੇ, ਇੱਕ ਭੂਤ ਹੁੰਦਾ, ਕੋਈ ਫਰਕ ਇਹਨਾਂ ਦੇ? ਜਿਹੜਾ ਜਿੰਨ ਹੁੰਦਾ ਉਹ ਕੇਵਲ ਖੂਨ ਹੀ ਪੀਂਦਾ ਮਨੁੱਖ ਦਾ, ਦੱਸਿਆ ਵੀ ਉਹਦਾ ਜਿਹੜਾ ਮੁੱਖ ਹੈ ਉਹਦਾ ਸੂਈ ਦੇ ਨੱਕੇ ਜਿੰਨਾ ਹੀ ਹੈ, ਹੋਰ ਚੀਜ਼ ਨਹੀਂ ਖਾ ਸਕਦਾ, ਉਹਨੇ ਉੱਥੇ ਤਾਂ ਕੋਈ ਚੀਜ਼ ਪੀਤੀ ਹੋ ਜਾ ਸਕਦੀ ਹੈ, ਜਿਸ ਮਨੁੱਖ ਦੇ ਅੰਦਰ ਪ੍ਰਵੇਸ਼ ਕਰ ਜਾਏ ਉਹਦਾ ਖੂਨ ਪੀਣ ਜਾਣਾ ਉਹਨੇ ਜਿੰਨ ਨੇ। ਸੋ ਭੂਤ ਹੈ, ਭੂਤ ਦਾ ਕੰਮ ਆ ਗੰਦਗੀ ਖਾਣਾ, ਗੰਦੀ ਚੀਜ਼ ਖਾਣੀ ਆ ਉਹਨੇ। ਇਹਨੂੰ ਵਸ ਕਰਨ ਵਾਲੇ ਗੰਦਗੀ ਦਾ ਡੱਕਾ ਲੈ ਕੇ ਕੰਨ 'ਚ ਰੱਖ ਲੈਂਦੇ ਨੇ ਉਹਨੂੰ ਵਸ ਕਰਨ ਲਈ, ਉਹ ਮੰਤਰ ਪੜ੍ਹ ਕੇ। ਸੋ ਇਹ ਇਹਨਾਂ ਦੀਆਂ ਜਾਤੀਆਂ ਨੇ। ਪੈਰ ਕਹਿੰਦੇ ਨੇ ਇਹਦੇ ਪਿੱਛੇ ਨੂੰ ਹੁੰਦੇ ਨੇ, ਮੂੰਹ ਅੱਗੇ ਨੂੰ ਹੁੰਦਾ, ਇੱਦਾਂ ਇਹਨਾਂ ਦੀ ਬੋਡੀ ਹੈ। ਚਲੋ, ਜਿੰਨ ਅਤੇ ਭੂਤ ਵੱਖਰੇ ਨੇ। ਹਾਂਜੀ, ਕਿਹੜਾ ਦੇਖਣਾ? ਹਾਂਜੀ, ਇੱਕ ਦਿਓ ਹੁੰਦਾ,
ਦਿਓ
ਉਹ ਸਿਰ 'ਤੇ ਸਿੰਘ ਹੁੰਦੇ ਨੇ, ਉਹ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਨੇ ਬਠਿੰਡੇ ਵਿੱਚ ਰਹਿੰਦਾ ਸੀ, ਕਿਲ੍ਹੇ ਦੇ ਵਿੱਚ, ਉੱਥੇ ਜਾ ਕੇ ਉਹਦਾ ਆਧਾਰ ਕੀਤਾ ਹੈ। ਕਿਤੇ ਕਿਤੇ ਗਏ ਹੋ ਤੁਸੀਂ ਬਠਿੰਡੇ? ਉੱਥੇ ਕਿਲ੍ਹੇ ਦੇ ਵਿੱਚ ਗੁਰੂ ਘਰ ਬਣਿਆ, ਅਤੇ ਉੱਥੇ ਉਹਦਾ ਦਿਓ ਦਾ ਆਧਾਰ ਕੀਤਾ ਸੀ। ਹਾਂਜੀ, ਹਾਂ, ਸਾਫਤੇ ਨੂੰ ਖਾ ਜਾਂਦਾ, ਜਿਹਦਾ ਮੂੰਹ ਛੋਟਾ, ਸੂਈ ਦੇ ਨੱਕੇ ਜਿੰਨਾ, ਯਾਰ ਖੂਨ ਹੀ ਪੀਣਾ ਉਹਨੇ। ਚਲੋ, ਹੈਂਜੀ, ਆਹੋ, ਕਈਆਂ 'ਚ ਆ ਵੜਦਾ ਹੁਣ, ਕਈਆਂ 'ਚ ਉਹੀ ਨਹੀਂ ਆਇਆ ਹੁੰਦਾ, ਕੁਛ ਹੋਰ ਭੂਤਾਂ ਆਇਆ ਹੋਇਆ ਹੁੰਦਾ, ਕਈ ਤਾਂ ਪ੍ਰਤੱਖ ਹੁੰਦਾ ਹੀ ਆ ਕਈ, ਪਰ ਕਈ ਉਹੀ ਆਪਣੇ ਆਪ ਬਾਲ ਲੈਂਦੇ ਨੇ, ਕਿਸੇ ਨੂੰ ਕਾਬੂ ਕਰਨ ਲਈ ਦਿਖਾਉਣਾ ਮੈਂ 'ਚ ਆਇਆ, ਅਤੇ ਕਰਦਿਆਂ ਕੁੜਦਿਆਂ ਨੂੰ ਡਰਾਉਣ ਲਈ, ਆ ਮਾਰਦੇ ਕੁੱਟਦੇ, ਚਿਮਟੇ ਪੈਂਦੇ ਆ ਪੰਜ ਚਾਰ, ਨਿਕਲ ਜਾਂਦਾ ਭੂਤ। ਚਲੋ, ਕਰੋ ਕਿਰਪਾ, ਦਾਨਵ ਦੇਵ ਪਿਸਾਚ ਪ੍ਰੇਤ ਤੇ,
ਦਾਨਵ ਦੇਵ ਪ੍ਰਾਤ ਪ੍ਰੇਤ ਤੇ,
ਨੇਤੈ ਨੇਤ ਕਹਾਏ,
ਨੇਤੈ ਨੇਤ ਕਹਾਏ।
ਇਹ ਸਾਰੇ ਹੀ ਦਾਨਵ ਰਾਕਸ਼ਸ ਵੀ, ਦੇਵਤੇ ਵੀ, ਪਿਸਾਚ ਜਿਨ ਭੂਤ ਆਦਿਕ ਜਿੰਨੇ ਨੇ, ਉਹਨੂੰ ਨੇਤ ਨੇਤ ਹੀ ਕਹਿੰਦੇ ਨੇ, ਤੂੰ ਬੇਅੰਤ ਹੈ, ਬੇਅੰਤ ਹੈ। ਸਾਬਾਸ਼,
ਸ਼ੂਸ਼ਮ ਤੇ ਸ਼ੂਸ਼ਮ ਕਰ ਚੀਨੇ,
ਠੀਕ, ਪੂਰੀ ਪੜ੍ਹ ਦਿਓ।
ਬਿਰਦਨ
ਬ੍ਰਿਧਨ
ਬ੍ਰਿਧਨ ਬ੍ਰਿਧ ਬਿਤਾਏ,
ਹਾਂ, ਤੂੰ ਸੱਚੇ ਪਾਤਸ਼ਾਹ ਸੂਕਸ਼ਮ ਤੋਂ ਸੂਕਸ਼ਮ ਵੀ ਹੈ, ਪਰਮਾਣੂਆਂ ਤੋਂ ਵੀ ਪਰਮਾਣੂ ਰੂਪ ਹੈ, ਤੂੰ ਛੋਟੇ ਤੋਂ ਛੋਟਾ ਰੂਪ ਹੈ, ਅਤੇ ਇਸ ਕਰਕੇ ਚੀਨੇ ਹੁੰਦਾ ਜਾਣਿਆ ਜਾਣਾ, ਤੂੰ ਸੂਖਮ ਤੋਂ ਸੂਖਮ ਵੀ ਜਾਣਿਆ ਜਾਂਦਾ। ਸੋ ਬ੍ਰਿਧਨ ਬ੍ਰਿਧ ਬਿਤਾਏ, ਅਤੇ ਵੱਡੇ ਤੋਂ ਵੱਡਾ ਵੀ ਤੂੰ ਹੀ ਸੱਚੇ ਪਾਤਸ਼ਾਹ ਬਿਤਾਏ, ਮੈਨੇ ਆਖੀਂਦਾ ਕਹੀਂਦਾ। ਹਾਂ,
ਭੂਮ ਆਕਾਸ ਪਤਾਲ ਸਵੈ,
ਸੱਜ ਅਤੇ ਵਿਸ਼ਰਾਮ, ਸੱਜ ਅਤੇ ਵਿਸ਼ਰਾਮ ਕਰੋ।
ਭੂਮ ਆਕਾਸ ਪਤਾਲ ਸਵੈ ਸੱਜ,
ਠੀਕ ਹੈ,
ਏਕ ਅਨੇਕ ਸਦਾਏ,
ਹਾਂ, ਭੂਮ ਜ਼ਮੀਨ ਧਰਤੀ ਆਕਾਸ ਪਤਾਲ ਸਭੈ ਸੱਜ, ਸਾਰੇ ਤੈਂ ਸਾਜੇ ਨੇ, ਸਾਰਿਆਂ ਨੂੰ ਤੈਂ ਬਣਾਇਆ, ਏਕ ਅਨੇਕ ਸਦਾਏ, ਤੂੰ ਇਹਨਾਂ ਨੂੰ ਸਾਜਣ ਵੇਲੇ ਇੱਕ ਤੋਂ ਅਨੇਕ ਹੋ ਗਿਆ, ਜਦੋਂ ਸਾਜਿਆਂ ਨੂੰ ਖਤਮ ਕਰੇਗਾ ਤੂੰ ਫਿਰ ਏਕ ਹੋਵੇਗਾ, ਅਨੇਕ ਹੈ ਫਿਰ। ਹਾਂ,
ਸੋ ਨਰ ਕਾਲ ਫਾਸ ਤੇ ਬਾਚੇ, ਜੋ ਹਰ ਸਰਨ ਸਦਾਏ,
ਪੜ੍ਹੋ ਸਾਰੇ,
ਨਰ ਕਾਲ ਫਾਸ ਤੇ ਬਾਚੇ, ਜੋ ਹਰ ਸਰਨ ਸਦਾਏ।
ਸੋ ਨਰ, ਉਹ ਨਰ, ਉਹ ਬੰਦੇ, ਉਹ ਮਨੁੱਖ ਭਾਈ ਕਾਲ ਦੀ ਫਾਹੀ ਤੋਂ ਬਾਚੇ ਮੈਨੇ ਬਚ ਗਏ, ਕਿਹੜੇ? ਜੋ ਹਰ ਸਰਨ ਸਿਧਾਏ, ਜੋ ਹਰੀ ਵਾਹਿਗੁਰੂ ਦੀ ਸਰਨ ਵਿੱਚ ਭਾਈ ਸਿਧਾਏ ਮੈਨੇ ਗਏ, ਜਾਂ ਚਲੇ ਗਏ, ਜੋ ਹਰੂ ਹਰੀ ਸੱਚੇ ਪਾਤਸ਼ਾਹ ਸਰਨ ਵਿੱਚ ਚਲੇ ਜਾਂਦੇ ਨੇ, ਉਹ ਕਾਲ ਦੀ ਫਾਹਿਸ਼ ਤੋਂ ਬਚ ਗਏ। ਚਲੋ ਜੀ,
ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ,
ਪਾਤਸ਼ਾਹੀ ਨਹੀਂ ਕਹਿਣਾ, ਪਾਤਸ਼ਾਹੀ ਬਿਨਾਂ ਬਿੰਦੀ ਤੋਂ ਪੈਰ 'ਚ, ਪਾਤਸ਼ਾਹੀ, ਰਾਗ ਦੇਵ ਗੰਧਾਰੀ,
ਰਾਗ ਦੇਵ ਗੰਧਾਰੀ
ਪਾਤਸ਼ਾਹੀ ਦਸਵੀਂ,
ਪਾਤਸ਼ਾਹੀ ਦਸਵੀਂ।
ਹਾਂ, ਹੁਣ ਦੇਵ ਗੰਧਾਰੀ ਰਾਗ ਮਹਾਰਾਜ ਜੀ ਇਸ ਰਾਗ ਵਿੱਚ ਸ਼ਬਦ ਉਚਾਰਨ ਕਰਦੇ ਨੇ, ਗਾਉਣ ਦਾ ਵੇਲਾ ਇਹਦਾ ਚਾਰ ਕੜੀ ਦਿਨ ਚੜ੍ਹੇ 'ਤੇ, ਦੇਵ ਗੰਧਾਰੀ ਦਾ ਚਾਰ ਕੜੀ ਦਿਨ ਚੜ੍ਹਿਆ ਹੋਵੇ ਅਤੇ ਫਿਰ ਇਹ ਗਾਇਆ ਜਾਂਦਾ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਛੇਵੇਂ ਨੰਬਰ 'ਤੇ ਹੈ ਇਹਦੀ, ਸ਼੍ਰੀ ਰਾਗ ਮਾਝ ਗੌੜੀ ਆਸਾ ਸਿੰਘ ਪਿਓ ਵਾਰੀ ਗੂਜ ਦੀ ਗੰਧਾਰੀ, ਉੱਥੇ ਆ ਗਿਆ ਦੇਵ ਗੰਧਾਰੀ। ਹਾਂਜੀ, ਚਲੋ ਜੀ,
ਇੱਕ ਬਿਨ ਦੂਸਰ ਸੋ ਨਾ ਚਿਨਾਰ,
ਬਿਨ ਅਤੇ ਵਿਸ਼ਰਾਮ, ਇੱਕ ਬਿਨ,
ਇੱਕ ਬਿਨ
ਦੂਸਰ ਸੋ ਨਾ ਚਿਨਾਰ,
ਦੂਸਰ ਸੋ ਨਾ ਚਿਨਾਰ,
ਚਿਨਾਰ ਮੈਨੇ ਜਾਣਨਾ ਪਛਾਣਨਾ, ਇੱਕ ਤੋਂ ਬਿਨਾਂ ਪਰਮੇਸ਼ਰ ਨੂੰ, ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੂਜੇ ਨੂੰ ਨਾ ਪਛਾਣਨਾ ਕਰ, ਚਿਨਾਰ
ਭੰਜਣ ਗੜਨ ਸਮਰੱਥ ਸਦਾ
ਪ੍ਰਭ ਤੇ ਵਿਸਰਾਮ।
ਭੰਜਣ ਗੜਨ ਸਮਰੱਥ ਸਦਾ ਪ੍ਰਭ,
ਇੱਥੇ ਪੌਜ ਕਰਨਾ।
ਜਾਣਤ ਹੈ ਕਰਤਾਰ,
ਹਾਂ, ਗੜਨ ਬਣਾਉਣ ਵਾਲਾ, ਭੰਜਣ ਨਾਸ਼ ਕਰਨ ਨੂੰ ਸਮਰੱਥ ਹੈ ਸਦਾ ਹੀ ਪਰਮੇਸ਼ਰ, ਅਤੇ ਜਾਣਤ ਹੈ ਕਰਤਾਰ, ਉਹ ਕਰਤਾਰ ਸਭ ਕੁਝ ਦੇ ਅੰਦਰ ਦੀ ਜਾਣਦਾ ਹੈ। ਹਾਂਜੀ,
ਰਹਾਓ
ਵਿਸਰਾਮ ਦੇ ਕੇ ਕਹਿੰਦੇ ਨੇ,
ਕਹਾ ਭਇਓ ਜੋ ਅਤ ਹਿਤ ਚਿੱਤ ਕਰ,
ਠੀਕ ਹੈ,
ਬਹੁ ਬਿਦ ਸਿਲਾ ਪਜਾਈ।
ਹਾਂ, ਕਹਾ ਭਇਓ ਕੀ ਹੋ ਗਿਆ, ਬਹੁਤ ਜੇ ਅਤਿ ਆਤਮਾ ਨੇ ਬਹੁਤ ਕਰਕੇ ਹਿੱਤ ਦੇ ਨਾਲ ਚਿੱਤ ਦੇ ਵਿੱਚ ਬਹੁ ਬਿਦ ਬਹੁਤ ਤਰੀਕਿਆਂ ਦੇ ਨਾਲ, ਜਿਹੜੀਆਂ ਅਸੀਂ ਸਿਲਾਂ ਪੱਥਰ ਦੀਆਂ ਪੂਜ ਲਈਆਂ, ਹਾਂਜੀ, ਪੱਥਰ ਪੂਜ ਲਿਆ ਸਿਲ ਬਣਾ ਕੇ, ਹਾਂਜੀ,
ਪ੍ਰਾਣ ਥੱਕਿਓ ਪਾਹਨ ਕਰ, ਪਾਹਨ ਕਹਿ,
ਵਿਸਰਾਮ ਠੀਕ ਕਰੋ, ਪ੍ਰਾਣ ਥੱਕਿਓ ਪਾਹਨ ਕਹਿ ਪਰਸਤ, ਇੱਥੇ ਵਿਸਰਾਮ ਹੈ,
ਪ੍ਰਾਣ ਥੱਕਿਓ ਪਾਹਨ ਕਹਿ ਪਰਸਤ,
ਕਛ ਕਰ ਸਿੰਧ ਨਾ ਆਈ,
ਕਛ ਕਰ ਸਿੰਧ ਨਾ ਆਈ।
ਹਾਂ, ਪੜ੍ਹੋ, ਠੀਕ ਕਰ ਲਓ, ਵਿਸਰਾਮ ਔਖੇ ਨੇ,
ਪ੍ਰਾਣ ਥੱਕਿਓ ਪਾਹਨ ਕਹਿ ਪਰਸਤ, ਕਛ ਕਰ ਸਿੱਧ ਨਾ ਆਈ।
ਹਾਂ, ਕਹਿੰਦੇ ਪਾਹਨ ਨਾਮ ਪੱਥਰਾਂ ਦਾ ਹੈ, ਕਹਿ ਨਾਮ ਨੂੰ, ਪੱਥਰਾਂ ਨੂੰ ਪਰਸਦਿਆਂ, ਪੱਥਰਾਂ ਦੀ ਉਹ ਪੂਜਾ ਕਰਦਿਆਂ ਨੂੰ ਪ੍ਰਾਣ ਥੱਕ ਗਏ ਤੇਰੇ, ਕਸ ਕਰ ਸਿੱਧ ਨਾ ਆਈ। ਹਾਂ, ਪਰ ਅਜੇ ਤੱਕ ਤਾਂ ਕੋਈ ਸਿੱਧੀ ਤੇਰੇ ਹੱਥ ਆਈ ਨਹੀਂ, ਸਿੱਧੀ ਨਾਮ ਪ੍ਰਾਪਤੀ, ਅਜੇ ਤੱਕ ਤਾਂ ਕੋਈ ਪ੍ਰਾਪਤੀ ਹੋਈ ਨਹੀਂ ਪੱਥਰ ਪੂਜ ਪੂਜ ਕੇ। ਹਾਂਜੀ, ਸਾਡੇ ਕੋਲ ਤਾਂ ਹੈ ਜੀ, ਤੁਹਾਡੇ ਕੋਲ ਹੈਗੀ ਆ, ਪਾਪਾ ਹੈ ਨਸ਼ਿਆਰੀ, ਪਾਹਿਨ, ਫਿਰ ਪਾਹਿਨ ਪੜ੍ਹੋ। ਹਾਂ, ਸਾਡੇ ਕੋਲ ਬਿਨਾਂ ਸਿਹਾਰੀ ਤੋਂ ਪਾਹਨ ਸਿਹਾਰੀ ਸਾਹਿਤ ਆ ਤੁਹਾਡੇ ਕੋਲ, ਅਤੇ ਪਾਹਿਨ ਫਿਰ ਪਾਹਿਨ ਪੜ੍ਹੋ, ਅਰਥ ਪੱਥਰ ਦਾ ਹੀ ਆਵੇਗਾ। ਚਲੋ,
ਅਛਤ ਧੂਪ ਦੀਪ ਅਰਪਤ ਹੈ, ਪਾਹਨ ਕਛੂ ਨਾ ਖੈ ਹੈ,
ਠੀਕ ਹੈ, ਅਛਤ ਇਹਦੇ ਪੱਥਰ ਦੀ ਮੂਰਤੀ ਮੂਹਰੇ ਕਦੇ ਮੂੰਹ ਨੂੰ ਚੌਲ ਲਾਉਣਾ ਅਛਤ ਮੈਨੇ, ਕਦੇ ਮੂਹਰੇ ਧੂਪ ਦਿਖਾਉਣਾ, ਕਦੇ ਦੀਵੇ ਬਾਲ ਕੇ ਅਰਪਤ ਆਰਤੀ ਕਰਦਾ ਤੂੰ ਨਾਲ, ਇਹ ਚੀਜ਼ਾਂ ਨੂੰ ਅਰਪਣ ਕਰਦਾ, ਅਤੇ ਪਾਹਨ ਕਛੂ ਨਾ ਖਾਇਆ ਹੈ, ਦੱਸੋ ਪੱਥਰ ਕੋ ਖਾਂਦਾ, ਚੌਲ ਲਾ ਤੇ ਜਿਹੜੀ ਸੀ ਪੰਜੀਰੀ ਲਾ ਤੀ, ਹੋਰ ਚੀਜ਼ਾਂ ਲਾ ਤੀਆਂ, ਬਾਅਦ ਵਿੱਚ ਕੁੱਤੇ ਚੱਟ ਜਾਂਦੇ ਨੇ, ਅਤੇ ਫਿਰ ਉਹਨੇ ਤਾਂ ਕੁਛ ਨਹੀਂ ਨਾ ਵਿਚਾਰੇ ਨੇ ਖਾਧਾ। ਚੱਲ,
ਤਾਂ ਮੈਂ ਕਹਾਂ ਸਿੱਧ ਹੈ ਰੇ ਜੜ, ਤੋਹੇ ਕਛੂ ਪਰ ਦੈ ਹੈ,
ਠੀਕ ਹੈ, ਤਾਂ ਮੈਂ ਕਹਾਂ ਸਿੱਧ ਹੈ ਰੇ ਜੜ, ਇਹ ਪੜ੍ਹਦੇ ਪੜ੍ਹਦੇ ਸਾਰਾ, ਹਾਂ, ਇਹ ਕੁਐਸਚਨ ਵਾਚਕ ਪ੍ਰਸ਼ਨ ਵਾਚਕ ਪੰਕਤੀਆਂ ਨੇ, ਤਾਂ ਮੈਂ ਕਹਾਂ ਸਿੱਧ ਹੈ ਰੇ ਜੜ, ਤੋਹੇ ਕਛੂ ਪਰ ਦੈ ਹੈ, ਅਤੇ ਉਹਦੇ ਹੇ ਮੂਰਖਾ ਜੜ ਮੈਨੇ ਮੂਰਖਾ, ਉਹਦੇ ਵਿੱਚ ਕੀ ਕੋਈ ਪ੍ਰਾਪਤੀ ਹੋਈ ਸਿੱਧ ਮੈਨੇ, ਕੋਈ ਸਿੱਧੀ ਹੈ, ਉਸ ਪੱਥਰ ਨੇ ਤੈਨੂੰ ਕੋਈ ਵਰ ਦਿੱਤਾ, ਹਾਂਜੀ, ਤੋਹੇ ਕਛੂ ਵਰ ਦੈ ਹੈ, ਕੋਈ ਵਰ ਦੀ ਪ੍ਰਾਪਤੀ ਹੋਈ ਉੱਥੋਂ ਉਹਦੇ ਕੋਲੋਂ। ਹਾਂ, ਪੱਥਰਾਂ ਨੂੰ ਪੂਜੀ ਜਾਣਾ, ਦਰਖਤਾਂ ਨੂੰ ਪੂਜੀ ਜਾਣਾ, ਜਾਂ ਦੇਵੀ ਦੇਵਤਿਆਂ ਦੇ ਵਾਹਨਾਂ ਨੂੰ ਪੂਜੀ ਜਾਣਾ, ਹੁਣ ਗਣੇਸ਼ ਦਾ ਵਾਹਨ ਚੂਹਾ ਹੈ, ਹੁਣ ਚੂਹੇ ਦੀ ਪੂਜਾ ਕਰੀ ਜਾਣੀ ਹੈ, ਅਤੇ ਸ਼ਿਵਜੀ ਦਾ ਵਾਹਨ ਹੈਗਾ ਬਲਦ, ਉਹਦੀ ਪੂਜਾ ਕਰੀ ਜਾਣਾ, ਤੋ ਇਵੇਂ ਪੈਰੋਂ ਦਾ ਵਾਹਨ ਹੈਗਾ ਕੁੱਤਾ, ਅਤੇ ਉਹਦੇ ਮੂਹਰੇ ਮੱਥੇ ਟੇਕੀ ਜਾਣੇ, ਉਹਦਾ ਵਾਹਨ ਹੈ ਜੀ, ਅਤੇ ਸ਼ੀਤਲਾ ਦੇਵੀ ਦਾ ਵਾਹਨ ਹੈਗਾ ਗਧਾ, ਅਤੇ ਉਹ ਦੇਖਿਆ ਹੋਣਾ ਹੁਣ ਜਿਹੜਾ ਫੱਗਣ ਦਾ ਮਹੀਨਾ ਪਿੱਛੇ ਜੇ ਲੰਘਿਆ ਨਾ, ਪਿੰਡਾਂ ਵਿੱਚ ਆਮ ਤੁਸੀਂ ਪਿੰਡਾਂ 'ਚੋਂ ਆਏ ਹੋ, ਸ਼ੀਤਲਾ ਦੇਵੀ ਮਾਤਾ ਦਾ ਦਿਨ ਆਉਂਦਾ ਫੱਗਣ 'ਚ ਆਉਂਦਾ, ਉਹ ਬਾਹਰ ਮਾਤਾ ਰਾਣੀਆਂ ਜਾਂ ਬਣਾਈਆਂ ਹੁੰਦੀਆਂ ਨੇ, ਪੰਜ ਚਾਰ ਇੱਟਾਂ ਰੰਗ ਕੇ ਉਸ ਕਲੀ ਜੀ ਕੀਤੀ ਹੁੰਦੀ ਹੈ, ਜੋ ਸਵੇਰੇ ਮਾਈਆਂ ਬੱਚਿਆਂ ਨੂੰ ਇਕੱਠੇ ਕਰਦੀਆਂ ਨੇ, ਆਓ ਮੈਂ ਮਾਤਾਲੀ ਦਾ ਮੱਥਾ ਟਿਕਾ ਕੇ ਲਿਆਉਣਾ, ਚਲੋ ਬੱਚੇ ਨਾਲ ਚੱਲ ਜਾਂਦੇ ਨੇ, ਗੁਲਗੁਲੇ ਕਚੌਰੀਆਂ ਬਣਾਉਂਦੇ ਨੇ ਉਦੋਂ, ਅਤੇ ਉੱਥੇ ਫਿਰ ਥੋੜ੍ਹੇ ਬਹੁਤ ਗੁਲਗੁਲੇ ਉਹਦੇ ਮੂਹਰੇ ਰੱਖਤੇ, ਮਾਤਾ ਰਾਣੀ ਮੂਹਰੇ ਕਚੌਰੀਆਂ ਰੱਖਤੀਆਂ, ਅਤੇ ਨਾਲ ਉਹ ਫਿਰ ਘੁਮਿਆਰ ਜਿਹੜੇ ਹੁੰਦੇ ਨੇ ਗਧਾ ਵੀ ਲੈ ਕੇ ਖੜੇ ਹੁੰਦੇ ਨੇ ਉੱਥੇ, ਕਿਉਂ ਉਹਦਾ ਵਾਹਨ ਜੋ ਹੋਇਆ ਸ਼ੀਤਲਾ ਦੇਵੀ ਦਾ ਮਾਤਾ ਦਾ, ਅਤੇ ਫਿਰ ਉਹਨੂੰ ਵੀ ਨਹੀਂ ਗੁੱਸੇ ਹੋਣ ਦੇਣਾ, ਭੈਣੇ ਉਹਨੇ ਵੀ ਟੇਕ ਕੇ ਜਾਈਏ ਮੱਥਾ, ਉਹਦੇ ਮੂਹਰੇ ਪੰਜ ਦਸ ਗੁਲਗੁਲੇ ਰੱਖਤੇ, ਕਚੌਰੀਆਂ ਰੱਖਤੀਆਂ, ਮੱਥਾ ਉਹਦੇ ਮੂਹਰੇ ਟੇਕਤਾ, ਜਾਂ ਵਿਚਾਰਿਆ ਸੁੱਖ ਸ਼ਾਂਤ ਰੱਖੀ, ਉਹ ਐਂ ਸਿਰ ਮਾਰ ਦਿੰਦਾ ਗਧਾ, नहीं ऐसा नहीं, कहते नाराज है जो। सो ऐसी उपासना भी हो रही है, वो भी महाराज जी कह रहे हैं, ताम है कहाँ सिद्ध है रे जड़, ऐ जड़ मूर्खा उत्थों की सिद्धि प्राप्त होनी है, तोहे कछु बर दए है, ये चीजा तेन कोई बर देन गियाँ। हाँ
जो जिय होत तो देत कछ तोहे, कर्मन बच कर्म विचार,
कर्मन बच कर्म विचार,
बच कर्म विचार। हाँ,
दो एक जम कलाओ, जो जी होत,
जो जी होत,
जो जी होत,
जो जी होत,
जी दायरा मन जगह, जी जो जी होत,
जो जी होत,
तो देत कछ तोहे,
को देत कछ तोहे,
कर्मन वच कर्म विचार,
कर्मन वच कर्म विचार।
हाँ, जे पत्थर जी मन जिंदा हुंदा, जिंद वाला हुंदा, तो देत कछ तोहे, फिर तो तेन कोई चीज़ दे दिंदा, वो तो निर्जिंद है। तो इस गल नू विचार कर, किवें मन करके बचना करके कर्मा करके कोई विचार लिया कर। हाँ जी, चलो जी अगे।
केवल एक शरण स्वामी बिन यौन है कथ है उदार।
हाँ, आ महाराज का सिद्धांत सी कलगीधर जी का। हुण जिहड़े कहिंदे ने वी दसम ग्रंथ साहिब जी ब्राह्मणवाद है, हुण ब्राह्मणवाद का खंडन है कि मंडन है, किवें महारसे पातशाह इहदे विच खंडन कर रहे ने, तो दसम ग्रंथ की बाणी नूं गलत कहण वाले खंडन करन वाले इदां दीआं गल्लां दलीलां दिंदे ने जी, उहदे तां ब्राह्मणवाद है, इदों वध खंडन होर की महाराज जी करनगे, ब्राह्मणवाद है कोहदा खंडन है। बोलो फिर। एक केवल एक शरण स्वामी बिन,
केवल एक शरण स्वामी बिन,
यौन है कथा है उधार,
यौन है कथा है उधार,
केवल एक स्वामी दी संत जान तो बिना ना होर किसे कितना भी तेरा कोई उधार नहीं होवेगा। हाँ जी, चलो। राग,
राग देवंगधारी,
देव गंधारी,
देवंग
देव गंधारी, देव
देव गंधारी।
हाँ, देव गंधारी राग विच। हाँ, वही दुबारे इसे राग विच महाराज जी कर रहे हैं, गाउण दा वेला चार कड़ी दिन चढ़े ते। हाँ जी,
बिन हर नाम ना बचन पै है,
बचन पै है, बिन हर नाम,
बिन हर नाम
ना बाचन पै है,
ना बाचन पै है,
हरि नाम तो बिना पै काल तो नहीं बचा जाना।
चौदह लोक जाह बस कीने ताते कहा पल्लै है,
पलै है,
पलै है,
पल्लै नहीं, पलना अर्थ च फर्क पै जूगा, पलै,
पलै
नाम दा भज जान दा, दौड़ जान दा, नठन दा। चौदह लोग जाह बस कीने,
चौदह लोग जाह बस कीने,
इस काल ने चौदह लोग अपने बस विच कीते ने, चौदह लोगों च कोई दे मूरे भज नहीं सकिया, ता ते कहां पलाए हैं,
ता ते कहां पलाए हैं,
तू उत्थो किवें दे मूरे भजेगा, काल ज्यादा आ गया, इन्हें नठण नहीं देना, भजन नहीं देना, तो काल आ गया। हाँ, सत पताल सत का संबंधी ने जड़े हिंदू लोगों ने मनौत है, जां कह लो इस्लाम की भी यही मत है, भी चौदह ही लोग ने, सत पताल सत आकाश, स मारन तो कभी लखा ने, पर उन्होंने मुताबिक कहने भी जो चौदह लोगों तक जी मनी हुई दुनिया ना, तुहाडे मुताबिक भी उन्हां लोगों में कोई भज नहीं सकता, चौदह लोगों में भी जोड़ा भी कोई जीव पैदा होकर आए काल तो बच नहीं सकता, चोट तो मने ने उन्होंने, याद तो होने तुम सारे दिन सत पताल कस लिखाए भी लगे। हाँ जी, बलातल को तलातल रसातल महातल, मुड़ दो गिणो, अतल बितल सुतल तलातल रसातल महातल पताल, ये सत पताल हो गए, सत आकाश। हाँ जी, कितने ने भैन जी गल बात सुनी दसन गए जी। हाँ, हाँ जी, पूर पावर महर जन तप गो आकाश, ये सत आकाश ने, ये चौदह लोग उन्होंने मुताबिक मने हुए जड़े ने। हाँ जी, चलो, कहिंदे चाहे जिथे किन्नी भी सृष्टि बनाई गई है ना, तो काल तो कोई बच नहीं सकिया, उहदे मूहरे कोई भज नहीं जे सकिया, पलाया मैंने दौड़ नहीं सकिया।
रहाओ राम रहीम उबार न सकहै, जाकर नाम रटै है।
हाँ एक मिनट,
ठीक
है, पढ़ो सारे जी।
राम रहीम न उबार न सक है, जाकर नाम रटै है।
हाँ सो इस करके ओनू केवल राम अवतार का रूप मान के जान मुसलमाना ने मोहम्मद साहब का रहीम उन्होंने आपो अपने मत मुताबिक बखरे ना जड़े ने कल्प लाए दें। सो ये उपासना बिच उबार ना सक है, भाई काल तो कोई बचा नहीं सकया है, जाकर नाम रटाए हैं,
जाकर नाम रटाए
जिन्ह ने तू नाम हमेशा रटदा रहने। हाँ जी साढ़े को ताड़ा है। हाँ जाकर नाम रटाए हैं, जाकर जिसका कट्ठा भी हो जाता है जिसका नाम रटदा रहने। ब्रह्मा
ब्रह्मा विष्णु रुद्र सूरज सस्य ते बस काल सब है।
सस दो बार ही हो गया, एक सस हो गई एक सस हो गया, सारा गया सौरा सस बोला ही पढ़ने
सस
बोलो सारे।
ब्रह्मा विष्णु रुद्र सूरज सस्ते
बब्बे नाल तोड़ कोले।
हाँ जी
सब है बब्बे नाल चल बोलो। ब्रह्मा विष्णु रुद्र सूरज सस
ब्रह्मा विष्णु रुद्र सूरज सस
ते बस काल सब है।
ते बस काल सब
ब्रह्मा भी विष्णु भी रुद्र शिवजी भी सूरज भी सस मैंने चंद्रमा भी ये सारे ही काल दे बस विच ने। की इन्हां दी उपासना करदे उताप काल दे दीन। चलो जी
वेद पुराण कुरान सबे मत
सबा है मत इथे बब्बे नाल होने सबा है मत
जा कह नेत कहे है
जा कर
जा कह
कहे पाठ है।
हाँ जी
जा कह
जा कह ठीक
साढ़े को जा कर है
नहीं जा कह
चलो ठीक है जा कह मान लेंगे। बोलो जी सारे सारे नु पढ़ लेंगे। बोलो सर सारे पढ़ो
वेद पुराण कुरान सबे मत जाके नेत कहे है।
हाँ जी वेद भी पुराण भी कुरान जिन्ने इन्ने मत ने सारे दे ये जाकर जिनू जाकर जा जिसनू नेत कहे सारे बेअंत बेअंत कहते ने। वेद भी बेअंत कह रहे हैं ठारह पुराण भी बेअंत कह रहे ने कुरान भी ये जिन्ने सारे ग्रंथा ने मत ने सारे मिलके भाई बेअंत बेअंत कह रहे ने। हाँ जी इंद्र
इंद्र फनिंदर मनिंदर कल्प बहुत आवत ध्यान ना ऐ है।
ठीक है पढ़िया बहुत ठीक है पर बसाम ठीक कर लिए।
अच्छा
इंद्र फनिंदर मनिंदर कल्प बहु
इंद्र फनिंदर कल्प बहु
त्यावत ध्यान ना ऐ है
त्यावत ध्यान ना ऐ है।
इंद्र वर्गे फनिंदर कौन शेष नाग जिना रोज 2000 नवा ना लेंदा परमेश्वर दा मनिंदर मुनिया दे जड़े ने महामुनि जन ने कल्प बहु किन्ना समा बहुत कल्प समा कल्प किन्ना हुंदा है ब्रह्मा दी उम्र दा एक दिन नू कल्प कहंदे ने। कल्प किन्ना उह समा किन्ना निश्चित कीता है 4,32,00,000,000 साल जड़ा है ये ब्रह्मा दी जन इन्ना समा लंघ जाए ब्रह्मा दी उम्र दा एक दिन लंघिया इहनू कल्प कहंदे ने 4,32,00,000,000 साल। हाँ जी सो इन्ने समय नू की कहंदे ने एक कल्प। हाँ कहंदे जदों जिदन ब्रह्मा दी उम्र पूरी होगी ना ते अपनी भी सृष्टि दी उम्र भी पूरी हो जाऊगी उदन परलो आ जाएगी। हाँ जिदन उहदी उम्र पूरी होई सारे संसार च परलो आएगी। हाँ जी अज होर पुछ दिया जी कुछ जा कल्प के बारे भी कहते कल्प विरसे जोड़ा है स्वर्ग में ओदा जो एक पत्ता टुटता है तो ब्रह्मा की उम्र का एक दिन बनता है वो भी एक वक्री गल मनी है पर मेन जी समय का इन्ना निश्चित किया 4,32,00,000,000 साल। कि लिखोगे एक चौका एक तीया एक दूआ अगे 7 बिंदियां लाओ उन्ना बनो गिण के देखो तो उन्हें बनू दिन दिन। हाँ इन्ना इन्ना वो उम्र का एक दिन बनता है जी इन्ना साल का वह एक दिन बनता है। ਵਿਚਾਰ ਕੁੜ ਵਧੀਆ ਤਾਂ ਛੇਤੀ ਆ ਜਾਂਦੇ ਨੇ ਦਿਨ ਤਾਂ, ਹੁਣ ਤਾਂ ਭੋਗ ਪਿਆ ਆਉਣਾ ਸਾਰਿਆਂ ਦਾ। 4 ਅਰਬ 32 ਕਰੋੜ ਸਾਲ ਜਿੰਨਾ ਸਮਾਂ ਲੰਘ ਜਾਏ, ਇਹ ਬਰਮਾ ਦੀ ਉਮਰ ਦਾ ਇੱਕ ਦਿਨ ਬਣਦਾ, ਜਿਹਨੂੰ ਕਿਹਾ ਜਾਂਦਾ ਕਲਪ, ਇਹਨੂੰ ਕਲਪ ਕਹਿੰਦੇ ਨੇ। 'ਚਲੋ ਹੁਣ ਉਹ ਕਹਿ, ਇੰਦਰ ਵੀ, ਫਨਿੰਦਰ, ਸ਼ੇਸ਼ਨਾਗ ਵੀ, ਮਨਿੰਦਰ ਮਹਾਮੁਨੀ ਵੀ, ਕਿੰਨੇ ਹੀ ਕਲਪ ਸਮਾਂ, ਇੱਕ ਕਲਪ ਦੱਸਿਆ ਤੁਹਾਨੂੰ। ਸੋ ਧਿਆਵਤ ਧਿਆਨ ਨਾ ਆਏ ਹੈ, ਧਿਆਵਤ ਜਮ ਕਲਾਂ ਕੇ ਧਿਆਵਤ
ਧਿਆਵਤ
ਧਿਆਨ ਨਾ ਆਏ ਹੈ,
ਧਿਆਨ ਨਾ ਆਏ ਹੈ,
ਧਿਆਉਂਦੇ ਨੇ ਪਰ ਫਿਰ ਵੀ ਉਹ ਧਿਆਨ 'ਚ ਨਹੀਂ ਆਇਆ। ਚਲੋ ਜਾ ਕਰ
ਰੂਪ ਰੰਗ ਨਹਿ ਜਨਜਤ
ਜਨਿਅਤ
ਜਨਿਅਤ ਸੋ ਕਿਮ ਸਿਆਮ ਕਹੇ ਹੈ
ਕਹੇ ਹੈ
ਕਹੇ ਹੈ
ਹਾਂ ਦਲਾਵਾਂ ਲਾ ਕੇ
ਕਹੇ ਹੈ
ਨਾ ਜਿਹਦਾ ਕੋਈ ਰੂਪ ਹੈ, ਨਾ ਜਿਸਦਾ ਕੋਈ ਰੰਗ ਹੈ। ਜਨਿਅਤ ਮੈਨੂੰ ਜਾਣਿਆ ਜਾਂਦਾ, ਜਨਿਅਤ ਅਰਥ ਹੈ ਜਾਣਿਆ ਜਾਂਦਾ, ਜਿਹਦਾ ਕੋਈ ਰੂਪ ਨਹੀਂ ਜਾਣਿਆ ਜਾਂਦਾ, ਰੰਗ ਨਹੀਂ ਜਾਣਿਆ ਜਾਂਦਾ, ਉਹਨੂੰ ਸ਼ਿਆਮ ਕਿਵੇਂ ਕਹਾਂਗੇ? ਸ਼ਿਆਮ ਤਾਂ ਕਾਲਾ ਰੰਗ ਹੁੰਦਾ ਹੈ, ਕ੍ਰਿਸ਼ਨ ਜੀ ਦਾ ਕਾਲਾ ਰੰਗ ਸੀ, ਸੁਚ ਕਰਕੇ ਸੋਲੇ ਰੰਗ ਦੇ ਸੀ, ਫਿਰ ਕਹਿੰਦੇ ਉਹਨੂੰ ਸ਼ਿਆਮ ਕਿਵੇਂ ਕਹਾਂਗੇ ਜਾਂ ਉਹਦਾ ਤਾਂ ਕੋਈ ਰੰਗ ਹੀ ਨਹੀਂ ਹੈ, ਉਹ ਸਰਗੁਣ ਰੂਪ ਹੈ ਜਿਹੜਾ ਸ਼ਿਆਮ ਰੂਪ ਹੈ, ਪਰ ਜਿਹੜਾ ਹੈ ਬਿਨਾਂ ਰੰਗ ਤੋਂ ਰੂਪ ਤੋਂ ਉਹ ਭਾਈ ਜਾਤੀ ਤੋਂ ਬਿਨਾਂ ਉਹਦਾ ਨਿਰਗੁਣ ਰੂਪ ਹੈ। ਜਾ ਕਰ ਸਾਡੇ ਕੋਲ ਤੇ ਚਲੋ
ਛੁੱਟ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟੇ ਹੈ
ਚੁੰਬੜਨਾ ਲਪਟਣਾ ਲਿਪਟ ਜਾਣਾ। ਛੁੱਟ ਹੋ ਕਾਲ ਜਾਲ ਤੇ ਤਵਹੀ ਕਾਲ ਦੇ ਜਾਲ ਤੋਂ ਮਹਾਰਾਜ ਗੁਰੂ ਕਲਗੀ ਤਰਕਣ ਦੇ ਤਾਂ ਹੀ ਛੁਟਕਾਰਾ ਹੋਊਗਾ। ਤਾਹੇ ਚਰਨ ਲਪਟਾਇਆ ਹੈ, ਜੇ ਤਿਸ ਵਾਹਿਗੁਰੂ ਦੇ ਚਰਨਾਂ ਨਾਲ ਲਿਪਟ ਜਾਏਗਾ, ਜੁੜ ਜਾਏਗਾ ਭਾਵ, ਤਾਂ ਹੀ ਕਾਲ ਤੋਂ ਬਚੇਗਾ। ਸੋ ਇਹ ਸ਼ਬਦ ਹਜ਼ਾਰੇ ਮਹਾਰਾਜ ਬਖਸ਼ਣ ਨਾਲ ਪੂਰੇ ਹੋਏ ਨੇ। ਸੋ ਇਹਦਾ ਹੁਣ ਨਿਤਨੇਮ ਕਰਿਆ ਕਰੋ ਰੋਜ਼, ਇਹ ਮਗਲਾ ਹੁਣ ਇਹ ਸ਼ਬਦ ਸਾਰੇ ਪੜ੍ਹੋ ਜੀ, ਇਕੱਠੇ ਮਿਲ ਕੇ ਪੜ੍ਹਿਓ। ਹਾਂਜੀ ਨਾ ਆ ਮਗਲੀ ਕੱਲਾ
ਧਿਆਨ
ਅੱਛਾ ਦੇਵਗੰਧਾਰੀ ਤੋਂ ਪੜ੍ਹ, ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀ ਬਿਨ ਹਰ ਨਾਮ ਨਾ ਵਾਚਨ ਪੈ ਹੈ। ਚਲੋ ਅੱਗੇ ਹੁਣ
ਵੇਦ ਪੁਰਾਣ ਕੁਰਾਨ ਸਵੇ ਮਤ ਜਾ ਕੇ ਨੀਤ ਕਹੇ ਹੈ ਇੰਦਰ ਫਨਿੰਦਰ ਮਨਿੰਦਰ ਕਲਪ ਬਹੁ ਧਿਆਵਤ ਧਿਆਨ ਨਾ ਹੈ
ਜਨਿਅਤ ਪਾਠ ਨੰਨੇ ਨੂੰ ਸਿਆਰੀ ਨਾਲ ਤੁਹਾਡੇ ਕੋਲ ਬਿਹਾਰੀ ਨਾਲ
ਸਿਆਰੀ ਨਾਲ
ਫਿਰ ਜਨਿਅਤ ਕਿਉਂ ਪੜ੍ਹ ਗਏ? ਜਨਿਅਤ ਪੜ੍ਹੋ ਜਨਿਅਤ
ਹਾਂ
ਜਾ ਕਰ ਰੂਪ ਰੰਗ ਨਹਿ ਜਨਿਅਤ
ਛੋਟੋ ਕਾਲ ਜਾਲ ਤੇ ਤਬੀ ਤਾਹੇ ਚਰਨ ਲਪਟੇ ਹੈ
ਜਾ ਕਰ ਰੂਪ ਰੰਗ ਨਹਿ ਜਨਿਅਤ
ਰੂਪ ਰੰਗ
ਸੋ ਕਿਮ ਸ਼ਿਆਮ ਕਹੇ ਹੈ ਛੋਟੋ ਕਾਲ ਜਾਲ ਤੇ ਤਬਹੀ
ਛੋਟੋ ਕਾਲ ਜਾਲ ਤੇ ਤਬਹੀ
ਤਾਹੇ ਚਰਨ ਲਪਟੇ ਹੈ
ਤਾਹੇ ਚਰਨ ਲਪਟੇ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।